ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿ ਸਿੰਘ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਬਖਸ਼ੀ ਹੋਈ ਸਤਸੰਗਤ ਜੀ ਪਹੁੰਚੇ ਹੋ। ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਵਿਸ਼ੇਸ਼ ਕਰਕੇ ਆਨੰਦ ਸਾਹਿਬ ਦੀਆਂ ਪਿੱਛੇ 20 ਪੌੜੀਆਂ ਹੋ ਚੁੱਕੀਆਂ ਹਨ। 21ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋ ਰਹੀ ਹੈ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੂਰਾ ਸੰਸਾਰ ਪਰਮਾਰਥੀ ਜੀਵਨ ਬਤੀਤ ਕਰ ਰਿਹਾ ਹੈ। ਆਓ ਆਪਾਂ ਵੀ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ।
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਜੇਕਰ ਕੋਈ ਸਿੱਖ ਸਿੱਖਿਆ ਗ੍ਰਹਿਣ ਕਰਨ ਵਾਲਾ ਜਿਹੜਾ ਉਹਨੂੰ ਸਿੱਖ ਕਿਹਾ ਜਾਂਦਾ। ਸਿੱਖਿਆ ਗ੍ਰਹਿਣ ਕਰਨ ਵਾਲਾ ਪੁਰਖ ਗੁਰਸਿੱਖ ਤੇ ਗੁਰ ਸਤਿਗੁਰੂ ਸੇਤੀ ਨਾਲ ਸਨਮੁਖ ਸਾਹਮਣੇ, ਜਾਣੀ ਆਗਿਆਕਾਰ, ਤੇ ਵੀ ਮੈਂ ਗੁਰੂ ਦੀ ਆਗਿਆਕਾਰ ਹੋਵਾਂ, ਆਗਿਆਕਾਰੀ ਹੋਣਾ ਚਾਹੁੰਦਾ ਜਾਂ ਪਾਣਾ ਮੰਨਣਾ ਚਾਹੁੰਦਾ ਹੋਵੇ, ਉਹਦੇ ਵਾਸਤੇ ਦੱਸਦੇ ਹਨ।
ਹੋਵੇ ਤਾਂ ਸਨਮੁਖ ਸਿੱਖ ਕੋਈ,
ਸਭ ਕੋਈ ਆਪਣੇ ਆਪ ਨੂੰ ਗੁਰਾਂ ਦੇ ਸਨਮੁਖ ਹੋਣਾ ਚਾਹੁੰਦਾ ਹੈ। ਕਹਾਉਂਦਾ ਵੀ ਅਸੀਂ ਸਨਮੁਖ ਸਿੱਖ ਹਾਂ, ਪਰ ਕੋਈ ਬਿਰਲਾ ਸਿੱਖ ਹੈ। ਹੋਵੇ ਤਾਂ ਸਨਮੁਖ ਸਿੱਖ ਕੋਈ, ਤਾਂ ਤਦ ਹੀ ਉਹ ਗੁਰਾਂ ਦੇ ਸਨਮੁਖ ਸਾਹਮਣੇ ਹੋਵੇ। ਹੋ ਸਕਦਾ ਹੈ
ਜੀਆਹ ਰਹਿ ਗੁਰ ਨਾਲੇ,
ਜੇਕਰ ਜੀਓ ਹਿਰਦੇ ਕਰਕੇ ਸਤਿਗੁਰਾਂ ਦੇ ਨਾਲੇ ਸਾਥ ਆਗਿਆਕਾਰ ਹੋ ਕੇ ਮਿਲਿਆ ਰਹੇ, ਮਨ ਬਾਣੀ ਸਰੀਰ ਕਰਕੇ ਪ੍ਰੇਮਾ ਭਗਤੀ ਗੁਰਾਂ ਦੁਆਰਾ ਪ੍ਰੇਮਾ ਭਗਤੀ ਦੁਆਰਾ ਗੁਰਾਂ ਦੇ ਨਾਲ ਮਿਲਿਆ ਰਹੇ, ਅਤੇ
ਗੁਰ ਕੇ ਚਰਨ ਹਿਰਦੈ ਧਿਆਏ।
ਇਹ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦਰ ਸਾਗਰ ਦੇ ਨਖਿਨਵੇਂ ਤਾਰਾ। ਸਤਿਗੁਰਾਂ ਦੇ ਪੂਜਨੀਕ ਚਰਨ ਹਿਰਦੇ ਵਿਚ ਤਿਆਕਾਰ ਬਿਰਤੀ ਦੁਆਰਾ ਧਿਆਉਣਾ ਕਰੇ, ਗੁਰ ਕੇ ਚਰਨ ਹਿਰਦੇ ਧਿਆਏ। ਇਹਦੇ ਨਾਲ ਹੀ
ਅੰਤਰ ਆਤਮਾ ਸੰਭਾਲੇ,
ਹਰ ਭਗਤ ਗੁਰ ਉਪਦੇਸ਼ ਦੁਆਰਾ ਆਤਮੇ ਮਨ ਦੇ ਅੰਦਰ, ਮਨ ਦੇ ਅੰਤਰ ਕਹੀਏ ਵਿਚ, ਪਰਮੇਸ਼ਰ ਦੇ ਨਾਮ ਨੂੰ ਹੀ ਸੰਭਾਲੇ, ਯਾਦ ਕਰੇ।
ਆਪ ਛੱਡ ਸਦਾ ਰਹਿ ਪਰਣੈ,
ਆਪ ਤੋਂ ਪਾਵੈ ਆਪਾ ਪਾਵ ਹੰਕਾਰ, ਹੰਕਾਰ ਛੱਡ ਕੇ ਸਦਾ ਹਮੇਸ਼ਾ ਹੀ ਗੁਰੂ ਸਾਹਿਬ ਦੇ ਪਰਣੇ ਆਸਰੇ ਰਹਿਣਾ ਕਰੇ, ਅਤੇ ਪੂਰੇ ਗੁਰੂ ਤੋਂ ਬਿਨਾ
ਗੁਰ ਬਿਨ ਅਵਰ ਨਾ ਜਾਣੈ ਕੋਈ,
ਪੂਰੇ ਗੁਰੂ ਤੋਂ ਬਗੈਰ ਹਿਰਦੇ ਦੇ ਅੰਦਰ ਹਿਰਦੇ ਰੂਪੀ ਅਸਥਾਨ ਦੇ ਵਿਚ ਅਵਰ ਹੋਰ ਕੋਈ ਕਿਸੇ ਦਾ ਨੂੰ ਵੀ ਨਾ ਜਾਣਨਾ ਕਰੇ। ਗੁਰੂ ਤੋਂ ਬਗੈਰ ਕਿਸੇ ਦੇਵੀ ਦੇਵਤੇ ਨੂੰ ਸ੍ਰੇਸ਼ਟ ਜਾਂ ਪਿਆਰਾ ਨਾ ਜਾਣੇ, ਇਹ ਭਾਵ ਹੈ।
ਕਹਿ ਨਾਨਕ ਸੁਣੋ ਸੰਤੋ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਸ਼ਾਂਤ ਆਤਮਾ ਮਹਾਂਪੁਰਸ਼ੋ ਸੁਣੋ ਗੁਰਸਿੱਖੋ,
ਸੋ ਸਿੱਖ ਸਨਮੁਖ ਹੋਏ।
ਇਹ ਸਿੱਖਿਆ ਸੁਣਨਾ ਕਰੋ ਕਿ ਉਹ ਸਿੱਖ ਹੀ ਸਤਿਗੁਰਾਂ ਦੇ ਸਨਮੁਖ ਸਾਹਮਣੇ ਹੁੰਦਾ ਹੈ।
ਜੇ ਕੋ ਗੁਰ ਤੇ ਬੇਮੁਖ ਹੋਵੇ,
ਇਹ ਭਾਈ ਜੇ ਕੋਈ ਪੁਰਖ ਸਤਿਗੁਰੂ ਮਹਾਰਾਜ ਸਾਹਿਬ ਤੋਂ ਬੇਮੁਖ ਹੋ ਜਾਵੇ, ਬੇਮੁਖ ਹੋਣ ਦਾ ਮਤਲਬ ਹੈ ਵੀ ਪਹਿਲਾਂ ਗੁਰਸਿੱਖ ਬਣ ਗਿਆ, ਫਿਰ ਗੁਰੂ ਵੱਲੋਂ ਉਹਨੇ ਆਪਣਾ ਰੁੱਖ ਮੋੜ ਲਿਆ, ਮਨ ਮੋੜ ਲਿਆ। ਉਹਨੂੰ ਕਹਿੰਦੇ ਫਲਾਣਿਆਂ ਤੋਂ ਮੂੰਹ ਮੋੜੀ ਫਿਰਦੇ, ਉਹਦਾ ਮਤਲਬ ਹੁੰਦਾ ਵੀ ਮਨ ਦਾ ਰੁੱਖ ਫਿਰ ਗਿਆ। ਜੇ ਤੋ ਗੁਰੂ ਤੇ ਬੇਮੁਖ ਹੋ ਜਾਵੇ, ਜੇ ਕੋ ਗੁਰ ਤੇ ਬੇਮੁਖ ਹੋਵੇ, ਉਹ ਬੇਮੁਖ ਮਨਮੁਖ ਹੁੰਦਾ ਹੈ, ਮਨ ਦੇ ਆਖੇ ਲੱਗਣ ਵਾਲਾ। ਜੇ ਕੋਈ ਐਸਾ ਹੋਵੇ,
ਬਿਨ ਸਤਿਗੁਰ ਮੁਕਤ ਨਾ ਪਾਵੇ,
ਕਹਿੰਦੇ ਗੁਰਸਿੱਖੋ ਇਹ ਯਾਦ ਰੱਖੋ ਵੀ ਸਤਿਗੁਰੂ ਤੋਂ ਬਗੈਰ ਮੁਕਤੀ ਨਹੀਂ ਹੋਏਗੀ, ਜਿੱਥੇ ਮਰਜ਼ੀ ਤੁਰ ਫਿਰ ਲਵੇ ਤੇ ਅਨੇਕਾਂ ਥਾਂ ਤੇ ਧੱਕੇ ਖਾ ਲਵੇ, ਮੁਕਤੀ ਸਤਿਗੁਰਾਂ ਤੋਂ ਬਿਨਾਂ ਨਹੀਂ ਹੁੰਦੀ।
ਬਿਨ ਸਤਿਗੁਰ ਮੁਕਤ ਨਾ ਪਾਵੇ,
ਇਸ ਕਰਕੇ ਉਹ ਸੱਚੇ ਗੁਰੂ ਦੀ ਸ਼ਰਨ ਆਏ ਤੋਂ ਬਗੈਰ ਮੁਕਤੀ ਨਹੀਂ ਪਾਵੇ, ਪਾ ਸਕਦਾ ਹੈ।
ਪਾਵੇ ਮੁਕਤ ਨਾ ਹੋਰ ਥੈ ਕੋਈ,
ਗੁਰੂ ਤੋਂ ਬਗੈਰ ਕਿਸੇ ਹੋਰ ਥਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਕੋਈ ਬੇਮੁਖ ਪੁਰਸ਼ ਉਹ ਮੁਕਤੀ ਨਹੀਂ ਪਾ ਸਕਦਾ ਹੈ। ਇਸ ਕਰਕੇ ਭਾਵੇਂ ਇਹਨੂੰ ਨਿਸ਼ਚਾ ਕਰਨ ਵਾਸਤੇ
ਉਤਸਾਹ ਵਿਵੇਕੀਆ ਜਾਏ,
ਇਸ ਗੱਲ ਨੂੰ ਤੁਸੀਂ ਸ਼ੰਕਾ ਦੀ ਨਿਵਰਤੀ ਕਰਨ ਵਾਸਤੇ ਵਿਵੇਕੀਆਂ ਵਿਚਾਰਵਾਨਾਂ ਪੁਰਸ਼ਾਂ ਕੋਲ ਜਾ ਕੇ ਪੁੱਛੋ, ਪੁੱਛ ਲਵੋ ਜੀਵ ਈਸ਼ ਦੀ ਏਕਤਾ ਕਰਨ ਵਾਲੇ, ਜੀਵ ਈਸ਼ ਦੀ ਏਕਤਾ ਵਾਲੇ ਗਿਆਨਵਾਨਾਂ ਦੀ ਸੰਗਤ ਵਿਚ ਜਾ ਕੇ ਪੁੱਛਣਾ ਕਰੋ ਤੁਸੀਂ।
ਅਨੇਕ ਜੂਨੀ ਭਰਮ ਆਵੇ,
ਗੁਰਾਂ ਤੋਂ ਬੇਮੁਖ ਪੁਰਸ਼ ਅਨੇਕਾਂ ਜੂਨੀਆਂ ਵਿਚ ਭਰਮਣ ਚੱਕਰ ਕੱਟਦਾ ਭਟਕਦਾ ਫਿਰ ਕੇ ਉਹ ਭਟਕਦਾ ਆਵੇ ਆ ਜਾਵੇ।
ਰਿਣ ਸਤਿਗੁਰ ਮੁਕਤ ਨਾ ਪਾਏ,
ਸਤਿਗੁਰਾਂ ਦੀ ਸ਼ਰਨ ਆਏ ਤੋਂ ਬਗੈਰ ਉਹ ਮੁਕਤੀ ਨਹੀਂ ਪਾ ਸਕਦਾ ਹੈ, ਕੋਈ ਨਹੀਂ ਪਾ ਸਕਦਾ।
ਫਿਰ ਮੁਕਤ ਪਾਏ ਲਾਗ ਚਰਣੀ,
ਬੇਮੁਖ ਪੁਰਸ਼ ਫਿਰ ਜੇ ਮੁਕਤੀ ਫਿਰ ਮੁਕਤ ਪਾਏ ਲਾਗ ਚਰਣੀ, ਫਿਰ ਉਹ ਪੁਰਸ਼ ਜੇ ਸਤਿਗੁਰਾਂ ਦੇ ਚਰਨੀ ਲੱਗ ਜਾਵੇ, ਦੁਬਾਰਾ ਗਲਤੀ ਮੰਨ ਲਵੇ, ਗੁਰੂ ਦੇ ਚਰਨ ਫੜ ਲਵੇ, ਗੁਰੂ ਦੇ ਚਰਨੀ ਲੱਗ ਜਾਵੇ, ਫਿਰ ਮੁਕਤ ਪਾਏ, ਤਾਂ ਉਹ ਮੁਕਤ ਪਾ ਸਕਦਾ। ਉਹ ਬੇਮੁਖ ਪੁਰਸ਼ ਫਿਰ ਵੀ ਮੁਕਤ ਮੁਕਤੀ ਪਾਏ ਪਾ ਸਕਦਾ ਜੇਕਰ ਉਹ ਦੁਬਾਰਾ ਜਨਮ ਧਾਰ ਕੇ ਫਿਰ ਗੁਰਾਂ ਦੇ ਚਰਨੀ ਲੱਗਣਾ ਕਰੇ ਅਤੇ ਸਤਿਗੁਰੂ ਉਸ ਨੂੰ
ਸਤਿਗੁਰੂ ਸ਼ਬਦ ਸੁਣਾਏ,
ਸਤਿਗੁਰੂ ਜੀ ਉਸ ਨੂੰ ਨਾਮ ਅੰਮ੍ਰਿਤ ਦਾ ਸ਼ਬਦ ਉਪਦੇਸ਼ ਸੁਣਾਏ ਸੁਣਾਉਣਾ ਕਰਨ, ਸ਼ਬਦ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਉਪਦੇਸ਼ ਸੁਣਾਉਣਾ ਕਰਨ ਤਾਂ ਮੁਕਤੀ ਹੁੰਦੀ ਹੈ।
ਕਹਿ ਨਾਨਕ ਈ ਚਾਰ ਦੇਖੋ,
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ ਭਾਈ ਵਿਚਾਰ ਕੇ ਦੇਖ ਲੋ, ਤੁਸੀਂ ਨਿਰਣਾ ਕਰਕੇ ਦੇਖ ਲੋ ਬੁੱਧ ਦੇ ਨਾਲ।
ਰਿਣ ਸਤਿਗੁਰ ਮੁਕਤ ਨਾ ਪਾਏ,
ਤੇ ਕਹਿੰਦੇ ਪੂਰਨ ਸਤਿਗੁਰਾਂ ਦੀ ਸ਼ਰਨ ਪਏ ਤੋਂ ਬਿਨ ਬਗੈਰ ਕੋਈ ਵੀ ਜੀਵ ਮੁਕਤੀ ਨਹੀਂ ਪਾ ਸਕਦਾ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦ ਵੇਦ ਵਿਆਸਾ, ਕੋਈ ਕਿਸੇ ਨੂੰ ਪੁੱਛ ਲਵੋ।
ਆਵਹ ਸਿੱਖ ਸਤਿਗੁਰੂ ਕੇ ਪਿਆਰੇ ਹੋ,
ਹੇ ਸਤਿਗੁਰੂ ਸੱਚੇ ਗੁਰਾਂ ਦੇ ਪਿਆਰੇ ਗੁਰਸਿੱਖੋ, ਆਵੋ ਆਉਣਾ ਕਰੋ ਸੰਗਤ ਵਿਚ, ਆਪਸ ਵਿਚ ਹੀ ਮਿਲ ਕੇ ਫੇਰ ਕੀ ਕਰਨਾ ਤੇ ਅੰਮ੍ਰਿਤ ਰੂਪ ਨਾਮ ਜਿਹੜੀ ਬਾਣੀ ਹੈ
ਗਾਵਹ ਸੱਚੀ ਬਾਣੀ,
ਇਹ ਸਤ ਸਰੂਪ ਦਾ ਜਨਾਉਣ ਵਾਲੀ, ਸਤ ਸਰੂਪ ਸੱਚੀ ਤਿੰਨਾਂ ਕਾਲਾਂ ਦੇ ਵਿਚ ਸੱਚ ਦੇ ਨਾਲ ਜੁੜੀ ਹੋਈ ਹੈ, ਸੱਚ ਸਰੂਪ ਹੈ, ਉਸ ਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ, ਇਹ ਅੰਮ੍ਰਿਤ ਰੂਪ ਬਾਣੀ ਨੂੰ ਗਾਵੋ ਗਾਉਣਾ ਕਰੋ।
ਬਾਣੀ ਤਾਂ ਗਾਵਹ ਗੁਰੂ ਕੇਰੀ,
ਬਾਣੀ ਤਾਂ ਕੇਵਲ ਪੂਰੇ ਸਤਿਗੁਰਾਂ ਦੇ ਹੀ ਮੁੱਖ ਵਾਕਾਂ ਵਿੱਚੋਂ ਨਿਕਲੀ ਹੋਈ ਬਾਣੀ ਤਾਂ ਦਰਸ ਹੈ, ਤਾਂ ਕੇਵਲ ਪੂਰੇ ਗੁਰੂ ਸਾਹਿਬ ਜਿਹੜੇ ਨੇ ਸਤਿਗੁਰੂ ਜੀ ਉਹਨਾਂ ਦੇ ਮੁੱਖਾਂ ਵਿੱਚੋਂ ਨਿਕਲੀ ਹੋਈ ਮੁਖਾਰਬਿੰਦ ਤੋਂ, ਤੇ ਇਹ ਬਾਣੀ ਨੂੰ ਤੁਸੀਂ ਗਾਵਹੋ ਗਾਉਣਾ ਕਰੋ। ਇਹ ਅੱਗੇ ਦੱਸਦੇ ਹਨ ਜੋ ਵੇਦ ਬਾਣੀ ਆਦਿ ਬਾਣੀਆਂ ਹਨ।
ਬਾਣੀ ਆ ਸਿਰ ਬਾਣੀ,
ਬਾਣੀ ਵੇਦ ਬਾਣੀ ਹੈ, ਪੁਰਾਣ ਬਾਣੀ ਹੈ, ਅਨੇਕਾਂ ਬਾਣੀਆਂ ਹਨ। ਇਹ ਵੇਦ ਬਾਣੀ, ਪੁਰਾਣ ਬਾਣੀ, ਸ਼ਾਸਤਰ ਬਾਣੀ ਆਦਿ ਬਾਣੀਆਂ ਦੇ ਵਿੱਚੋਂ ਕੁਰਾਨ ਬਾਣੀ ਉਹਨਾਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਹੈ, ਤੇ ਇਸ ਕਰਕੇ ਜਾਂ ਫਿਰ ਚਾਰ ਬਾਣੀਆਂ ਪਰਾ ਪਸੰਤੀ ਮੱਧਮਾ ਆਦਿ ਇਹ ਜਿਹੜੀਆਂ ਬਾਣੀਆਂ ਜਾਂ ਬ੍ਰਹਿਮੰਡ ਦੀਆਂ ਤਾਂਤਕ ਬਾਣੀ, ਪ੍ਰਾਕਿਰਤ ਬਾਣੀ, ਮਹਿਤੱਤਕ ਬਾਣੀ, ਤ੍ਰਿਗੁਣ ਆਤਮ ਬਾਣੀਆਂ ਆਦਿ ਤੋਂ ਸਭ ਤੋਂ ਸ੍ਰੇਸ਼ਟ ਹੈ, ਸ੍ਰੋਮਣ ਹੈ ਇਹ।
ਜਿਨ ਕਾ ਨਦਰ ਕਰਮ ਹੋਵੇ,
ਜਿਨ੍ਹਾਂ ਦੇ ਉੱਤੇ ਕਿਰਪਾਲੂ ਪਰਮੇਸ਼ਰ ਕਰਮ ਕਿਰਪਾ, ਨਦਰ ਦ੍ਰਿਸ਼ਟੀ ਦਾ ਨਾਮ ਹੈ, ਦ੍ਰਿਸ਼ਟੀ ਉਹ ਸਤਿਗੁਰਾਂ ਦੀ ਹੋ ਜਾਵੇ ਜਾਂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਹੋ ਜਾਵੇ, ਕਰਮ ਨਾਮ ਬਖਸ਼ਿਸ਼ ਦਾ ਵੀ ਹੈ, ਤੇ ਕਰਮ ਬਖਸ਼ੀ ਕਰ ਦੇਵੇ ਸਤਿਗੁਰੂ ਆਪਣੀ ਮਿਹਰ ਭਰੀ ਦ੍ਰਿਸ਼ਟੀ ਜਿਨ੍ਹਾਂ ਤੇ ਹੁੰਦੀ ਹੈ, ਜਾਂ ਜਿਨ੍ਹਾਂ ਨਿਸ਼ਕਾਮ ਕਰਮ ਵਾਲਿਆਂ ਉੱਤੇ ਨਜ਼ਰ ਗਿਆਨਵਾਨ ਸਤਿਗੁਰਾਂ ਦੀ ਕਰਮ ਬਖਸ਼ਿਸ਼ ਹੁੰਦੀ ਹੈ।
ਹਿਰਦੈ ਤੇਰਾ ਸਮਾਣੀ,
ਉਹਨਾਂ ਦੇ ਹਿਰਦੇ ਮਨ ਦੇ ਵਿੱਚ ਅੰਮ੍ਰਿਤ ਬਾਣੀ ਜਿਹੜੀ ਸਮਾਣੀ ਸਮਾ ਜਾਂਦੀ ਹੈ, ਸਮਾਉਂਦੀ ਹੈ, ਟਿਕਦੀ ਹੈ।
ਜੀਵਹ ਅੰਮ੍ਰਿਤ ਸਦਾ ਰਹਿ ਹਰ ਰੰਗ,
ਇਹ ਗੁਰਬਾਣੀ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਪੀਵੋ ਪੀਣਾ ਕਰੋ, ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਈ, ਸਦਾ ਹਮੇਸ਼ਾ ਹਰ ਪਰਮੇਸ਼ਰ ਦੇ ਰੰਗ ਆਨੰਦ ਦੇ ਵਿੱਚ ਰਤੇ ਰਹੋ, ਹੋ ਰਹਿਣਾ ਕਰੋ, ਤੇ ਪ੍ਰੇਮ ਦੇ ਨਾਲ ਜਿਹੜਾ ਬਾਣੀ ਦਾ ਜਪਣਾ ਹੈ, ਇਸ ਕਰਕੇ ਐਸੇ ਰੰਗ ਦੇ ਵਿੱਚ ਰਤੇ ਰਹੋ ਤੁਸੀਂ, ਅਤੇ ਹਰ ਵਕਤ ਫਿਰ ਹਾਂਜੀ
ਜਪਹ ਸਾਰੰਗ ਪਾਣੀ।
ਸਾਰੰਗ ਪਾਣੀ ਆਪਣੇ ਹੱਥਾਂ ਵਿੱਚ ਜਿਨ੍ਹਾਂ ਦੇ ਸਾਰੰਗ ਨਾਮੇ ਧਨ ਚ ਧਾਰਨ ਕੀਤਾ ਉਹ ਪਰਮੇਸ਼ਰ ਉਹਨੂੰ ਜਪਿਓ ਜਪਣਾ ਕਰੋ ਜਾਂ ਇਸ ਬਾਣੀ ਦੁਆਰਾ ਸਾਰੰਗ ਪਾਣੀ ਪਰਮੇਸ਼ਰ ਨੂੰ ਜਪਿਆ ਕਰੋ। ਮਨ ਕਰਕੇ ਸਦਾ ਵਾਹਿਗੁਰੂ ਦੇ ਹਰੀ ਦੇ ਆਨੰਦ ਵਿੱਚ ਰਹੋ। ਤਨ ਕਰਕੇ ਨਾਮ ਅੰਮ੍ਰਿਤ ਨੂੰ ਪੀਵੋ। ਕੰਨਾਂ ਦੁਆਰਾ ਨਾਮ ਅੰਮ੍ਰਿਤ ਰੂਪੀ ਬਾਣੀ ਨੂੰ ਸੁਣਿਆ ਕਰੋ। ਮਹਾਰਾਜ ਕਹਿੰਦੇ
ਕਹਿ ਨਾਨਕ ਸਦਾ ਗਾਵਹੁ।
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ ਕਿ ਸਦਾ ਹਮੇਸ਼ਾ ਹੀ ਇਹ ਸਤਿਗੁਰਾਂ ਦੀ ਇਸ ਮੁੱਖ ਵਾਕ ਬਾਣੀ ਨੂੰ ਗਾਵੋ ਗਾਉਣਾ ਕਰੋ।
ਇਹ ਸੱਚੀ ਬਾਣੀ,
ਕਿਉਂਕਿ ਇਹ ਸੱਚੀ ਬਾਣੀ ਹੈ, ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਹੈ।
ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ।
ਸਤਿਗੁਰੂ ਸੱਚੇ ਗੁਰੂ ਸਾਹਿਬ ਦੇ ਮੁਖੋਂ ਉਚਾਰੀ ਹੋਈ ਤੋਂ ਬਿਨ ਬਗੈਰ ਹੋਰ ਸਭੇ ਬਾਣੀ ਕੱਚੀ ਕਚਿਆਈ ਵਾਲੀ ਹੈ। ਉਹ ਅੱਗੇ ਚੱਲ ਕੇ ਦੱਸਣਗੇ ਕਿਸ ਬਾਣੀ ਦੀ ਕਚਿਆਈ ਦੀ ਗੱਲ ਕੀਤੀ ਹੈ। ਅੱਗੇ ਖੁੱਲ ਜਾਣੀ ਹੈ ਅੱਗੇ ਹੋਰ ਇਹ ਗੱਲ।
ਬਾਣੀ ਤਾਂ ਕੱਚੀ ਸਤਿਗੁਰੂ ਬਾਝ।
ਸਤਿਗੁਰੂ ਸੱਚੇ ਗੁਰੂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਤੋਂ ਬਾਝੋ ਬਗੈਰ ਹੋਰ ਸਭ ਬਾਣੀ ਤਾਂ ਕੱਚੀ ਕਚਿਆਈ ਵਾਲੀ ਹੈ। ਹੋਰ ਬਾਣੀ ਪਰਮੇਸ਼ਰ ਵੱਲੋਂ ਤੋੜਨ ਵਾਲੀ ਹੋਣ ਕਰਕੇ ਉਹਨੂੰ ਕੱਚੀ ਕਿਹਾ, ਕਚਿਆਈ ਵਾਲੀ ਹੈ। ਹੋਰ ਨਾਨਾ ਤਰ੍ਹਾਂ ਦੀ ਉਪਾਸ਼ਨਾ ਦੱਸਣ ਵਾਲੀ, ਨਾਨਾ ਤਰ੍ਹਾਂ ਦੇ ਦੁਨਿਆਵੀ ਕਰਤੱਵਾਂ ਨੂੰ ਦੱਸਣ ਵਾਲੀ ਇਹ ਬਾਣੀ ਜਿਹੜੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ। ਸਤਿਗੁਰੂ ਤੋਂ ਬਿਨਾਂ ਇਹ ਬਾਣੀ ਕੱਚੀ ਹੈ।
ਹੋਰ ਕੱਚੀ ਬਾਣੀ
ਉਹ ਨਾਨਾ ਤਰ੍ਹਾਂ ਦੀ ਉਪਾਸ਼ਨਾ ਵੀ ਜੋੜੇ, ਕਰਮ ਕਾਂਡ ਵੀ ਜਿਹੜੀ ਬਾਣੀ ਜੋੜੇ, ਨਾਨਾ ਤਰ੍ਹਾਂ ਦੀ ਦੁਨਿਆਵੀ ਕਰਤੱਵਾਂ ਨੂੰ ਦੱਸਣ ਵਾਲੀ ਉਹ ਕਥਨ ਕਰਨ ਵਾਲੀ ਬਾਣੀ ਕੱਚੀ ਹੈ। ਇਸ ਕਰਕੇ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ। ਹੋਰ ਕੱਚੀ ਬਾਣੀ ਸਤ ਜਿਹਦਾ ਤ੍ਰੈ ਕਾਲ ਵੱਧ ਸਤਤ ਇਉਂ ਕਿਹਾ, ਨਾਸ ਤੋਂ ਰਹਿ ਸਰੂਪ ਉਹ ਕੌਣ ਗੁਰਪੂਜਨੀਕ ਪਰਮੇਸ਼ਰ ਹੈ। ਨਾਮ ਅਮਰ ਦੀ ਮਹਿਮਾ ਤੋਂ ਬਗੈਰ ਜਿਹਦੇ ਵਿੱਚ ਨਾਮ ਦੀ ਮਹਿਮਾ ਨਹੀਂ, ਪਰਮੇਸ਼ਰ ਦੀ ਮਹਿਮਾ ਨਹੀਂ, ਉਹ ਕਿਸੇ ਵੀ ਗ੍ਰੰਥ ਦੀ ਬਾਣੀ ਹੋਵੇ ਜਾਂ ਕਿਸੇ ਦੀ ਕਵੀ ਦੀ ਰਚਨਾ ਹੋਵੇ, ਉਹ ਬਾਣੀ ਕੱਚੀ ਹੈ। ਤੇ ਜਿਸ ਬਾਣੀ ਦੇ ਗੁਰੂ ਤੇ ਪ੍ਰਭੂ ਦੀ ਮਹਿਮਾ ਨਹੀਂ ਹੈ ਉਹ ਅਧੋਗਤੀ ਨੂੰ ਪਹੁੰਚਾਉਣ ਵਾਲੀ ਹੈ। ਇਸ ਕਰਕੇ ਉਹ ਬਾਣੀ ਨੂੰ ਕੱਚੀ ਕਿਹਾ ਜਿਹੜੀ ਸੰਸਾਰ ਨਾਲ ਜੋੜੇ, ਵਿਸ਼ੇ ਵਿਕਾਰਾਂ ਨਾਲ ਜੋੜੇ। ਸੰਸਾਰ ਕੱਚਾ ਹੈ, ਉਹਦੀ ਕਾਵਿ ਰਚਨਾ ਰੂਪ ਬਾਣੀ ਵੀ ਕੱਚੀ ਹੈ ਜਿਹੜੀ ਸੰਸਾਰ ਨਾਲ ਜੋੜਦੀ ਹੈ। ਇਸ ਕਰਕੇ ਸਤਿਗੁਰੂ ਦੀ ਬਾਣੀ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਦੀ ਹੈ ਤਾਂ ਸੱਚੀ ਹੈ।
ਕਹਦੇ ਕੱਚੇ ਸੁਣਦੇ ਕੱਚੇ,
ਉਹ ਕਵਿਤਾ ਰੂਪ ਰਚੀ ਹੋਈ ਲੋਕ ਉਹਨੂੰ ਵੀ ਬਾਣੀ ਬਨਾਵਟ ਜਿਹੜੀ ਅੱਖਰਾਂ ਦੀ ਬਣੀ ਹੈ ਜਾਂ ਬਾਣੀ ਮੁੱਖ ਤੋਂ ਜਿਹੜੇ ਸ਼ਬਦ ਬੋਲੇ ਗਏ ਨੇ ਇਸ ਨੂੰ ਕਹਿੰਦੇ ਨੇ, ਇਹਨੂੰ ਗੁਰਬਾਣੀ ਤਾਂ ਕਹਿੰਦੇ ਗੁਰਾਂ ਦੇ ਮੁੱਖ ਤੋਂ ਬੋਲੀ ਹੋਈ। ਤੇ ਹੋਰ ਜਿਹੜੀ ਕਵਿਤਾ ਰੂਪ ਚ ਰਚੀ ਹੋਈ ਬਾਣੀ ਚਿੱਤ ਇਹਦੇ ਵਿੱਚ ਵਿਕਾਰੀ ਚਿੱਤ ਹੋਣ ਕਰਕੇ ਜਿਨ੍ਹਾਂ ਨੇ ਰਚੀ ਆ ਉਹਨਾਂ ਦੇ ਚਿੱਤ ਵਿਕਾਰਾਂ ਨਾਲ ਜੁੜੇ, ਕਹਿੰਦੇ ਕਥਨ ਕਰਨ ਵਾਲੇ ਤੇ ਪੜ੍ਹਨ ਵਾਲੇ ਕੱਚੇ ਹੀ ਹੁੰਦੇ ਨੇ, ਸੁਣਦੇ ਜਿਹੜੇ ਨੇ ਉਹ ਵੀ ਕੱਚੇ ਹੀ ਨੇ। ਇਸ ਕਰਕੇ ਇਹ ਬਾਣੀ ਕੱਚਿਆਂ ਦੇ ਮੁਖੋਂ ਅੱਗੇ ਦੱਸਦੇ ਨੇ, ਕੱਚੀ
ਕੱਚੀ ਆਖ ਵਿਖਾਣੀ।
ਇਹ ਬਾਣੀ ਕੱਚੀ ਬਿੰਦੀ ਆ ਭਾਈ ਨਾਲ ਇਹ ਧਿਆਨ ਰੱਖਣਾ ਹੈ ਜੀ। ਕੱਚਿਆਂ ਦੇ ਆਖ ਮੁਖੋਂ ਵਿਖਾਣੀ ਕਥਨ ਕੀਤੀ ਹੈ। ਜਿਸ ਨੂੰ ਮੁੱਖੋਂ ਕਥਨ ਕੀਤੀ ਹੈ, ਜਿਸ ਨੇ ਵੀ ਮੁੱਖੋਂ ਕਥਨ ਕੀਤੀ ਹੈ, ਉਹਨਾਂ ਦੀ ਬਿਰਤੀ ਝੂਠੀ ਤੇ ਕੱਚੀ ਕਚਿਆਈ ਵਾਲੀ ਹੈ। ਇਸ ਕਰਕੇ ਕਿਹਾ ਹੈ
ਹਰ ਹਰ ਨਿਤ ਕਰਹਿ ਰਸਨਾ।
ਉਹ ਲੋਕਾਂ ਨੂੰ ਦਿਖਾਵੇ ਵਾਸਤੇ ਐਵੇਂ ਕਥਨੀ ਮਾਤਰ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਤਾਂ ਨਿਤਾ ਪ੍ਰਤੀ ਰਸਨਾ ਜੀਭਾਂ ਨਾਲ ਉਚਾਰਨ ਕਰੇ ਕਰਦੇ ਹਨ, ਪਰ ਆਪਣੀ ਰਸਨਾ ਤੋਂ ਕਿਹਾ ਹੋਇਆ ਉਪਦੇਸ਼ ਜਿਹੜਾ ਹੈ ਉਹ ਚੇਲੇ ਚੇਲੀਆਂ ਨੇ ਤਾਂ ਕੀ ਧਾਰਨ ਕਰਨਾ ਸੀ, ਉਹਨੂੰ ਤਾਂ ਆਪ ਹੀ ਨਹੀਂ ਧਾਰਨ ਕੀਤਾ। ਇਸ ਕਰਕੇ ਕਿਹਾ ਹੈ
ਕਹਿਆ ਕਛੂ ਨਾ ਜਾਣੀ।
ਉਹ ਕਹੇ ਹੋਏ ਉਪਦੇਸ਼ ਨੂੰ ਆਪ ਹੀ ਨਹੀਂ ਜਾਣਿਆ, ਨਾ ਚੇਲੇ ਚੇਲੀਆਂ ਨੇ ਜਾਣਿਆ। ਇਸ ਕਰਕੇ ਉਹਨਾਂ ਨੇ ਤਾਂ ਆਪ ਵੀ ਕੁਛ ਧਾਰਨ ਨਹੀਂ ਕਰਨਾ ਜਾਣਿਆ, ਤੇ ਗੁਰਾਂ ਦਾ ਕਿਹਾ ਹੋਇਆ ਪ੍ਰਭੂ ਦੀ ਪ੍ਰਾਪਤੀ ਵਾਲਾ ਉਪਦੇਸ਼ ਕੁਝ ਵੀ ਧਾਰਨ ਨਹੀਂ ਕੀਤਾ, ਇਹ ਧਾਰਨ ਕਰਨਾ ਨਹੀਂ ਜਾਣਿਆ।
ਚਿੱਤ ਜਿਨ ਕਾ ਹਿਰ ਲਾਇਆ ਮਾਇਆ।
ਜਿਨ੍ਹਾਂ ਦਾ ਚਿੱਤ ਹਿਰਦਾ ਮਾਇਆ ਨੇ ਹਿਰ ਨਾਮ ਚੁਰਾਉਣ ਦਾ ਹੁੰਦਾ, ਚੁਰਾ ਲਿਆ, ਤੇ ਉਹ ਫਿਰ ਅੱਗੇ ਦੱਸਦੇ ਹਨ ਜਿਹੜੇ ਐਸੇ ਨੇ
ਬੋਲਣ ਪਏ ਰਵਾਣੀ।
ਰਵਾਣੀ ਜਵਾਨੀ, ਜਵਾਨੀ ਜਵਾਨੀ ਉਪਰੋਂ ਉਪਰੋਂ ਹੀ ਜਿਹੜਾ ਬੋਲਦੇ ਆ ਭਾਵ ਦਿਲੋਂ ਨਹੀਂ ਸਮਝਦੇ, ਉਹਨਾਂ ਨੂੰ ਉਪਰੋਂ ਉਪਰੋਂ ਦਿਖਾਵੇ ਮਾਤਰ ਬੋਲਣ ਦੀ ਆਦਤ ਪੈ ਗਈ ਹੈ। ਜਿਵੇਂ ਰਬਾਣੀ ਪਾਉਣ ਦੇ ਬੋਲੇ ਨਾਲ ਪੱਤੇ ਖੜਕਦੇ ਆ, ਇਉਂ ਉਹਨਾਂ ਨੂੰ ਵਿਅਰਥੀ ਵਚਨਾਂ ਦਾ ਬੋਲਣਾ ਹੁੰਦਾ। ਜੈਸੇ ਪਵਨ ਝੁਲਾਈ ਵਾਲੀ ਬਾਤ ਹੈ, ਸਾਖਤ ਕਾ ਬਕਨਾ ਐਸੇ ਜਾਣੂ ਜੈਸੇ ਪਵਨ ਝੁਲਾਈ, ਇਸ ਤਰ੍ਹਾਂ ਦਾ ਜਾਣਨਾ।
ਕਹਿ ਨਾਨਕ ਸਤਿਗੁਰੂ ਵਾਜਹ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੱਚੇ ਗੁਰੂ ਦੇ ਨਾਮ ਅੰਮ੍ਰਿਤ ਰੂਪ ਬਾਣੀ ਤੋਂ ਵਾਜੋਂ ਬਗੈਰ
ਹੋਰ ਕੱਚੀ ਬਾਣੀ,
ਹੋਰ ਕਵਿਤਾ ਰੂਪ ਵਿਚ ਰਚੀ ਹੋਈ ਬਾਣੀ ਕੱਚੀ ਕਚਿਆਈ ਵਾਲੀ ਹੈ। ਇਹਦੇ ਥੋੜਾ ਜਿਹਾ ਇਸ ਨੂੰ ਹੋਰ ਸਮਝ ਲਈਏ। ਇਹ ਜਿਹੜਾ ਇਸ ਪੌੜੀ ਸਤਿਗੁਰਾਂ ਜੀ ਨੇ ਸਤਿਗੁਰਾਂ ਤੋਂ ਬਗੈਰ ਬਾਣੀ ਨੂੰ ਕੱਚੀ ਇਸ ਕਰਕੇ ਕਿਹਾ ਹੈ, ਸਮਝਣ ਦੀ ਲੋੜ ਹੈ ਇਸ ਨੂੰ। ਇਹਦਾ ਇਹ ਕਾਰਨ ਹੈ ਕਿ ਸਤਿਗੁਰੂ ਉਹ ਦਾਤਾ ਹੈ ਕੌਣ, ਜਿਹੜਾ ਆਤਮ ਜੀਵਨ ਵਿੱਚ ਜਿਉਂਦਾ, ਇਸ ਲਈ ਉਹ ਪੂਰਾ ਤੇ ਸੱਚਾ ਹੈ। ਪੂਰਾ ਤੇ ਸੱਚਾ ਹੋਣ ਕਰਕੇ ਪੱਕਾ ਹੈ, ਉਹਦੀ ਉਚਾਰਨ ਕੀਤੀ ਬਾਣੀ ਵੀ ਸੱਚੀ ਤੇ ਪੱਕੀ ਹੈ। ਹੋਰਨਾਂ ਦੀ ਬਾਣੀ ਇਸ ਕਰਕੇ ਕੱਚੀ ਹੈ ਕਿਉਂਕਿ ਰਚਨਹਾਰ ਆਪ ਹੀ ਕੱਚੇ ਨੇ। ਉਹਨਾਂ ਦੀ ਕਚਾਈ ਇਹ ਹੈ ਕਿ ਮੂੰਹੋਂ ਨਾਲ ਤਾਂ ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੀ ਕਹਿ ਰਹੇ ਹਾਂ। ਉਹਨਾਂ ਦਾ ਚਿੱਤ ਮਾਇਆ ਦੇ ਠੱਗਣ ਦੇ ਵਿੱਚ ਲੱਗਿਆ ਹੋਇਆ ਹੈ, ਤੇ ਇਸ ਕਰਕੇ ਉਹ ਮਾਇਆ ਵਿੱਚ ਠੱਗਤ ਨੇ, ਮਾਇਆ ਨੇ ਠੱਗੇ ਹੋਏ ਨੇ। ਉਹ ਮੂੰਹ ਦੇ ਨਾਲ ਜਾਪ ਕਰਦੇ ਆ ਪਰ ਜਵਾਨੀ ਜਵਾਨੀ ਹੈ, ਦਿਲੋਂ ਨਹੀਂ ਹੁੰਦਾ। ਇਸ ਕਰਕੇ ਉਹ ਲੋਕਾਂ ਦੇ ਅੰਦਰੋਂ ਵਿਕਾਰਾਂ ਦੇ ਵਿੱਚ ਖਚਤ ਹੋਣ ਕਰਕੇ, ਮੂੰਹੋਂ ਹੋਰ ਪਾਸੇ ਲੱਗੇ ਹੋਏ ਹੋਣ ਕਰਕੇ, ਕੱਚੇ ਪੁਰਖਾਂ ਨੇ ਜੋ ਵੀ ਕੁਝ ਬੋਲਿਆ ਹੈ ਉਹ ਕੁਝ ਕਵਿਤਾ ਰੂਪ ਵਿੱਚ ਰਚਣਗੇ ਤਾਂ ਵੀ ਕੱਚਾ ਹੀ ਹੁੰਦਾ ਹੈ। ਕੱਚਿਆਂ ਦੀ ਕਵਿਤਾ ਰੂਪ ਵੀ ਕੱਚੀ ਬਾਣੀ ਹੈ, ਜਿਹੜਾ ਪੜ੍ਹੇਗਾ ਪੜ੍ਹਨ ਸੁਣਨ ਵਾਲੇ ਵੀ ਕੱਚੇ ਹੋਣਗੇ, ਕਿਉਂਕਿ ਜਿਸ ਨੇ ਰਚੀ ਉਹ ਆਤਮ ਜੀਵਨ ਵੱਲੋਂ ਮੁਰਦਾ ਹੈ, ਤੇ ਆਤਮ ਜੀਵਨ ਦੀ ਮ੍ਰਿਤਕ ਦਸ਼ਾ ਨਾਲ ਭਰੇ ਹੋਏ ਹਿਰਦੇ ਵਿੱਚੋਂ ਆਤਮ ਜੀਵਨ ਪੈਦਾ ਕਰਨ ਵਾਲੀ ਰਚਨਾ ਨਹੀਂ ਨਿਕਲ ਸਕਦੀ। ਜੋ ਉਸ ਨੂੰ ਪੜ੍ਹਨਗੇ ਸੁਣਨਗੇ ਉਹ ਵੀ ਉਸੇ ਤਰ੍ਹਾਂ ਹੋਣਗੇ, ਉਹ ਵੀ ਉਸੇ ਤਰ੍ਹਾਂ ਦੇ ਹੋਣਗੇ, ਕਿਉਂਕਿ ਜੀਵਨ ਤੋਂ ਜੀਵਨ ਪੈਦਾ ਹੁੰਦਾ ਹੈ, ਜ਼ਿੰਦਗੀ ਤੋਂ ਜ਼ਿੰਦਗੀ ਪੈਦਾ ਹੁੰਦੀ ਹੈ। ਮੁਰਦਾਪਣ ਤੋਂ ਜੀਵਨ ਪਦ ਨਹੀਂ ਹੋ ਸਕਦਾ, ਮੁਰਦਾਪਣ ਤੋਂ ਜੀਵਨ ਪੈਦਾ ਕਦੀ ਨਹੀਂ ਹੋ ਸਕਦਾ। ਇਸ ਕਰਕੇ ਤਾਂ ਇਸ ਪੌੜੀ ਦੇ ਵਿੱਚ ਐਸਾ ਮਹਾਰਾਜ ਨੇ ਕਥਨ ਕੀਤਾ ਹੈ,
ਗੁਰ ਕਾ ਸ਼ਬਦ ਰਤਨ ਹੈ।
ਤੇ ਗੁਰ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਨਾਮ ਉਪਦੇਸ਼ ਦਾ ਸਮਝਣ, ਰਤਨ ਰਤਨਾਂ ਦੀ ਨਿਆਈ ਅਮੋਲਕ ਹੈ, ਜਿਵੇਂ ਰਤਨ ਅਮੋਲਕ ਹੁੰਦੇ ਹਨ।
ਹੀਰੇ ਜਿਤ ਜੜਾਓ,
ਜਿਸ ਵਿੱਚ ਨਾਮ ਤੇ ਗੁਣਾਂ ਦੇ ਹੀਰੇ ਜੜਾਓ ਜੜੇ ਹੋਏ ਨੇ। ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਨਾ ਜਿਹੜਾ, ਇਹ ਤਾਂ ਹੈ ਸੋਨੇ ਦੀ ਨਿਆਈ, ਸੋਨੇ ਦੇ ਗਹਿਣੇ ਦੀ ਰਤਨ ਸਮਝ ਲਓ। ਜਿਵੇਂ ਸੋਨੇ ਦੇ ਗਹਿਣੇ ਹੁੰਦੇ ਆ ਉਹਨਾਂ ਦੀ ਰਤਨ ਦੀ ਨਿਆਈ ਕੀ ਹੈ? ਬੈਰਾਗ, ਗਹਿਣੇ 'ਚ ਰਤਨ ਜੜੇ ਹੋਣ। ਇੱਥੇ ਗੁਰੂ ਦੇ ਉਪਦੇਸ਼ ਵਿੱਚ ਕਿਹੜੇ ਰਤਨ ਜਿਹੜੇ? ਬੈਰਾਗ ਦੇ ਵਚਨ ਜਿਹੜੇ ਨੇ, ਜਿਸ ਵਿੱਚ ਨਾਂ ਰੂਪੀ ਹੀਰਿਆਂ ਦੀ ਜੜਤਕਾਰੀ ਕੀਤੀ ਹੋਈ ਹੈ।
ਸ਼ਬਦ ਰਤਨ ਜਿਤ ਮਨ ਲਾਗਾ,
ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਰੂਪੀ ਰਤਨ, ਰਤਨ ਭਾਵ ਗਹਿਣਾ, ਜਿਤ ਜਿਸਦੇ ਮਨ ਹਿਰਦੇ ਵਿੱਚ ਲਾਗਾ ਲੱਗਿਆ ਹੈ, ਜਣੀ ਧਾਰਿਆ ਜਿਸ ਨੇ, ਉਸਦਾ ਫਿਰ
ਇਹੋ ਹੋਆ ਸਮਾਉ,
ਉਸਦਾ ਇਹੋ ਇਸ ਪਰਮੇਸ਼ਰ ਤੇ ਉਸਦਾ ਇਸ ਪਰਮੇਸ਼ਰ ਸਮਾਉ, ਸਮਾਉਣਾ ਮਿਲਾਪ ਹੋਇਆ ਉਸ ਵਾਹਿਗੁਰੂ ਦੇ ਵਿੱਚ, ਉਸਦਾ ਇਹ ਮਨ ਪ੍ਰਭੂ ਦੀ ਮੁਕਤੀ ਵਿੱਚ ਮਸਤ ਹੋ ਗਿਆ, ਉਸ ਨੂੰ ਇਹੀ ਸਮਾਉ ਸਮਾਹੜਾ ਆਨੰਦ ਪ੍ਰਾਪਤ ਹੋਇਆ। ਸਮਾਉ ਤੇ ਸਮਾਉ ਦਾ ਅਰਥ ਲਾਭ ਪ੍ਰਾਪਤ ਹੋਇਆ, ਸਵਾਉ ਸਮਾਉ ਦਾ ਅਰਥ ਸਵਾਉ ਬਣ ਜਾਂਦਾ, ਸਵਾਦ ਅਰਥ ਪ੍ਰਯੋਜਨ ਲਾਭ ਹੁੰਦਾ, ਇਹ ਲਾਭ ਮਿਲਿਆ ਹੈ।
ਸ਼ਬਦ ਸੇਤੀ ਮਨ ਮਿਲਿਆ,
ਤੇ ਜਦੋਂ ਨਾਮ ਨੂੰ ਕਮਾਉਂਦਿਆਂ ਕਮਾਉਂਦਿਆਂ ਗੁਰਾਂ ਦੇ ਸ਼ਬਦ ਉਪਦੇਸ਼ ਛੇਤੀ ਨਾਲ ਮਨ ਹਿਰਦਾ ਮਿਲਿਆ ਮਿਲ ਗਿਆ ਹੈ।
ਸੱਚਾ ਲਾਇਆ ਭਾਉ,
ਉਦੋਂ ਸੱਚੇ ਪਰਮੇਸ਼ਰ ਦਾ ਪ੍ਰੇਮ ਲਾਉਣਾ ਕੀਤਾ, ਜਿਸ ਨੇ ਸੱਚੇ ਨਾਲ ਪ੍ਰੇਮ ਲਗਾਇਆ ਤੇ ਉਸਦਾ ਗੁਰ ਉਪਦੇਸ਼ ਵਿੱਚ ਮਨ ਮਿਲਿਆ ਹੈ।
ਆਪੇ ਹੀਰਾ ਰਤਨ ਆਪੇ,
ਪਰਮੇਸ਼ਰ ਆਪ ਹੀ ਨਾਮ ਰੂਪੀ ਹੀਰਾ ਹੈ ਤੇ ਆਪ ਹੀ ਵੈਰਾਗ ਰੂਪੀ ਰਤਨ ਹੈ, ਤੇ ਇਸ ਕਰਕੇ
ਜਿਸ ਨੂੰ ਦੇ ਬੁਝਾਏ,
ਜਿਸ ਨੂੰ ਆਪ ਗੁਰੂ ਉਪਦੇਸ਼ ਰੂਪੀ ਭੂਖਣ ਦੁਆਰਾ ਅੰਤਸ਼ਕਰਨ ਸ਼ੁੱਧ ਕਰਕੇ ਬੁਝਾਏ ਸਮਝਾ ਦਿੰਦਾ ਹੈ, ਉਹੀ ਜਾਣ ਸਕਦਾ। ਆਪੇ ਆਪਣੇ ਆਪੇ ਆਪ ਵਿੱਚ, ਆਪਣੇ ਆਪ ਦੇ ਵਿੱਚ ਆਪੇ ਆਪਣੇ ਅਤੇ ਆਪੇ ਆਪ ਜਿਸ ਨੂੰ ਪਰਮੇਸ਼ੁਰ ਬੁਝਾਏ ਸਮਝਾ ਦਿੰਦਾ ਹੈ, ਉਹੀ ਨਾਮ ਰੂਪ ਹੀਰਾ ਤੇ ਵੈਰਾਗ ਰੂਪ ਰਤਨ ਨੂੰ ਬੁਝਦਾ ਹੈ।
ਕਹਿ ਨਾਨਕ ਸ਼ਬਦ ਰਤਨ ਹੈ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਾਂ ਦਾ ਸ਼ਬਦ ਉਪਦੇਸ਼ ਬੈਰਾਗ ਰੂਪੀ ਰਤਨ ਹੈ ਇਹ ਜਾਣਨਾ।
ਹੀਰਾ ਜਿਤ ਜੜਾਉ
ਜਿਤ ਜਿਸ ਜਿਸ ਦੇ ਵਿੱਚ ਗਿਆਨ ਰੂਪੀ ਹੀਰਾ ਜੜਿਆ ਹੋਇਆ ਜਾਂ ਨਾਮ ਰੂਪੀ ਹੀਰਾ ਜੜਾਉ ਜੜਿਆ ਹੋਇਆ, ਜਿਸ ਨੇ ਆਪਣੇ ਹਿਰਦੇ ਨੂੰ ਹੀਰੇ ਦੀ ਨਿਆਂ ਉੱਜਲ ਕਰਕੇ ਗੁਰੂ ਸਾਹਿਬ ਜੀ ਦੇ ਸ਼ਬਦ ਰੂਪ ਰਤਨ ਦੇ ਵਿੱਚ ਜੜਾਉ ਜੜ ਲਿਆ, ਉਸ ਨੇ ਅੰਤਸਕਰਨ ਰੂਪੀ ਗਲੇ ਦੇ ਵਿੱਚ ਨਾਮ ਰੂਪੀ ਸੁੰਦਰ ਗਹਿਣਾ ਪਹਿਨ ਲਿਆ ਹੈ।
ਸਿਵ ਸਖਤ ਆਪ ਉਪਾਇ ਕੈ ਕਰਤਾ,
ਇਹ ਵਿਸਰਾਮ ਪਾਈ ਥੋੜਾ ਜਿਹਾ ਔਖਾ ਹੈ, ਕਰਤਾ ਤੇ ਵਿਸਰਾਮ ਲੱਗਣਾ ਹੈ ਜੀ, ਇਹਨੂੰ ਧਿਆਨ ਨਾਲ ਪਕਾ ਲੈਣਾ। ਸਿਵ ਪੁਰਖ ਸਖਤ ਪ੍ਰਕਿਰਤੀ, ਸਿਵ ਕਲਿਆਣ ਸੂਪ ਪਰਮੇਸ਼ਰ ਤੇ ਸਖਤ ਮਾਇਆ ਦੁਆਰਾ, ਦੋ ਚੀਜ਼ਾਂ ਨਾ, ਕਰਤਾ ਪੁਰਖ ਤੇ ਸ਼ਿਵ ਸਤੋ ਗੁਣ, ਸਖਤ ਭਾਵ ਤਮੋ ਗੁਣ ਤੇ ਰਜੋ ਗੁਣ ਦੁਆਰਾ ਆਪ ਜਗਤ ਦੇ ਜੀਵਾਂ ਨੂੰ ਉਪਾਏ ਪੈਦਾ ਕਰਕੇ ਤੇ ਫਿਰ ਆਪ ਹੀ ਕਰਤਾ ਜਗਤ ਜਗਤ ਨੂੰ ਰਚ ਕਰਕੇ
ਆਪੇ ਹੁਕਮ ਰਤਾਏ,
ਆਪੇ ਹੀ ਜਗਤ ਦੇ ਜੀਵਾਂ ਨੂੰ ਆਪਣੇ ਹੁਕਮ ਵਿਚ ਵਰਤਾਏ ਵਰਤਾ ਰਿਹਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਇੱਕ ਕੀੜੀ ਵੀ ਹੁਕਮ ਤੋਂ ਬਾਹਰ ਨਹੀਂ ਚੱਲ ਸਕਦੀ। ਖਸਮੇ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ, ਉਹ ਵੀ ਉਹਦੇ ਹੁਕਮ ਵਿਚ ਹੈ, ਕਿੰਨੇ ਦਾਣੇ ਚੁਗਦਾ, ਜੀਵਾਂ ਨੂੰ ਆਪਣੇ ਹੁਕਮ ਚ ਵਰਤਾਉਂਦਾ। ਭਾਵ ਪਰਮੇਸ਼ਰ ਚੇਤਨ ਸੱਤਾ ਦੇ ਕੇ ਅਨੇਕਤਾ ਤਾਕਤ ਪੈਦਾ ਕਰਕੇ ਨਾ ਆਪਣੇ ਹੁਕਮ ਵਿਚ ਵਰਤਾ ਕੇ ਆਪ ਹੀ ਸਭ ਕੁਛ ਵੇਖ ਰਿਹਾ ਹੈ।
ਹੁਕਮ ਵਰਤਾਈ ਆਪ ਵੇਖੈ,
ਸਾਰਿਆਂ ਦੇ ਉੱਪਰ ਆਪ ਹੀ ਹੁਕਮ ਵਰਤਾਉਂਦਾ, ਆਪ ਹੀ ਜੀਵਾਂ ਦੇ ਚੰਗੇ ਮੰਦੇ ਕਰਮਾਂ ਨੂੰ ਵੇਖੈ ਵੇਖ ਰਿਹਾ ਹੈ। ਸਤ ਸੁਣਦਾ ਸਦ ਵੇਖਦਾ,
ਗੁਰਮੁਖ ਕਿਸੈ ਬੁਝਾਈ,
ਆਪ ਹੀ ਕਿਸੇ ਗੁਰਮੁਖ ਜਨ ਤਾਈ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁਝਾਏ ਸਮਝਾ ਦਿੰਦਾ, ਆਪਣਾ ਆਪ ਬੁਝਾਉਂਦਾ ਹੈ।
ਤੂੜੇ ਬੰਧਨ ਹੋਵੇ ਮੁਕਤ,
ਜਿਹੜਾ ਪੁਰਸ਼ ਗੁਰ ਸ਼ਬਦ ਉਪਦੇਸ਼ ਦੁਆਰਾ ਨਾਮ ਨੂੰ ਮਨ ਹਿਰਦੇ ਵਿਚ ਵਸਾਏ ਵਸਾਉਂਦਾ ਹੈ ਤੇ ਉਹਨਾਂ ਦੇ ਬੰਧਨ ਤੁੜਦੇ। ਸਾਰੀ ਤੁਕ ਬੋਲੋ ਜੀ।
ਸ਼ਬਦ ਮਨ ਵਸਾਏ,
ਜਿਹੜਾ ਪੁਰਖ ਗੁਰ ਸ਼ਬਦ ਉਪਦੇਸ਼ ਨੂੰ ਨਾਮ ਨੂੰ ਮਨ ਹਿਰਦੇ ਵਿਚ ਵਸਾਏ ਵਸਾਉਂਦਾ, ਉਹ ਕਰਤਾ ਭੋਗਤਾ ਦੇ ਹੰਗਤਾ ਮਮਤਾ ਦੇ ਜੰਮਣ ਮਰਨ ਦੇ ਇਹ ਜਿਹੜੇ ਨੇ ਬੰਧਨ ਜੰਜਾਲ ਨੂੰ ਤੋੜੇ ਭੰਨ ਕੇ ਮੁਕਤ ਰੂਪ ਹੋ ਜਾਂਦਾ ਹੈ।
ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ,
ਤੇ ਜਿਸ ਨੂੰ ਆਪ ਗੁਰਮੁਖ ਬਣਾਉਣਾ ਕਰਦਾ ਹੈ ਵਾਹਿਗੁਰੂ, ਉਹ ਗੁਰਮੁਖ ਹੋਵੇ ਹੁੰਦਾ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਉਹ ਹੋਵੇ, ਆਪਣੇ ਆਪ ਨਹੀਂ ਹੋ ਸਕਦਾ।
ਏਕਸ ਸਿਓ ਲਿਵ ਲਾਏ,
ਕੇਵਲ ਏਕਸ ਇੱਕ ਅਖੰਡ ਸਰੂਪ ਵਾਹਿਗੁਰੂ ਦੀ ਸਿਓ ਨਾਲ ਚਿੱਤ ਦੀ ਲਿਵ ਬਿਰਤੀ ਨੂੰ ਲਾਏ ਲਾਉਣਾ ਕਰਦਾ ਹੈ।
ਕਹੇ ਨਾਨਕ ਆਪ ਕਰਤਾ,
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ, ਉਹ ਕਰਤਾ ਰਚਨਹਾਰ ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ, ਤੇ ਮਹਾਰਾਜ ਸਾਹਿਬ ਕਹਿੰਦੇ ਕਹੇ ਨਾਨਕ ਆਪ ਕਰਤਾ, ਆਪ ਹੀ ਗੁਰੂ ਸਰੂਪ ਹੋ ਕਰਕੇ
ਆਪੇ ਹੁਕਮ ਬੁਝਾਏ,
ਆਪਣੇ ਹੁਕਮ ਦੇ ਤਾਂ ਹੀ ਬੁਝਾਏ ਸਮਝਾ ਦਿੰਦਾ। ਹੁਣ ਇੱਥੇ ਪ੍ਰਸ਼ਨ ਹੈ ਸ਼ੰਕਾਵਾਦੀ ਦਾ ਕਿ ਦੇਖੋ ਜੀ, ਤੁਸੀਂ ਜਿਹੜੀ ਗੁਰਬਾਣੀ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਤੇ ਗੁਰਬਾਣੀ ਕਿਸ ਲਈ ਰਚੀ ਹੈ? ਉਪਦੇਸ਼ ਤਾਂ ਸਿਮਰਤੀਆਂ ਦੇ ਵਿਚ ਵੀ ਹੈ, ਸ਼ਾਸਤਰਾਂ ਦੇ ਵਿਚ ਵੀ ਹੈ। ਇਹ ਸੁਣ ਕੇ ਸਤਿਗੁਰੂ ਜੀ ਉੱਤਰ ਦਿੰਦੇ ਹਨ,
ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ,
27 ਸਿਮ੍ਰਤੀਆਂ 6 ਸ਼ਾਸਤਰ, ਇਹਨਾਂ ਨੂੰ ਪੜਨ ਵਾਲੇ ਪੰਡਿਤ ਲੋਕ, ਉਹ ਪੁੰਨ ਸ਼ੁਭ ਕਰਮ ਤੇ ਪਾਪ ਮੰਦ ਕਰਮ, ਇਹਨਾਂ ਦੀ ਵਿਚਾਰ ਜਿਹੜੀ ਹੈ ਨਾ, ਵਿਚਾਰ ਦੇ ਨਿਰਣਾ ਕਰਦੇ ਰਹਿੰਦੇ ਹਨ।
ਤੱਤੈ ਸਾਰ ਨਾ ਜਾਣੇ,
ਪਰ ਉਹਨਾਂ ਨੂੰ ਤੱਤ ਸਰੂਪ ਭਾਵ ਵਾਸਤਵ ਅਸਲੀ ਜਿਹੜਾ ਸਚਿਤ ਆਨੰਦ ਸਰੂਪ ਹੈ ਉਹਦੀ ਉੱਕਾ ਖਬਰ ਨਹੀਂ ਜਾਣੀ ਹੈ।
ਤੱਤੈ ਸਾਰ ਨਾ ਜਾਣੀ ਗੁਰੂ ਬਾਝ,
ਪੂਰੇ ਗੁਰੂ ਤੋਂ ਬਗੈਰ ਉਹਨਾਂ ਪੰਡਿਤ ਲੋਕਾਂ ਨੇ ਸਿਮਰਤੀਆਂ ਸ਼ਾਸਤਰਾਂ ਦੇ ਨਿਰਣੇ ਕਰ ਕਰਕੇ, ਇਹ ਨਿਰਣੇ ਕਰਨੇ ਕਰਕੇ ਤੱਤੈ ਤੱਤ ਸਰੂਪ ਦੀ ਸਾਰ ਖਬਰ ਪਿੱਛੇ ਵੀ ਨਹੀਂ ਜਾਣੀ, ਹੁਣ ਵਰਤਮਾਨ ਸਮੇਂ ਦੇ ਵਿਚ ਵੀ ਉਹ ਤੱਤੇ ਤੱਤ ਸਰੂਪ ਦੀ ਉੱਕਾ ਹੀ ਸਾਰ ਖਬਰ ਨੂੰ ਨਹੀਂ ਜਾਣੀ ਹੈ ਉਹਨਾਂ ਨੇ।
ਤੱਤੈ ਸਾਰ ਨਾ ਜਾਣੀ,
ਕਿਉਂਕਿ ਤ੍ਰਿਸ਼ਨਾ ਰੂਪੀ ਅਗਨੀ ਦੇ ਤੱਤੇ ਗਰਮ ਹੋਇਆ ਨੇ, ਪ੍ਰਭੂ ਦੀ ਉੱਕਾ ਹੀ ਖਬਰ ਨੂੰ ਨਹੀਂ ਜਾਣਿਆ ਹੈ।
ਤਿਹ ਗੁਣੀ ਸੰਸਾਰ ਭ੍ਰਮ ਸੁੱਤਾ,
ਇਹੀ ਤਿੰਨਾਂ ਗੁਣ ਜਿਹੜੇ ਰਾਜ ਸੀ, ਤਾਮ ਸੀ, ਸ਼ਾਂਤ ਕੀ, ਇਹਨਾਂ ਗੁਣਾਂ ਦੇ ਵੀ ਸੰਸਾਰ ਜਗਤ ਹੈ ਜਿਹੜਾ ਭਰਮ ਕਰਕੇ ਅਵਿਦਿਆ ਰੂਪੀ ਨੀਂਦ ਵਿਚ ਸੁੱਤਾ ਹੋਇਆ ਹੈ।
ਸੁੱਤਿਆ ਰਹਿਣ ਰਿਹਾਣੀ,
ਸੰਸਾਰ ਦੀ ਅਵਸਥਾ रात जिहड़ी अवस्था रूपी रात सुत्या ही बिहानी गुजर जाती है।
गुर किरपा ते से जन जागे,
गुर सतगुरां दी किरपा मेहर दृष्टि तों जिहड़े जान नाल से ओ गुरमुख जन, गुर सतगुरु साहिब जी ते सतगुरु साहिब जी दी किरपा मेहर दृष्टि तों जान नाल सतगुरां दे किरपा दृष्टि दे नाल से ओ गुरमुख जन ज्ञान अवस्था विच जागे हन।
जिना हर मन वसिया बोलै अमृत बाणी,
जिन्हां दे मन हिरदे विच परमेश्वर वसिया टिकिया स्थित होया ते मुख द्वारा भी नाम रूप अमृत बाणी नूं बोले बोलदे रहिंदे ने, ओ जागणगे। बाकी संसार सुत्या पिया, जाग लिहो रे मना जाग लिहो, कहां गाफल सोया, संसार अविद्या विच सुता पिया है।
कहै नानक सो तत पाए,
सतगुरु जी कथन करदे हन सो ओ पुरख तत सिद्धांत सार रूप ते सच चित आनंद जिहड़ा परमेश्वर दा स्वरूप है, सच चित आनंद स्वरूप दे ज्ञान नूं पाए पौंदा है।
जिस नूं अन दिन हर लिव लागै,
ते जिस नूं अन दिन रात दिने हरी परमेश्वर वाहिगुरु दे विच नाम दी लिव, जेड़ी नाम दी लिव बिरती है ओ लग जांदी है, जिसनों
जागत रैण रिहाणी,
उहनां दी अवस्था रूपी रैण रात, ज्ञान अवस्था विच जागदे जागदे बिहाणी बतीत हुंदी है। ज्ञान अवस्था विच जागण करके ना, ज्ञान अवस्था विच जागणे करके अविद्या रूपी रैण रात बिहाणी गुजर जांदी है, चली जांदी है।
माता की उदर रह प्रतपाल करे,
हुण जीव नूं कहिंदे ने कि हे जीव तूं अकिरत कण बन गया, तूं कदे देखता सी किड्डे परउपकार कीते वाहिगुरु ने। जो परमेशर माता दे उदर पेट दे विच महद अर्थ है विच प्रतपाल प्रतताई पाल पालना करदा है, उस वेले तां मां भी तेरी पालना नहीं सी कर सकदी, इक वाहिगुरु है जिहड़ी तेरी प्रतपालना करदा सी, प्रत ताई पालदा है।
सो क्यों मनह विसारी,
ओ मन दे विचों किस वास्ते विसारी है, भुलाउणा करिए भाव नहीं भुलाउणा चाहीदा।
मनह क्यों विसारी है, एवड दाता,
एवड इतना बड़ा दाता परमेश्वर, ओ क्यों मन दे जो किस वास्ते विसारीए भुलाउणा करीदा, भाव किस वास्ते विसारीए भुलाउणा है, भाव नहीं भुलाना चाहिदा, क्योंकि
जे अगड़ वह आहार पहुंचावे,
जेड़ा माता दे पेट दे अंदर जठर अग्नि दे मह विच आहार भोजन पहुंचा रहा है, ओ परमेश्वर ऐसा है ते ओ अग दे विच भी उत्थे तेनूं सेक नहीं लगन दिता, ते उत्थे राशन भी पहुंचाउंदा रहा, तेनूं जिउंदा रखिया है।
उस नूं किहो पोहे ना सके,
उस नूं किहो किसे प्रकार भी प्रतख जां माता दे गर्भ दी जठ अग्नि जां माया दी अग पोहे स्पर्श भी नहीं कर सकदी, व्याप नहीं सकी उस वेले तेनूं, क्योंकि किहो कोई भी दुख पोह नहीं सकदा, ते जिदे उते
जिस न आपनी लिव लावे,
कोई दुख नहीं पो सकदा जिस नूं परमेश्वर अपनी परावाणी द्वारा लिव विच लावे लाउंदा है, ओ तेरे चेतन स्वरूप नूं परावाणी द्वारा उस वेले जाप हुंदा है, क्योंकि आ तां जीव अजे बनी बनी हुंदी जद तों जाप शुरू हो जांदा है। ਇਹ ਦੱਸ ਦੇਣ ਜੇ
ਆਪਣੀ ਲਿਵ ਆਪੇ ਲਾਏ,
ਜੋ ਪਰਮੇਸ਼ੁਰ ਆਪਣੀ ਤਰਫ ਜਗਿਆਸੂ ਦੇ ਚਿੱਤ ਦੀ ਲਿਵ ਬਿਰਤੀ ਆਪੇ ਆਪ ਹੀ ਲਾਏ ਲਾਉਂਦਾ ਹੈ।
ਗੁਰਮੁਖ ਸਦਾ ਸੰਭਾਲੀ ਹੈ,
ਤੇ ਉਸ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਸਦਾ ਹਮੇਸ਼ਾ ਹੀ ਸੰਭਾਲੀਏ, ਯਾਦ ਕਰੀਏ ਜੋ ਪਰਮੇਸ਼ੁਰ ਆਪਣੀ ਲਿਵ ਆਪੇ ਲਾਏ, ਜੋ ਪਰਮੇਸ਼ੁਰ ਪਰਾਵਾਣੀ ਦੁਆਰਾ ਬੱਚੇ ਦੇ ਅੰਦਰ ਵੀ ਆਪਣੀ ਨਾਂ ਜਪਣ ਦੀ ਲਿਵ ਆਪੇ ਆਪ ਹੀ ਲਾਏ ਲਾਉਂਦਾ ਹੈ, ਗੁਰਮੁਖ ਸਦਾ ਸੰਭਾਲੀ ਹੈ, ਉਸ ਨੂੰ ਗੁਰਮੁਖ ਬਣ ਕੇ ਸਦਾ ਯਾਦ ਕਰੀਏ ਜੇ।
ਕਹਿ ਨਾਨਕ ਈਵਡ ਦਾਤਾ,
ਸਤਿਗੁਰੂ ਜੀ ਕਹਿ ਕਥਨ ਕਰਦੇ ਹੈ ਕਿ ਜੋ ਈਵਡ ਐਡਾ ਵੱਡਾ ਦਾਤਾ ਹੈ,
ਸੋ ਕਿਉਂ ਮਨਹ ਵਿਸਾਰੀਐ,
ਉਸ ਨੂੰ ਕਿਸ ਵਾਸਤੇ ਮਨ ਹਿਰਦੇ ਚ ਵਿਸਾਰੀਏ ਭੁਲਾਉਣਾ ਹੈ, ਪਾਪ ਕਦੇ ਨਹੀਂ ਭੁਲਾਉਣਾ ਕਰੀਏ, ਉਸ ਨੂੰ ਨਹੀਂ ਭੁਲਾਉਣਾ ਚਾਹੀਦਾ।
ਜੈਸੀ ਅਗਰ ਉਦਰ ਮਹ,
ਜਿਸ ਪ੍ਰਕਾਰ ਦੀ ਮਾਤਾ ਦੇ ਉਦਰ ਪੇਟ ਦੇ ਵਿਚ ਅਗਨ ਅਗਨੀ ਬੱਚੇ ਨੂੰ, ਤੇ ਜਿਹੜੀ ਹੈ ਨਾ ਜੈਸੀ ਅਗਨ ਉਦਰ ਮਹ, ਜਿਸ ਪ੍ਰਕਾਰ ਮਾਤਾ ਦੇ ਉਦਰ ਪੇਟ ਦੇ ਮਹ ਵਿਚ ਅਗਨ ਜਿਹੜੀ ਹੈ ਉਹ ਬੱਚੇ ਨੂੰ ਸਾੜਦੀ ਹੈ। ਉਹ ਮਿੱਠਾ ਮਿੱਠਾ ਜਾਂ ਸੇਕ ਹੈ, ਮਿੱਠਾ ਮਿੱਠਾ ਸੇਕ ਲਾ ਕੇ ਤਾਂ ਚਮੜੀ ਬਣਦੀ ਹੈ ਨਾ, ਚਮੜੀ ਪੱਕਦੀ ਤਾਂ ਹੈ ਜਿਵੇਂ ਆਵੇ ਦੇ ਵਿੱਚ ਭਾਂਡੇ ਪੱਕਦੇ ਹੈ, ਤੇ ਉਹ ਭਾਂਡੇ ਅੱਗ ਖਤਮ ਨਹੀਂ ਕਰ ਦਿੰਦੀ, ਪਕਾਉਂਦੀ ਹੈ। ਇਸੇ ਤਰ੍ਹਾਂ ਉਹ ਅੱਗ ਦਾ ਸੇਕ ਮਿੱਠਾ ਮਿੱਠਾ ਹੈ, ਜਿਹਦੇ ਨਾਲ ਸਰੀਰ ਦਾ ਵਧਣਾ ਫੁੱਲਣਾ ਤਾਂ ਹੈ, ਪਰ ਜੈਸੀ ਅੱਗ ਨੂੰ ਉਧਰ ਮੈਂ, ਜਿਵੇਂ ਮਾਤਾ ਦੇ ਉਦਰ ਵਿਚ ਅਗਨੀ ਹੈ,
ਤੈਸੀ ਬਾਹਰ ਮਾਇਆ,
ਜਿਵੇਂ ਉਹ ਅੱਗ ਸਾੜਦੀ ਆ ਗਰਭ ਦੀ, ਇਸੇ ਤਰ੍ਹਾਂ ਬਾਹਰ ਜੀਵਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਇਹ ਸਾੜ ਪਾ ਰਹੀ ਹੈ, ਸਾੜ ਰਹੀ ਹੈ।
ਮਾਇਆ ਅਗਨ ਸਭ ਇੱਕੋ ਜਿਹੀ,
ਤੇ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤੇ ਮਾਤਾ ਦੇ ਗਰਭ ਦੀ ਅਗਨ ਜਠਰਾ ਅਗਨੀ, ਇਹਨਾਂ ਦਾ ਸੁਭਾਅ ਇੱਕੋ ਜਿਹਾ, ਸਭ ਇੱਕੋ ਜਿਹੀ ਤੇ ਇੱਕੋ ਜਿਹੀ ਹੈ, ਭਾਵ ਬਰਾਬਰ ਹੀ ਹੈ, ਇਹ ਸਾਰੀ ਸਮਾਨ ਹੈ। ਉਹਨੇ ਵੀ ਸਾੜਨਾ, ਉਹਨੇ ਵੀ ਸਾੜਨਾ, ਉਹਨੇ ਵੀ ਫੂਕਣਾ, ਉਹਨੇ ਵੀ ਫੂਕਣਾ, ਦੋਨੇ ਅਗਨੀਆਂ ਫੂਕਦੀਆਂ ਹਨ। ਗਰਭਵਤੀ ਵਿੱਚ ਜਠਰਾ ਅਗਨੀ ਫੂਕਦੀ ਹੈ, ਬਾਹਰ ਮਾਇਆ ਦੀ ਤ੍ਰਿਸ਼ਨਾ ਅਗਨੀ ਫੂਕਦੀ ਹੈ। ਅੱਗੇ ਦੱਸਦੇ ਨੇ,
ਕਰਤਾ ਖੇਲ ਰਚਾਇਆ,
ਕਰਤੇ ਪੁਰਖ ਨੇ ਜੀਵਾਂ ਨੂੰ ਪਰਖਣ ਵਾਸਤੇ ਖੇਲ ਨਾਮ ਖੇਡਦਾ ਹੈ, ਇਹ ਖੇਡ ਰਚਾਈ ਹੋਈ ਹੈ। ਮਤਲਬ ਕੀ ਹੈ ਵੀ ਮਾਤਾ ਦੇ ਗਰਭ ਚ ਪਰਮੇਸ਼ਰ ਨੇ ਆਪ ਹੀ ਸਿਮਰਨ ਕਰਾ ਕੇ ਉਸ ਅਗਨੀ ਤੋਂ ਬਚਾ ਕੇ ਰੱਖਿਆ, ਉਹ ਫੂਕ ਨਹੀਂ ਸਕਦੀ, ਤੇ ਪ੍ਰਤਪਾਲਣਾ ਕੀਤੀ ਹੈ, ਤੇ ਬਾਹਰ ਸੰਸਾਰ ਵਿੱਚ ਚੇਤਨ ਮਾਇਆ ਤੇ ਜੜ ਮਾਇਆ ਇਹ ਪਰਖਣ ਵਾਸਤੇ ਹੈ ਵੀ ਮੇਰੇ ਵੱਲ ਨੂੰ ਆਉਂਦਾ ਕਿ ਮਾਇਆ ਵੱਲ ਲੱਗਦਾ। ਇਹ ਖੇਡ ਖੇਡ ਰਿਹਾ ਮਹਾਰਾਜ ਪਰਮੇਸ਼ਰ।
ਜਾ ਤਿਸ ਭਾਣਾ ਤਾਂ ਜੰਮਿਆ,
ਜਦੋਂ ਤਿਸ ਉਸ ਵਾਹਿਗੁਰੂ ਨੂੰ ਭਾਣਾ ਪਾਉਂਦਾ ਹੈ ਤਾਂ ਹੀ ਬੱਚੇ ਦਾ ਜੰਮਿਆ ਜਨਮ ਹੁੰਦਾ ਹੈ।
ਪਰਿਵਾਰ ਭਲਾ ਪਾਇਆ,
ਤੇ ਜਦੋਂ ਜਨਮ ਹੋਇਆ ਬੱਚੇ ਦਾ, ਪਰਿਵਾਰ ਨੂੰ ਜਦੇ ਭਲਾ ਚੰਗਾ ਲੱਗਦਾ, ਵਧਾਈ ਹੋਵੇ ਜੀ, ਵਧਾਈ ਹੋਵੇ, ਫਲਾਣੇ ਦੇ ਬੱਚਾ ਜੰਮਿਆ, ਐ ਫਿਰ ਭਲਾ ਚੰਗਾ ਮੰਨਦੇ ਹੈ।
ਲਿਵ ਛੁੜਕੀ ਲੱਗੀ ਤ੍ਰਿਸ਼ਨਾ,
ਜੋ ਪਰਮੇਸ਼ਰ ਨੇ ਬੱਚੇ ਨੂੰ ਪਰਾਵਾਣੀ ਵਿਚ ਸਿਮਰਨ ਦਿੱਤਾ ਸੀ ਨਾ, ਉਹ ਜਨਮ ਧਾਰਦਿਆਂ ਹੀ ਲਿਵ ਜਿਹੜੀ ਛੁੜਕੀ, ਛੁੜਕੀ ਦੀ ਛੁੱਟ ਗਈ ਹੈ, ਖਾਣ ਪੀਣ ਤੇ ਭੁੱਖ ਤ੍ਰੇਹ ਤ੍ਰਿਸ਼ਨਾ ਲੱਗ ਗਈ ਤੇ ਕਰਤਾ ਪੁਰਖ ਭੁੱਲ ਗਿਆ। ਇਹ ਕਿਉਂ ਹੋਇਆ ਹੈ?
ਮਾਇਆ ਅਮਰ ਤਾਇਆ,
ਇਹ ਮਾਇਆ ਨੇ ਆਪਣਾ ਅਮਰ ਹੁਕਮ ਵਰਤਾ ਦਿੱਤਾ, ਮਾਇਆ ਦੀ ਲਪੇਟ ਵਿਚ ਆ ਗਿਆ, ਮਾਇਆ ਦੇ ਹੁਕਮ ਵਿਚ ਆ ਗਿਆ ਹੈ।
ਇਹ ਮਾਇਆ ਜਿਤ ਹਰ ਵਿਸਰੈ,
ਕਹਿੰਦੇ ਮਾਇਆ ਕੀ ਹੈ? ਕਹਿੰਦੇ ਇਹ ਮਾਇਆ ਕਿਹੜੀ? ਜਿਤ ਹਰ ਵਿਸਰੈ, ਜਿਹਦੇ ਨਾਲ ਵਾਹਿਗੁਰੂ ਭੁੱਲੇ ਉਹੀ ਮਾਇਆ, ਹੋਰ ਕਿਹੜੀ ਮਾਇਆ ਹੈ? ਇਸ ਕਰਕੇ ਇਹੀ ਮਾਇਆ ਹੈ ਜਿਸਨੇ ਵਾਹਿਗੁਰੂ ਭੁਲਾ ਦਿੱਤਾ ਹੈ, ਤੇ ਸਰੀਰਾਂ ਦੇ ਅੰਦਰ
ਮੋਹ ਉਪਜੈ ਭਾਉ ਦੂਜਾ ਲਾਇਆ,
ਫਿਰ ਮਾਇਆ ਦੇ ਸਰੂਪ ਨੂੰ ਹੋਰ ਖੋਲ ਦੇ, ਸੰਸਾਰ ਤੇ ਸਰੀਰਾਂ ਦਾ ਮੋਹ ਪਿਆਰ ਉਪਜੇ ਪੈਦਾ ਹੋ ਜਾਂਦਾ, ਤੇ ਮਾਇਆ ਭਾਉ ਦੂਜਾ ਦਵੈਤ ਭਾਵ ਵਿਚ ਲਗਾ ਦਿੰਦੀ ਹੈ, ਪਰਮੇਸ਼ਰ ਤੋਂ ਬਗੈਰ ਦੂਜਾ ਦੂਸਰੀਆਂ ਚੀਜ਼ਾਂ ਵਿਚ ਭਾਉ ਪ੍ਰੇਮ ਲੱਗ ਜਾਂਦਾ, ਇਹੀ ਮਾਇਆ ਸਮਝਣੀ।
ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ,
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ ਕਿ ਗੁਰ ਸਤਿਗੁਰੂ ਸਾਹਿਬ ਜੀ ਦੀ ਪ੍ਰਸਾਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਲਿਵ ਬਿਰਤੀ ਬ੍ਰਹਮਾਕਾਰ ਹੋ ਕੇ ਵਾਹਿਗੁਰੂ ਵਿਚ ਲੱਗ ਗਈ ਹੈ, ਜਿਵੇਂ ਮਾਤਾ ਦੇ ਉਦਰ ਦੇ ਵਿਚ ਬਿਰਤੀ ਲੱਗੀ ਹੋਈ ਸੀ ਉਸੇ ਤਰ੍ਹਾਂ ਬਿਰਤੀ ਲੱਗ ਗਈ ਹੈ।
ਜਿਨੇ ਵਿੱਚੇ ਮਾਇਆ ਪਾਇਆ,
ਉਹਨਾਂ ਨੇ ਮਾਇਆ ਦੇ ਵਿਚ ਰਹਿੰਦਿਆਂ ਹੋਏ ਪਰਮੇਸ਼ਰ ਨੂੰ ਪਾਇਆ ਪਾ ਲਿਆ ਹੈ। ਜਦੋਂ ਮਾਤਾ ਦੇ ਉਦਰ ਦੇ ਵਿਚ ਆਇਆ ਜੀਵ ਕੋਈ ਵੀ ਹੈ, ਜੇ ਆਪਾਂ ਵੀ ਮਾਤਾ ਦੇ ਉਦਰ ਦੇ ਵਿਚੋਂ ਹੀ ਆਏ ਹਾਂ, ਉਸ ਵੇਲੇ ਅੱਖਾਂ ਕੋਲ ਹੁੰਦੀਆਂ ਪਰ ਦੇਖ ਨਹੀਂ ਸਕਦੀ, ਬੱਚਾ ਦੇਖ ਨਹੀਂ ਸਕਦਾ ਅੱਖਾਂ ਕੋਲ, ਜਦੋਂ ਅੱਖਾਂ ਬਣ ਜਾਂਦੀਆਂ ਕੰਨ ਕੋਲ ਸੁਣ ਨਹੀਂ ਸਕਦਾ, ਜੀਵ ਕੋਲ ਹੈ ਬੋਲ ਨਹੀਂ ਸਕਦਾ, ਹੱਥਾਂ ਦੇ ਨਾਲ ਪਕੜ ਨਹੀਂ ਸਕਦਾ, ਪੈਰਾਂ ਨਾਲ ਤੁਰ ਨਹੀਂ ਸਕਦਾ, ਤੇ ਨਾਸਕਾਂ ਦੇ ਨਾਲ ਕੋਈ ਸੁੰਘ ਨਹੀਂ ਸਕਦਾ। ਇਹਦੇ ਵਿੱਚ ਉਹ ਤਿੰਨ ਇੰਦਰੇ ਜਿਹੜੇ ਨੇ, ਜੇ ਜਿਹੜਾ ਇਹ ਸਵਾਲ ਹੈ ਵੀ ਟੁੱਟ ਗਈ ਲਿਵ, ਟੁੱਟ ਗਈ ਜਦੋਂ ਬਾਹਰ ਆਏ, ਟੁੱਟੀ ਹੋਈ ਜੁੜੇਗੀ ਕਿ? ਜੇ ਟੂਟੇ ਤਾਂ ਲਿਹੋ ਸਾਂਢ, ਟੂਟੀ ਗਾਂਢਣ ਹਾਰ ਗੋਪਾਲ, ਇੱਕ ਤਾਂ ਵਾਹਿਗੁਰੂ ਨੂੰ ਬੇਨਤੀ ਕਰੇ ਮਹਾਰਾਜ ਮੇਰੀ ਲਿਵ ਦੁਆਰੇ ਜੋੜ ਦਿਓ। ਦੂਸਰੀ ਬਾਤ ਹੈ ਵੀ ਇਹੋ ਜਿਹਾ ਵਾਤਾਵਰਨ ਬਣਾ ਕੇ ਬੈਠਣਾ ਪਏਗਾ, ਮਾਤਾ ਦੇ ਉਧਰ ਇਕਾਂਤ ਹੈ, ਬਾਹਰ ਦੀ ਕੋਈ ਆਵਾਜ਼ ਨਹੀਂ ਸੁਣਦਾ, ਮਾਤਾ ਦੇ ਕੰਨਾਂ ਨੂੰ ਸੁਣਗੀ, ਬੱਚੇ ਨੂੰ ਨਹੀਂ ਸੁਣਦੀ। ਇਹੋ ਜਿਹੇ ਵਾਤਾਵਰਨ ਚ ਬੈਠ ਕੇ ਸਿਮਰਨ ਕਰੋ ਜਿੱਥੇ ਬਾਹਰ ਦੀ ਆਵਾਜ਼ ਨਾ ਸੁਣੇ। ਤੇ ਦੂਸਰੀ ਬਾਤ ਹੈ ਵੀ ਅੱਖਾਂ ਬੰਦ ਕਰ ਲਓ, ਅੱਖਾਂ ਨਾਲ ਕੋਈ ਚੀਜ਼ ਦੇਖਣੀ ਨਹੀਂ, ਕੰਨਾਂ ਨਾਲ ਸੁਣਨੀ ਨਹੀਂ, ਅੱਖਾਂ ਨਾਲ ਦੇਖਣੀ ਨਹੀਂ, ਜੀਵ ਦੇ ਨਾਲ ਕੋਈ ਜਬਚਨ ਸੰਸਾਰ ਦਾ ਬੋਲਣਾ ਨਹੀਂ, ਹੱਥਾਂ ਨੂੰ ਸੰਕੋਚ ਕੇ ਬੈਠਣਾ, ਪੈਰਾਂ ਨੂੰ ਸੰਕੋਚ ਕੇ ਬੈਠਣਾ, ਪੈਰਾਂ ਨਾਲ ਤੁਰਨਾ ਨਹੀਂ, ਹੱਥਾਂ ਨਾਲ ਕੁਝ ਪਕੜਨਾ ਨਹੀਂ, ਜਦੋਂ ਇਹ ਜੇ ਵਾਤਾਵਰਨ ਨੂੰ ਰੋਜ਼ 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 ਪਹਿਲਾਂ ਭਾਵੇਂ 10-15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ 2 ਘੰਟੇ 4 ਘੰਟੇ ਜਿੰਨੀ ਕੁ ਪਹੁੰਚ ਹੋਵੇ ਇਸ ਵਾਤਾਵਰਨ ਦੇ ਵਿੱਚ ਜਦੋਂ ਅਸੀਂ ਬੈਠਣਾ ਆਰੰਭ ਕਰਾਂਗੇ ਫਿਰ ਮਹਾਰਾਜ ਕਹੇਗਾ ਵੀ ਇਹ ਉਸੇ ਵਾਤਾਵਰਨ 'ਚ ਆ ਗਿਆ ਜਿਹਦੇ 'ਚ ਮੇਰੀ ਲਿਵ ਲੱਗੀ ਹੋਈ ਸੀ ਵੀ ਮਾਇਆ ਨੇ ਤੋੜ ਦਿੱਤੀ ਹੁਣ ਮੈਂ ਇਹਨੂੰ ਲਿਵ ਦੁਬਾਰੇ ਦੇ ਦਿਆਂ ਇਉਂ ਸਾਧ ਸਿੰਘ ਜੀ ਲਿਵ ਲੱਗਦੀ ਹੈ ਚਲੋ ਜੇ ਇਸ ਤਰ੍ਹਾਂ ਵਿਸਤਾਰ ਕਰੀਏ ਫਿਰ ਕਥਾ ਸਾਧ ਸਿੰਘ ਜੀ ਫਿਰ ਜਿਹੜਾ ਨਿਤ ਦਾ ਨਿਯਮ ਬਣਿਆ ਉਹਦੇ ਅਨੁਸਾਰ ਫਿਰ ਤਾਂ ਬਹੁਤ ਜ਼ਿਆਦਾ ਲਮੇਰੀ ਬਾਤ ਹੋ ਜਾਂਦੀ ਹੈ ਤੋ ਇਸ ਪ੍ਰਕਾਰ ਇਹਨੂੰ ਜਾਣਨਾ ਇਉਂ ਜਿਹੜੀ ਹੈ ਤਿੰਨ ਵਿੱਚੇ ਮਾਇਆ ਪਾਇਆ ਮਾਇਕੀ ਪਦਾਰਥਾਂ ਦੇ ਵਿੱਚ ਰਹਿੰਦਾ ਹੋਇਆ ਇਉਂ ਫਿਰ ਲਿਵ ਜਦੋਂ ਜੁੜ ਗਈ ਵਾਹਿਗੁਰੂ ਨੂੰ ਪਾ ਲੈਂਦਾ
ਹਰ ਆਪ ਅਮੁੱਲਕ ਹੈ
ਪਰਮੇਸ਼ਰ ਆਪ ਅਮੁੱਲਕ ਹੀ ਹੈ ਬੇਕੀਮਤ ਹੈ ਉਹਦੀ ਉਹਦੇ ਗੁਣਾਂ ਦਾ ਕੋਈ ਮੁੱਲ ਹੈ ਉਹਦੇ ਗੁਣਾਂ ਦਾ ਅਮੁੱਲ ਗੁਣ ਅਮੁੱਲ ਵਾਪਾਰ ਉਹ ਤਾਂ ਮੁੱਲ ਤੋਂ ਰਹਿਤ ਹੈ ਇਸ ਕਰਕੇ
ਮੁੱਲ ਨਾ ਪਾਇਆ ਜਾਏ
ਕਿਸੇ ਪਾਸੋਂ ਦੀ ਪ੍ਰਾਪਤੀ ਰੂਪੀ ਮੁੱਲ ਉਹਦੀ ਜਾਣਕਾਰੀ ਰੂਪੀ ਮੁੱਲ ਸੰਪੂਰਨ ਰੂਪ ਚ ਕੋਈ ਨੀ ਪਾ ਸਕਦਾ
ਮੁੱਲ ਨਾ ਪਾਇਆ ਜਾਈ ਕਿਸੇ ਇੱਟ ਹੋ
ਕਿਸੇ ਬਿੱਟੋਂ ਪਾਸੋਂ ਕਿਸੇ ਦੇ ਕੋਲੋਂ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ
ਰਹੇ ਲੋਕ ਹਿਲ ਲਾਏ
ਬਥੇਰੇ ਭੇਦਵਾਦੀ ਨਿਆਇਕ ਮਤ ਵਾਲੇ ਲੋਕ ਮਨੁੱਖ ਕੀਮਤ ਪਾਉਣ ਨੂੰ ਬਿਰਲਾਏ ਬਿਰਲਾਪ ਕਰ ਰਹੇ ਹਨ
ਐਸਾ ਸਤਿਗੁਰ ਜੀ ਮਿਲੇ
ਇਹੋ ਜਿਹਾ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟਰੀ ਸਤਿਗੁਰੂ ਕਿਸੇ ਨੂੰ ਮਿਲ ਜਾਵੇ ਜੈਸੇ ਗੁਰੂ ਨਾਨਕ ਸਾਹਿਬਨ
ਐਸਾ ਸਤਿਗੁਰ ਜੀ ਮਿਲੇ
ਐਸਾ ਅਜਿਹਾ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟਰੀ ਸਤਿਗੁਰ ਸੱਚਾ ਗੁਰੂ ਜੇਕਰ ਮਿਲੇ ਮਿਲ ਪਵੇ ਜੇ ਜਿਸ ਦੇ ਮਿਲਦਿਆਂ ਹੀ ਫਿਰ
ਜਿਸ ਨੂੰ ਸਿਰ ਸੌਪੀਐ ਚਹੋ ਆਪ ਜਾਏ
ਜਿਸ ਦੇ ਮਿਲਦਿਆਂ ਹੀ ਜੀਵ ਦੇ ਹਿਰਦੇ ਵਿੱਚੋਂ ਅੰਦਰੋਂ ਆਪ ਆਪਾ ਭਾਵ ਚਲਿਆ ਜਾਏ ਤੇ ਉਸ ਨੂੰ ਆਪਣਾ ਹੰਗਤਾ ਛੱਡਣ ਰੂਪ ਸਿਰ ਸੌਂਪੀਏ ਹੰਗਤਾ ਰਹਿੰਦੀ ਸਿਰ ਦੇ ਵਿੱਚ ਹੈ ਸੋਚ ਦੇ ਵਿੱਚ ਹੀ ਹੈ ਨਾ ਇਹੀ ਸਿਰ ਆਪਣਾ ਜਿਹੜਾ ਹੰਗਤਾ ਨੂੰ ਅਰਪ ਦੇਣਾ ਤਿਆਗ ਦੇਣਾ ਹੈ ਇਹ ਸਿਰ ਅਰਪਣਾ ਸਮਝਣਾ
ਜਿਸ ਦਾ ਜੀਉ ਤਿਸ ਮਿਲ ਰਹੇ
ਜਿਸ ਪਰਮੇਸ਼ਰ ਦਾ ਜੀਉ ਜੀਵ ਆਤਮਾ ਸਰੂਪ ਹੈ ਤਿਸ ਉਸੇ ਦੇ ਵਿੱਚ ਮਿਲ ਅਭੇਦ ਹੋ ਕੇ ਰਹੇ ਰਹਿਣਾ ਕਰੇ
ਹਰ ਅਸਹਿ ਮਨ ਆਏ
ਫਿਰ ਉਹ ਹਰ ਪਰਮੇਸ਼ਰ ਆਏ ਆ ਕੇ ਜੀਵ ਦੇ ਮਨ ਹਿਰਦੇ ਵਿੱਚ ਆ ਕੇ ਬਸੇ ਬਸ ਜਾਂਦਾ ਹੈ
ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ
ਕਥਨ ਕਰਦੇ ਨੇ ਕਿ ਹਰ ਪਰਮੇਸ਼ਰ ਆਪ ਅਮੁੱਲਕ ਅਮੋਲਕ ਹੈ ਤੇ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਪਰ ਤਿੰਨ ਉਹਨਾਂ ਦੇ ਭਾਗ ਕਰਮ ਸ੍ਰੇਸ਼ਟ ਹਨ ਕਿਨ੍ਹਾਂ ਦੇ
ਜਿਨ ਹਰ ਪੱਲੇ ਪਾਏ
ਜਿਨ੍ਹਾਂ ਦੇ ਐਸੇ ਅਮੋਲਕ ਹਰ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਅੰਤਹਿਕਰਨ ਰੂਪੀ ਪੱਲੇ ਦੇ ਵਿੱਚ ਜਾਂ ਬੁੱਧ ਰੂਪੀ ਪੱਲੇ ਦੇ ਵਿੱਚ ਪਾਏ ਪਾ ਦਿੰਦੇ ਨੇ ਪਰਮੇਸ਼ਰ ਆਪ ਅਮੋਲਕ ਹੈ ਜਿਨ੍ਹਾਂ ਨੇ ਬੁੱਧੀ ਰੂਪ ਪੱਲੇ ਵਿੱਚ ਗੁਰਾਂ ਨੇ ਹਰ ਪਰਮੇਸ਼ਰ ਦਾ ਅਮੋਲਕ ਨਾਮ ਪਾਏ ਪਾਉਣਾ ਕੀਤਾ ਉਹਨਾਂ ਦੇ ਬਹੁਤ ਉੱਤਮ ਭਾਗ ਨੇ ਤਿਨ੍ਹਾਂ ਦਾ ਸੰਸਾਰ ਚ ਆਉਣਾ ਸ੍ਰੇਸ਼ਟ ਹੈ
ਹਰ ਰਾਸ ਮੇਰੀ ਮਨ ਅਣਜਾਰਾ
ਹਰ ਪਰਮੇਸ਼ਰ ਦਾ ਨਾਮ ਮੇਰੀ ਸਾਡੀ ਸ਼ਰਧਾ ਰੂਪੀ ਰਾਸ ਪੂੰਜੀ ਹੈ ਅਤੇ ਸਾਡਾ ਜਿਹੜਾ ਚਿੱਤ ਹੈ ਮਨ ਹੈ ਇਹ ਬਣਜਾਰਾ ਬਣਜ ਕਰਨ ਵਾਲਾ ਵਪਾਰੀ ਹੈ ਨਾਮ ਦਾ ਵਪਾਰ ਕਰਨ ਵਾਲਾ
ਹਰ ਰਾਸ ਮੇਰੀ ਮਨ ਅਣਜਾਰਾ
ਛੇ ਫਿਰ ਸ਼ਬਦ ਦਾ ਉਲਾਲਾ ਕਹਿੰਦੇ ਆ ਕਿ ਹਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਭਗਤੀ ਹੀ ਮੇਰੀ ਸਾਡੀ ਰਾਸ ਪੂੰਜੀ ਹੈ ਸਾਡਾ ਮਨ ਇਸ ਦੇ ਵਿੱਚ ਬਣਜਾਰਾ ਬਣਜ ਕਰਨ ਵਾਲਾ ਵਪਾਰੀ ਬਣਿਆ ਹੋਇਆ ਹੈ
ਸਤਿਗੁਰ ਤੇ ਰਾਸ ਜਾਣੀ
ਪਰ ਸਤਿਗੁਰ ਸੱਚੇ ਗੁਰਾਂ ਤੋਂ ਹੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਰਾਸ ਪੂੰਜੀ ਉਹ ਪ੍ਰਾਪਤੀ ਜਾਣੀ ਜਾਣਨਾ ਕੀਤੀ ਹੈ
ਹਰ ਹਰ ਨਿਤ ਜਪ ਹੋ ਜੀਆ ਹੋ
ਤੇ ਜੋ ਜੀਹੋ ਜੀਵੋ ਜੋ ਹਰ ਹਰ ਹਰੀ ਪਰਮੇਸ਼ਰ ਤਤ ਪਦ ਦਾ ਲੱਖ ਅਰਥ ਰੂਪ ਤੇ ਤੂੰ ਪਦ ਦਾ ਲੱਖ ਅਰਥ ਰੂਪ ਹੈ ਉਸ ਨੂੰ ਗੁਰੂਆ ਦੁਆਰਾ ਨੇਤਾ ਪ੍ਰਤੀ ਤੇ ਮਹਾਰਾਜ ਸਾਹਿਬ ਕਹਿੰਦੇ ਨੇ ਤੇ ਉਸ ਨੂੰ ਜਪਣਾ ਕਰੋ ਤੁਸੀਂ
ਲਾਹਾ ਖੱਟੇ ਹੋ ਦਿਹਾੜੀ
ਤੇ ਇਸ ਕਰਕੇ ਫਿਰ ਇਹਨੂੰ ਜਪਣ ਰੂਪ ਇਹਨੂੰ ਜਪਿਓ ਜਪਣਾ ਕਰੋ ਤੇ ਮਨੁੱਖ ਜਨਮ ਵਿੱਚ ਅਤਿਅੰਤ ਆਤਮਕ ਆਨੰਦ ਦੀ ਪ੍ਰਾਪਤੀ ਦਾ ਲਾਹਾ ਲਾਭ ਖਟਿਓ ਖਟਣਾ ਕਰੋ ਜੇ
ਇਹੋ ਧਨ ਤਿਨਾ ਮਿਲਿਆ
ਇਹ ਨਾਮ ਰੂਪੀ ਅੰਮ੍ਰਿਤ ਧਨ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ
ਜਿਨ ਹਰ ਆਪੇ ਭਾਣਾ
ਜਿਨ੍ਹਾਂ ਦਾ ਕਰਤਵ ਨਿਸ਼ਕਾਮ ਕਰਮ ਆਪੇ ਆਪ ਹਰੀ ਪਰਮੇਸ਼ਵਰ ਨੂੰ ਭਾਣਾ ਭਾ ਗਿਆ ਜਿਨ੍ਹਾਂ ਨੇ ਆਪ ਹਰੀ ਦੇ ਭਾਣੇ ਨੂੰ ਮੰਨਣਾ ਕੀਤਾ ਹੈ
ਕਹਿ ਨਾਨਕ ਹਰ ਰਾਸ ਮੇਰੀ
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ ਹਰ ਪਰਮੇਸ਼ਵਰ ਦੇ ਨਾਮ ਦੀ ਸ਼ਰਧਾ ਰੂਪੀ ਰਾਸ ਮੇਰੀ ਸਾਡੀ ਰਾਸ ਪੂੰਜੀ ਹੈ ਜੇ
ਮਨ ਹੋਆ ਵਣਜਾਰਾ
ਸਾਡਾ ਮਨ ਜਿਹੜਾ ਚੇਤ ਅੰਤਸਕਰਨ ਗੁਰਾਂ ਦੁਆਰਾ ਇਸ ਨਾਮ ਨੂੰ ਖਰੀਦਣ ਵਾਲਾ ਬਣਜਾਰਾ ਵਪਾਰੀ ਬਣਿਆ ਹੋਇਆ ਹੈ
ਇਹ ਰਸਨਾ ਤੂੰ ਅਨ ਰਸ ਰਾਚ ਰਹੀ
ਹੁਣ ਫਿਰ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੈ ਰਸਨਾ ਦੁਆਰਾ ਰਸਨਾ ਨੂੰ ਉਪਦੇਸ਼ ਹੈ ਹੇ ਮੇਰੀ ਰਸਾਂ ਦੀ ਗਿਆਤੀ ਰਸਨਾ ਜੀਵ ਤੂੰ ਅਨ ਹੋਰ ਦਵੈਤ ਦੇ ਰਸ ਰਸਾਂ ਕਸਾਂ ਵਿਚ ਕੱਚ ਵਿਚ ਬੋਲਣ ਦੇ ਵਿਚ ਨਿੰਦਿਆ ਬੋਲਣ ਦੇ ਵਿਚ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਦਾ ਰਸ ਲੈਣ ਦੇ ਵਿਚ ਖੱਟੇ ਮਿੱਟੇ ਰਸਨ ਆਦਿ ਨੂੰ ਇਨ੍ਹਾਂ ਦੇ ਚਰਾਂ ਚ ਰਹੀ ਹਾਂ ਮਿਲ ਰਹੀ ਹਾਂ
ਤੇਰੀ ਪਿਆਸ ਨਾ ਜਾਏ
ਇਨ੍ਹਾਂ ਰਸਾਂ ਕਸਾਂ ਦੇ ਖਾਣੇ ਕਰਕੇ ਤੇਰੀ ਪਿਆਸ ਤ੍ਰੇਹ ਜਿਹੜਾ ਤ੍ਰਿਖਾ ਨਹੀਂ ਜਾਂਦੇ ਮਾਇਆ ਦੀ ਤ੍ਰਿਸ਼ਨਾ ਨਿਵਰਤ ਨਹੀਂ ਹੁੰਦੇ
ਪਿਆਸ ਨਾ ਜਾਈ ਹੋਰਤ ਕਿਤੇ
ਹੋਰਤ ਹੋਰ ਕਿਤੇ ਪਦਾਰਥਾਂ ਦੇ ਖਾਣ ਜਾਂ ਭੋਗਣ ਕਰਕੇ ਤੇਰੀ ਪਿਆਸ ਬੋਲਣ ਕਰਕੇ ਨਿੰਦਿਆ ਕਰਕੇ ਨਿੰਦਿਆ ਦਾ ਰਸ ਲੈਣ ਕਰਕੇ ਇਹ ਪਿਆਸ ਤ੍ਰਿਖਾ ਤੇਰੀ ਨਹੀਂ ਜਾਵੇਗੀ ਕਹਿੰਦੇ ਕਦੋਂ ਜਾਵੇਗੀ ਫਿਰ ਦੱਸ ਦੇਣ
ਜਿਚਰ ਹਰ ਰਸ ਪੱਲੇ ਨਾ ਪਾਏ
ਜਿੰਨਾ ਚਿਰ ਤੂੰ ਪਰਮੇਸ਼ਰ ਦੇ ਨਾਮ ਰਸ ਨੂੰ ਹਿਰਦੇ ਰੂਪੀ ਪੱਲੇ ਦੇ ਵਿਚ ਬੁੱਧੀ ਰੂਪੀ ਪੱਲੇ ਦੇ ਵਿਚ ਨਹੀਂ ਪਾ ਲੈਂਦੀ ਉਨ੍ਹਾਂ ਚਿਰ ਇਹ ਰਸਨਾ ਤੇਰੀ ਪਿਆਸ ਨਹੀਂ ਜਾਣੀ ਇਹਨੂੰ ਜਿੰਨਾ ਚਿਰ ਧਾਰਨ ਨਹੀਂ ਕਰ ਲੈਂਦੀ ਉਨ੍ਹਾਂ ਚਿਰ ਪਿਆਸ ਨਹੀਂ ਜਾਵੇਗੀ ਇਹਨੂੰ ਧਾਰਨ ਕਰ
ਹਰ ਰਸ ਪਾਏ ਪੱਲੇ ਪੀਏ ਹਰ ਰਸ
ਇਹ ਵਿਸਰਾਮ ਦਾ ਧਿਆਨ ਰੱਖਣਾ ਜੀ ਰਸ ਤੇ ਵਿਸਰਾਮ ਹੈ ਹਰ ਪਰਮੇਸ਼ਰ ਦੇ ਨਾਮ ਰਸ ਨੂੰ ਹਿਰਦੇ ਜਾਂ ਬੁੱਧੀ ਰੂਪੀ ਪੱਲੇ ਦੇ ਵਿਚ ਪਾਏ ਪਾਉਣਾ ਕਰ ਹਰ ਪਰਮੇਸ਼ਰ ਦੇ ਨਾਮ ਰਸ ਨੂੰ ਪੀਏ ਪੀਣਾ ਕਰ
ਬਹੁੜ ਨਾ ਤ੍ਰਿਸ਼ਨਾ ਲਾਗੈ ਆਏ
ਬਹੁੜ ਪੀ ਬੜੋ ਫਿਰ ਰਸਾਂ ਕਸਾਂ ਦੀ ਤ੍ਰਿਸ਼ਨਾ ਕਦੇ ਆ ਕੇ ਨਹੀਂ ਲੱਗੇਗੀ
ਇਹੋ ਹਰ ਰਸ ਕਰਮੀ ਪਾਈ ਹੈ
ਇਹ ਹਰ ਪਰਮੇਸ਼ਰ ਦਾ ਨਾਮ ਰਸ ਰਸ ਪ੍ਰੇਮ ਆਨੰਦ ਪੂਰਵਲੇ ਕਰਮੀ ਨਿਸ਼ਕਾਮ ਕਰਮਾਂ ਦਾ ਸਦਕਾ ਪਾਈਆ ਪ੍ਰਾਪਤ ਕਰੀਦਾ ਇਹ ਹਰ ਪਰਮੇਸ਼ਰ ਦਾ ਨਾਮ ਰਸ ਵਾਹਿਗੁਰੂ ਦੀ ਕਰਮੀ ਮਿਹਰ ਨਾਲ ਹੀ ਪਾਈਦਾ ਹੈ
ਸਤਿਗੁਰ ਮਿਲੈ ਜਿਸ ਆਏ
ਪਰ ਉਸ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਜਿਸ ਨੂੰ ਮਨੁੱਖ ਜਨਮ ਚ ਆਏ ਹੋਏ ਨੂੰ ਸਤਿਗੁਰੂ ਸੱਚਾ ਗੁਰੂ ਗੁਰੂ ਨਾਨਕ ਸਾਹਿਬ ਮਿਲ ਜਾਣ ਗੁਰੂ ਨਾਨਕ ਸਾਹਿਬ ਵਰਗੇ ਦਸੇ ਗੁਰੂ ਸਾਹਿਬਾਨਾਂ ਵਰਗੇ ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਮਿਲ ਜਾਣ
ਕਹਿ ਨਾਨਕ ਹੋਰ ਅਨ ਰਸ ਸਭ ਈਸਰੇ
ਇਹ ਗੁਰੂ ਸਾਹਿਬ ਜੀ ਕਹੇ ਉਚਾਰਨ ਕਰਦੇ ਹੋਰ ਅਨ ਰਸ ਅਨ ਦੂਸਰੇ ਦਵੈਤ ਵਾਲੇ ਜਿਹੜੇ ਰਸ ਸਾਰੇ ਵਿਸਰੇ ਭੁੱਲ ਜਾਂਦੇ ਨੇ ਜਦੋਂ ਜਾਂ ਫਿਰ ਜਦੋਂ ਨਾਮ ਦਾ ਰਸ ਆਇਆ ਭੁੱਲ ਜਾਂਦੇ ਹਨ
ਜਾ ਹਰ ਰਸੈ ਮਨ ਆਏ
ਜਦੋਂ ਹਰੀ ਪਰਮੇਸ਼ਰ ਹਿਰਦੇ ਚ ਆ ਕੇ ਵਸ ਜਾਂਦਾ ਹੈ ਉਦੋਂ ਫਿਰ ਰਸ ਭੁੱਲ ਜਾਂਦੇ ਨੇ
ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੇ
ਇਹ ਸਰੀਰਾ ਜਾਣੀ ਕਿਹਾ ਹੇ ਮੇਰਿਆ ਸਰੀਰਾ ਇਸ ਮਨੁੱਖ ਦੇਹੀ ਵਿਚ ਜਦ ਹਰ ਪਰਮੇਸ਼ਰ ਨੇ ਤੁਮ ਤੇਰੇ ਵਿਚ ਆਪਣੀ ਚੇਤਨ ਸਤਾ ਰੱਖਣਾ ਕੀਤੀ ਹੈ ਇਹ ਸਰੀਰਾ ਮੇਰਾ ਤੁਮੇ ਜੋਤ ਰੱਖੀ ਇਹਦੇ ਚ ਰੱਖੀ ਹੈ ਤਾਂ ਫਿਰ
ਤਾਂ ਤੂੰ ਜਗ ਮਹਿ ਆਇਆ
ਤਾਂ ਤਦ ਹੀ ਤੂੰ ਜਗ ਸੰਸਾਰ ਦੇ ਵਿਚ ਜਨਮ ਧਾਰ ਕੇ ਆਇਆ ਜਦੋਂ ਗਰਭ ਦੇ ਜੋਤ ਖਿੱਚ ਲੈਂਦਾ ਉਸ ਵੇਲੇ ਗਰਭਪਾਤ ਹੋ ਜਾਂਦਾ ਇਹ ਉਹਦੀ ਜੋਤ ਸੀ ਅੱਜ ਵੀ ਤੈਨੂੰ ਉਸੇ ਦੀ ਜੋਤ ਲਈ ਫਿਰਦੀ ਹੈ ਉਹਦੇ ਕਰਕੇ ਤੂੰ ਦੇਖਦੈ ਤੁਰਦਾ ਫਿਰਦੈ ਬੋਲਦਾ ਚੱਲਦੈ ਇਹ ਉਹਦੀ ਸੱਤਾ ਹੈ
ਹਰ ਜੋਤ ਰੱਖੀ ਤੁਧ ਵਿਚ
ਤੇ ਤੁਧ ਤੇਰੇ ਮਹਿ ਵਿਚ ਹਰ ਪਰਮੇਸ਼ਰ ਨੇ ਆਪਣੀ ਜੋਤ ਚੇਤਨ ਸੱਤਾ ਰੱਖੀ ਰੱਖਣਾ ਕੀਤੀ ਹੈ
ਤਾਂ ਤੂੰ ਜਗ ਮਹਿ ਆਇਆ
ਤਦ ਹੀ ਤੂੰ ਜਗ ਸੰਸਾਰ ਦੇ ਵਿਚ ਜਨਮ ਧਾਰ ਕੇ ਆਇਆ ਹੈ ਪਰਮੇਸ਼ਰ ਦੀ ਜੋਤ ਨੂੰ ਹਿਰਦੇ ਵਿਚ ਰੱਖੇਗਾ ਤਾਂ ਤੇਰਾ ਸੰਸਾਰ ਵਿਚ ਆਇਆ ਆਉਣਾ ਸਫਲਾ ਹੋ ਜਾਵੇਗਾ
ਹਰ ਆਪੇ ਮਾਤਾ ਆਪੇ ਪਿਤਾ
ਉਹ ਹਰ ਪਰਮੇਸ਼ਰ ਅਭਿੰਨ ਨਿਮਿਤ ਉਪਾਦਾਨ ਕਾਰਨ ਹੋਣ ਕਰਕੇ ਨਾ ਆਪ ਹੀ ਮਾਤਾ ਰੂਪ ਹੈ ਆਪ ਹੀ ਪਿਤਾ ਰੂਪ ਹੈ ਐਸਾ ਜੋ ਵਾਹਿਗੁਰੂ ਹੈ ਤੇ ਜਿਸ ਨੇ
ਜਿਨ ਜੀ ਉਪਾਇ ਜਗਤ ਦਿਖਾਇਆ
ਜਿਸ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਪਾ ਕੇ ਜੀਓ जीव उपाय पैदा करके ए जगत संसार दिखाया दिखाना कीता है। जिसने अपनी चेतन सत्ता पा के तेरी जीओ सूक्ष्म स्थूल ए देहां पैदा करके तेनू जगत दिखाना कीता है।
गुर प्रसादी बुझया ता चलत हुआ।
जिन्होंने गुर सतगुरु जी प्रसादी कृपा द्वारा उस वाहिगुरु नु बुझया समझया है,
चलत नदरी आया,
ता उना नु फिर गुर प्रसादी बुझया ता चलत हुआ। उन्होंने ए समझ लिया कि परमेश्वर ने चलत चलित्र कौतक बनाया हुआ है, ए बनाया हुआ होया है। अते उन्होंने ए संसार नु चलत चलदा होया नदरी उन्होंने दृष्टि आ गया भी चलन वाला है। पोथियां ध्यान रखो भाई, आले दुआले नहीं देखना। तो इस करके जिन्होंने गुरु साहब ने एक चलत कौतक नदरी आया है ते उन्होंने गुरु कृपा द्वारा बुझिया समझा संसार चलत रूप प्रतीत होया। जिहड़ा संसार मदारी दी चलत खेड दे समान सत प्रतीत होया हो रहा है तां ही गुरां दी कृपा द्वारा प्रभु नु जाणिया ते तादे मदारी दी चलत खेड रूप नजर आया भाव संसार झूठा तां जाणिया है। ए महाराज ने कथन कीता है ते चलत नदरी आया एकण अपने जिन्हां ने गुरु नु संसार विच चलत कौतक जिन्हां गुरां नु ते संसार विच चलत कौतक नदरी आया है उन्हां गुरां दी कृपा द्वारा समझा जा सकदा है। हरेक गुरु तां बणिया बैठा पर गल समझा नहीं सकदा। ए चलत रूप प्रतीत होया ओ कराउणगे भी ए चलत है। जिहड़ा संसार मदारी दी चलत खेड समान सत प्रतीत होआ हो रहा सी जद गुरां दी कृपा द्वारा प्रभु नूं जाणिया तां फिर मदारी दी चलत खेड रूप नजर आया भाव संसार झूठा प्रतीत होण लग पिया है।
कह नानक सृष्ट का मूल रचया।
सतगुरु साहिब जी कहे कथन करदे हे मेरे शरीरा, सृष्ट दा जिहड़ा मूल मुढ है ते ए कारण जो अज्ञान है, अज्ञान रचियो संसार, ए द्वारा जगत रचिया रचना कीता है, माया द्वारा संसार च है, माया अज्ञान एको ही रूप न। जो सृष्टि दा मूल कारण ब्रह्म है उसने तत्तां द्वारा जां माया रूप कनात तान के संसार नूं रचना कीता है, जां अपनी चेतन सत्ता पा के संसार नूं रचना कीता है।
जोत राखी ता तू जग मह आया।
तेरे विच अपनी जोत चेतन सत्ता रखी है तां ही तू जग संसार मनुखा जन्म धार के आउणा कीता है।
मन चाओ भया प्रभ आगम सुनिया।
गुरां दे उपदेश द्वारा जिस वेले गुरां दे उपदेश द्वारा प्रभु परमेश्वर दा आगम आउणा भाव प्रगट होना सुनिया कि इस मनुख जन्म विच ही परमेश्वर प्राप्त हुंदा है। जदों ए सुनिया मन चाओ पया प्रभु आगम सुनिया। दुबारे बोल दे जी करी।
मन चाओ पया प्रभु आगम सुनिया।
जदों गुरां गुर उपदेश द्वारा प्रभु परमेश्वर दा आगम आउणा भाव प्रगट होना सुनिया कि सुनिया इस मनुख जन्म विच ही परमेश्वर प्राप्त हुंदा है। मन हिरदे विच चाओ उत्साह हो गया भी चलो मनुख शरीर साडे कोल हैगा रब इहदे विच मिलेगा, ए फिर चाओ पैदा हो गया।
हर मंगल गाओ सखी।
ए महात्मा रूपी सखी सहेली हर परमेश्वर दे मंगल जस मंगलाचार दे ताई गाओ गौणा करो। 84 लख जूना रूपी गृहो घरां दे विचों अगे बोलदे ने गृहो मंदर इकट्ठा बोल दो जी।
गृहो मंदर बनिया।
ते ए 84 लख जूना रूपी गृहो घरां विचों ए मनुखा शरीर रूपी ही मनुखा शरीर जिहड़ा है परमेश्वर दी प्राप्ति लई मंदर बनिया होया। हे सखी हर मंगल गाओ सखी गृह मंदर बनिया। हे सखी हिरदे रूपी घर दे अंदर प्रगट होण ते उत्साह विच मेरे प्यारे हरि वाहिगुरु जी ओ आया है, इस करके ओहदा सोहला गाउणा कर क्योंकि मेरा हिरदा रूपी घर अज प्यारे प्रभु दे रहण दे लई जोग मंदर बनिया होया है।
हर गाव मंगल नित सखिए।
ये सखिए सहेलिए जां इंद्रे रूप सहेलिए इंद्रियां रूप सहेलियां नूं कह रहे न हर परमेश्वर दी प्राप्ति वाले मंगल जस नूं ओहदे ताई नेता प्रति गाओ गाउणा कर ते फिर कदे भी
सोग दुख ना व्यापे।
कदे भी पदार्थां दे बिछड़ने दा सोग गम ते मरने दा दुख जेड़ा है ओ कदे व्यापेगा नहीं लगेगा नहीं।
गुर चरण लागे दिन सुभागे।
जदों जीवन दे सुभागे श्रेष्ठ भागां वाले दिन आए ब्रह्म ज्ञान दी प्राप्ति वाले श्रेष्ठ दिन आए ओ साध सिंह जी गुरु साहिब दे चरणां दे विच ਲਾਗੇ ਲੱਗੇ, ਗੁਰ ਚਰਨ ਲਾਗੇ, ਤਾਂ ਗੁਰੂ ਸਾਹਿਬ ਦੇ ਚਰਨਾਂ ਚ ਲੱਗੇ ਤੇ ਆਪਣਾ ਆਪ ਜਿਹੜਾ ਫਿਰ ਆਪਣਾ ਪਿਰ
ਆਪਣਾ ਪਿਰ ਜਾਪੇ
ਅਤੇ ਆਪਣਾ ਆਪ ਦਾ ਪਿਰ ਪਤੀ ਪਰਮੇਸ਼ਰ ਜਾਪੇ ਜਾਣ ਲਿਆ, ਆਪਣੇ ਪਤੀ ਪਰਮੇਸ਼ਰ ਹਿਰਦੇ ਵਿਚ ਜਾਪੇ ਪ੍ਰਗਟ ਹੋ ਗਿਆ ਹੈ। ਅਥਵਾ ਗੁਰ ਚਰਨ ਲਾਗੇ ਦਿਨ ਸੁਭਾਗੇ, ਜਿਨ੍ਹਾਂ ਦੇ ਸ੍ਰੇਸ਼ਟ ਭਾਗਾਂ ਵਾਲੇ ਦਿਨ ਆਏ ਨੇ ਉਹ ਸਤਿਗੁਰਾਂ ਦੇ ਚਰਨਾਂ ਵਿਚ ਲੱਗੇ ਨੇ, ਆਪਣਾ ਪਿਰ ਜਾਪੇ, ਉਹ ਨਿਤਾ ਪ੍ਰਤੀ ਜੀਵਨ ਮੁਕਤੀ ਦੇ ਵਾਸਤੇ ਆਪਣੇ ਜਾਣ ਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਾਪ ਤਾਈ ਉਹ ਜਾਪੇ ਜਪਦੇ ਹਨ। ਜੇ
ਅਨਹਤ ਬਾਣੀ ਗੁਰ ਸ਼ਬਦ ਜਾਣੀ,
ਬ੍ਰਹਮ ਸਰੂਪ ਦੀ ਸਿਖਿਆਤਾ ਕਰਾਉਣ ਵਾਲੀ, ਨਾਸ ਤੋਂ ਰਹਿਤ, ਅਨ ਜਿਹਦੀ ਹੱਦ ਕੋਈ ਨਹੀਂ, ਅਨਹਦ ਇਕ ਰਸ ਰਹਿਣ ਵਾਲੀ, ਉਹ ਗੁਰ ਸ਼ਬਦ ਉਪਦੇਸ਼ ਰੂਪ, ਉਹ ਗੁਰ ਸ਼ਬਦ ਉਪਦੇਸ਼ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਜਾਣੀ ਜਾਣਨਾ ਕੀਤੀ ਹੈ। ਪਰਮੇਸ਼ਰ ਦੀ ਅਨਹਤ ਇਕ ਰਸ ਬਾਣੀ ਬਨਾਵਟ ਉਸ ਗੁਰਾਂ ਦੁਆਰਾ ਇਹਨੂੰ ਜਾਣਿਆ ਤੇ ਉਸ ਦੀ ਜਿਹੜੀ ਜੋਤ ਜਾਣੀ ਹੈ। ਜੇ
ਹਰ ਨਾਮ ਹਰ ਰਸ ਭੋਗੋ,
ਜਦੋਂ ਨਾਮ ਦੇ ਰਸ ਨੂੰ ਪੁੰਚਣਾ ਕੀਤਾ ਜਾਂ ਗੁਰਾਂ ਦੇ ਉਪਦੇਸ਼ ਨੂੰ ਇਕ ਰਸ ਬਾਣੀ ਜਾਣੀ ਜਦੋਂ, ਫਿਰ ਹਰ ਪਰਮੇਸ਼ਰ ਦੇ ਨਾਮ ਜਪਣਾ, ਇਹ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸ ਆਨੰਦ ਭੋਗੋ ਭੋਗਣਾ ਕੀਤਾ ਹੈ, ਜਾਂ ਪ੍ਰਭੂ ਨਾਮ ਦੁਆਰਾ ਹਰ ਰਸ ਆਤਮ ਰਸ ਨੂੰ ਭੋਗਣਾ ਕੀਤਾ ਹੈ।
ਕਹਿ ਨਾਨਕ ਪ੍ਰਭ ਆਪ ਮਿਲਿਆ,
ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੁਣ ਉਹ ਪ੍ਰਭੂ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ, ਪ੍ਰਭ ਪਰਮੇਸ਼ਰ ਆਪ ਸਖਿਆਤਾਕਾਰ ਹੋ ਕਰਕੇ ਮਿਲਿਆ ਮਿਲ ਪਿਆ ਹੈ।
ਕਰਨ ਕਾਰਨ ਜੋਗੋ,
ਸਾਰੇ ਕਰਨ ਕਾਰਜਾਂ ਦੇ ਕਾਰਨ ਕਰਨ ਜੋਗੋ ਲੈ ਕੇ ਸਮਰੱਥ ਹੈ, ਜੋ ਪਰਮੇਸ਼ਰ ਬ੍ਰਹਮਾ ਆਦਿਕ ਦਾ ਵੀ ਕਾਰਨ ਰੂਪ ਹੈ, ਉਹ ਪਰਮੇਸ਼ਰ ਜੋਗੋ ਤੇ ਜੋੜ ਮਿਲਾਪ ਹੋ ਜਾਂਦਾ, ਉਹਦੇ ਨਾਲ ਮਿਲ ਜਾਂਦਾ ਵਾਹਿਗੁਰੂ। ਐਸਾ
ਇਹ ਸਰੀਰਾ ਮੇਰਿਆ ਇਸ ਜਗ ਮਹਿ ਆਈ ਕੈ,
ਇਹ ਸਰੀਰਾ ਸੰਸਾਰ ਦੇ ਮਨੁੱਖਾ ਜਨਮ ਵਿਚ ਆ ਕਰਕੇ,
ਇਹ ਸਰੀਰਾ ਮੇਰਿਆ ਇਸ ਜਗ ਮਹਿ ਆਈ ਕੈ,
ਇਹ ਮੇਰਿਆ ਸਰੀਰਾ ਇਸ ਜਗ ਸੰਸਾਰ ਦੇ ਅੰਦਰ ਮਨੁੱਖਾ ਜਨਮ ਦੇ ਮਹਿ ਵਿਚ ਆਏ ਆ ਕਰਕੇ ਤੇ ਤੁਧ ਅੱਗੇ ਦੱਸ ਦੇਣਾ। ਹਾਂਜੀ,
ਕਿਆ ਤੁਧ ਕਰਮ ਕਮਾਇਆ,
ਇਹ ਆ ਕਰਕੇ ਤੁਧ ਤੂੰ ਕਿਹੜਾ ਸ਼ੁਭ ਕਰਮ ਕਮਾਉਣਾ ਕੀਤਾ, ਹਰ ਵਕਤ ਇਹ ਖੋਟੇ ਕਰਮ, ਦੇਖਣਾ ਵੀ ਗਲਤ, ਸੁਣਨਾ ਵੀ ਗਲਤ, ਬੋਲਣਾ ਵੀ ਗਲਤ, ਪਹਿਨਣਾ ਵੀ ਗਲਤ, ਕੋਈ ਚੱਜ ਦਾ ਕੰਮ ਹੈ ਤੇਰਾ? ਤੇ ਇਹਦੇ ਵਾਸਤੇ ਅਸੀਂ ਕੀ ਕਰਮ ਕਮਾ ਰਹੇ ਹਾਂ ਤੂੰ, ਜਿਨ੍ਹਾਂ ਦਾ ਲੇਖਾ ਦੇਣਾ ਪਏਗਾ।
ਕੇ ਕਰਮ ਕਮਾਇਆ ਤੁਧ ਸਰੀਰਾ,
ਇਹ ਸਰੀਰਾ ਜਦੋਂ ਤੁਧ ਤੂੰ ਕਿ ਕਰਮ ਕਮਾਇਆ ਤੁਧ ਸਰੀਰਾ, ਜਦੋਂ ਤੂੰ ਤੈਂ ਕੋਈ ਚੰਗਾ ਕੰਮ ਕਰਿਆ ਹੀ ਨਹੀਂ, ਤੁਧ ਤੂੰ ਚੰਗਾ ਕਰਮ ਕਮਾਇਆ ਕਮਾਉਣਾ ਕੀਤਾ ਹੈ, ਕਿ ਕਰਮ ਕਮਾਇਆ ਤੁਧ ਸਰੀਰਾ, ਤੇ ਤਦੋਂ ਤਾਂ ਤੁਧ ਤੂੰ ਕੀ ਚੰਗਾ ਕਰਮ ਕਮਾਇਆ ਕਮਾਉਣਾ ਕੀਤਾ, ਜਾਂ ਜਦੋਂ ਫਿਰ ਜਾ ਤੂੰ
ਜਗ ਮਹਿ ਆਇਆ,
ਜਾਂ ਜਦੋਂ ਦਾ ਤੂੰ ਜਗ ਮਹਿ ਵਿਚ ਆਇਆ ਹੈ ਤਦੋਂ ਦਾ ਦੱਸ ਵੀ ਚੰਗਾ ਕਰਮ ਕਮਾਇਆ ਹੈ ਕੋਈ, ਕਿਹੜਾ ਚੰਗਾ ਕਰਮ ਕਮਾਇਆ ਹੈ ਸੋਚ ਕੇ ਦੇਖ ਤੂੰ।
ਜਿਨ ਹਰ ਤੇਰਾ ਰਚਨ ਰਚਿਆ,
ਇਸ ਵਾਹਿਗੁਰੂ ਨੇ ਸੂਖਮ ਤੱਤਾਂ ਨੂੰ ਰਚ ਕੇ ਸੂਖਮ ਸਰੀਰ ਰਚਿਆ ਤੇਰਾ, ਅਸੂਲ ਤੱਤਾਂ ਨੂੰ ਰਚ ਕੇ ਅਸੂਲ ਸਰੀਰ ਰਚਿਆ ਹੈ ਤੇਰਾ, ਤੇ ਉਹ ਜਿਹੜਾ ਵਾਹਿਗੁਰੂ ਹੈ
ਸੋ ਹਰ ਮਨ ਨਾ ਉਸਾਇਆ,
ਆਹ ਕਰਮ ਕਮਾਇਆ ਵੀ ਉਸੇ ਪਰਮੇਸ਼ਰ ਨੂੰ ਤੂੰ ਅਕਿਰਤ ਕਣ ਬਣ ਗਿਆ, ਭੁੱਲ ਗਿਆ, ਹਿਰਦੇ ਦੇ ਵਿੱਚੋਂ ਵਿਸਾਰ ਦਿੱਤਾ, ਭੁਲਾ ਦਿੱਤਾ, ਤੇ ਭਾਵ ਇਕ ਚਿਤ ਹੋ ਕੇ ਕਦੇ ਵੀ ਨਹੀਂ ਧਿਆਉਣਾ ਕੀਤਾ ਉਸ ਵਾਹਿਗੁਰੂ ਨੂੰ।
ਗੁਰ ਪ੍ਰਸਾਦੀ ਹਰ ਮਨ ਵਸਿਆ,
ਤੇ ਜਿਸ ਪੁਰਖ ਨੂੰ ਜਿਸ ਪੁਰਖ ਉਪਰ ਗੁਰਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਹੋਈ ਹੈ ਤੇ ਉਹਦੇ ਫਿਰ ਹਰ ਮਨ ਵਸਿਆ, ਹਰ ਪਰਮੇਸ਼ਰ ਮਨ ਹਿਰਦੇ ਵਸ ਜਾਂਦਾ, ਟਿਕ ਜਾਂਦਾ, ਇਸਤਿਤ ਹੋਇਆ ਹੈ।
ਪੂਰਬ ਲਿਖਿਆ ਪਾਇਆ,
ਉਸਨੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਲੇਖਾਂ ਦੇ ਅਨੁਸਾਰ ਪਾਇਆ ਪਾਉਣਾ ਕੀਤਾ ਹੈ।
ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ,
ਕਹੇ ਕਥਨ ਕਰਦੇ ਨੇ ਇਹ ਮਨੁੱਖਾ ਸਰੀਰ ਧਾਰਿਆ ਹੋਇਆ ਉਹਦਾ ਪ੍ਰਵਾਨ ਨੀਕ ਹੋ ਗਿਆ, ਭਾਵ ਸਫਲਾ ਹੋ ਗਿਆ ਹੈ।
ਜਿਨ ਸਤਿਗੁਰ ਸਿਓ ਚਿੱਤ ਲਾਇਆ,
ਭਾਈ ਸਤਿਗੁਰੂ ਸੱਚੇ ਗੁਰਾਂ ਦੇ ਸਿਓ ਨਾਲ ਚਿੱਤ ਦੀ ਬਿਰਤੀ ਨੂੰ ਲਾਇਆ ਲਾਉਣਾ ਕੀਤਾ ਹੈ। ਹੁਣ ਅਗਲੀ ਪੌੜੀ ਸਤਿਗੁਰੂ ਨੇਤਰਾਂ ਨੂੰ ਸਿੱਖਿਆ ਦਿੰਦੇ ਨੇ, ਸੁਣੋ।
ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ,
ਹੇ ਇਹ ਦਾ ਅਰਥ ਤੇ ਹੇ ਜਾਣਨਾ, ਹੇ ਮੇਰੇ ਨੇਤਰੋ ਅੱਖਾਂ ਨੂੰ ਕਹਿੰਦੇ ਨੇਤਰਾਂ ਨੂੰ, ਹਰ ਪਰਮੇਸ਼ਰ ਨੇ ਦੇਖਣ ਵਾਸਤੇ ਤੁਮ ਤੁਹਾਡੇ ਮਹਿ ਵਿੱਚ ਆਪਣੀ ਜੋਤ ਰੱਖੀ ਹੈ, ਯਾਨੀ ਆਪਣੀ ਆਪਣੀ ਪ੍ਰਕਾਸ਼ ਰੂਪ ਜੋਤ ਰੱਖੀ ਹੋਈ ਹੈ। ਇਸ ਲਈ ਹਰ ਪਰਮੇਸ਼ਰ ਤੋਂ ਬਿਨਾਂ ਤੁਸੀਂ ਹੋਰ ਕਿਉਂ ਦੇਖ ਰਹੇ ਹੋ? ਉਹਨੇ ਧਰੀ ਕਾਹਦੇ ਵਾਸਤੇ ਹੈ? ਉਹ ਇਸ ਵਾਸਤੇ ਰੱਖੀ ਹੈ,
ਹਰ ਬਿਨ ਅਵਰ ਨਾ ਦੇਖੋ ਕੋਈ।
ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਵੱਲ ਮੰਦੀ ਦ੍ਰਿਸ਼ਟੀ ਨਾਲ ਨਾ ਦੇਖਣਾ ਕਰੋ, ਸਾਰਿਆਂ ਦੀ ਪ੍ਰਭੂ ਦੀ ਜੋਤ ਨੂੰ ਵੇਖਿਆ ਕਰੋ, ਬੇਕਾਰ ਵਾਲੀ ਦ੍ਰਿਸ਼ਟੀ ਨਾਲ ਨਾ ਦੇਖਿਆ ਕਰੋ। ਮਨੁੱਖ ਦੀ ਤਾਂ ਆਦਤ ਇਹੋ ਜਿਹੀ ਬਣ ਗਈ ਵੀ ਪਵਿੱਤਰ ਜਗ੍ਹਾ ਆ ਕੇ ਵੀ ਮਨ ਦ੍ਰਿਸ਼ਟੀ ਵੱਲੋਂ ਆਪਣੇ ਆਪ ਨੂੰ ਸ਼ਰਮ ਨਹੀਂ ਕਰਦੇ, ਨਾ ਦੂਸਰਿਆਂ ਦੀ ਵੱਡਿਆਂ ਦੀ, ਨਾ ਆਪਣੇ ਆਪ ਦੀ, ਆਪਣੇ ਆਪ ਤੇ ਵੀ ਤਰਸ ਨਹੀਂ ਕਰਦੇ ਵੀ ਕੀ ਕਰ ਰਹੇ ਹਾਂ। ਇਹ ਤਾਂ ਬੱਜਰ ਪਾਪ ਨੇ ਜਿਹੜੇ ਕਦੇ ਉਤਰੇ ਨਹੀਂ ਸਕਦੇ, ਇੱਥੇ ਆ ਕੇ ਪਾਪ ਲੈਂਦੇ ਆ, ਸੰਕੋਚ ਕਰਨਾ ਚਾਹੀਏ।
ਹਰ ਬਿਨ ਅਵਰ ਨਾ ਦੇਖੋ ਕੋਈ,
ਹਰੀ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਅਵਰ ਅਵਰਨ ਦੇ ਪੜਦੇ ਕਾਰਨ ਕੋਈ ਦੂਸਰੀ ਚੀਜ਼ ਨਾ ਦੇਖਣਾ ਕਰੋ। ਜਿਸ ਨਦਰੀ ਪਰਮੇਸ਼ਰ ਨੇ, ਹਰੀ ਪਰਮੇਸ਼ਰ ਦੀ ਨਦਰੀ ਦ੍ਰਿਸ਼ਟੀ ਕਰਕੇ, ਜਿਸ ਨਦਰੀ ਪਰਮੇਸ਼ਰ ਨੇ ਤੁਹਾਨੂੰ ਇਹ ਕਿਰਪਾ ਕਰਕੇ ਨਿਗਾਹ ਦਿੱਤੀ ਹੈ, ਦ੍ਰਿਸ਼ਟੀ ਦਿੱਤੀ ਹੈ, ਜਾਂ ਹਰੀ ਨੇ ਨਦਰੀ ਦ੍ਰਿਸ਼ਟੀ ਕਰ ਸਾਰਿਆਂ ਨੂੰ ਨਿਹਾਲਿਆ ਦੇਖਿਆ ਹੈ। ਅੱਗੇ ਦੱਸਦੇ ਨਦਰੀ ਹਰ,
ਨਦਰੀ ਹਰ ਨਿਹਾਲਿਆ,
ਤੇ ਉਹ ਪਰਮੇਸ਼ਰ ਜਿਹੜਾ ਹੈ ਨਾ, ਉਹ ਤੋਂ ਬਿਨਾਂ ਤੁਸੀਂ ਹੋਰ ਕਿਸੇ ਨੂੰ ਨਾ ਦੇਖੋ, ਕਿਉਂਕਿ ਹਰੀ ਵਾਹਿਗੁਰੂ ਨੇ ਨਦਰੀ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਨਿਹਾਲਿਆ, ਵੇਖਿਆ ਕਿਹੜਾ ਕਿੱਧਰ ਨੂੰ ਦੇਖਦਾ, ਕਿਹੜਾ ਕੀ ਸੁਣਦਾ, ਇਹ ਸਭ ਜਾਣਦਾ ਵਾਹਿਗੁਰੂ। ਜੋ ਨਦਰੀ ਦੇਖਣ ਵਾਲਾ, ਕਿਰਪਾ ਕਰਨ ਵਾਲਾ ਹਰ ਪਰਮੇਸ਼ਰ ਹੈ, ਕੇਵਲ ਉਸ ਦੀ ਜੋਤ ਨੂੰ ਹੀ ਸਾਰਿਆਂ ਵਿੱਚ ਨਿਹਾਲਿਆ ਵੇਖਣਾ ਚਾਹੀਦਾ ਹੈ। ਇਹ ਕਹਿੰਦੇ ਨੇ ਮਹਾਰਾਜ, ਜਿਹਦੇ ਉੱਤੇ ਨਦਰੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਉਸਨੇ ਸਾਰਿਆਂ ਦੇ ਅੰਦਰ ਹਰੀ ਪਰਮੇਸ਼ਰ ਨੂੰ ਵੇਖਣਾ ਕੀਤਾ। ਜੋ ਨਦਰੀ ਗਿਆਨ ਦ੍ਰਿਸ਼ਟੀ ਵਾਲੇ ਸਤਿਗੁਰੂ ਜੀ ਹਨ, ਤੇ ਉਹਨਾਂ ਸਤਿਗੁਰਾਂ ਨੂੰ ਜਿਸ ਨੇ ਹਰੀ ਦਾ ਰੂਪ ਕਰਕੇ ਵੇਖਿਆ, ਤੇ ਉਸਨੇ ਵਾਹਿਗੁਰੂ ਨੂੰ ਸਾਰਿਆਂ ਦੇ ਅੰਦਰ ਵੇਖਣਾ ਕੀਤਾ ਹੈ।
ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ।
ਇਹ ਵਿਸ਼ਵ, ਸਾਰਾ ਵਿਸ਼ਵ ਸੰਸਾਰ ਜਿਹੜਾ ਹੈ ਨਾ, ਇਹ ਸਾਰਾ ਸੰਸਾਰ ਜਗ ਜੋ ਤੁਸੀਂ ਦੇਖਦੇ ਹੋ, ਇਹੋ ਇਹ ਤਾਂ ਅਸਲ ਵਿੱਚ ਹਰ ਪਰਮੇਸ਼ਰ ਦਾ ਹੀ ਰੂਪ ਹੈ, ਇਹ ਵਾਹਿਗੁਰੂ ਦਾ ਰੂਪ ਹੈ।
ਹਰ ਰੂਪ ਨਦਰੀ ਆਇਆ,
ਪਰ ਇਹ ਨਦਰ ਕਿਸ ਨੂੰ ਆਉਂਦਾ ਵੀ ਵਾਹਿਗੁਰੂ ਦਾ ਰੂਪ ਹੈ? ਗੁਰੂ ਨੂੰ ਨਦਰ ਆਉਂਦਾ ਹੈ, ਗਿਆਨਵਾਨਾਂ ਨੂੰ ਇਹ ਹਰ ਪਰਮੇਸ਼ਰ ਦਾ ਰੂਪ ਹੀ ਨਦਰ ਦ੍ਰਿਸ਼ਟੀ ਆਇਆ ਹੈ। ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਰੂਪ, ਗੁਰੂ ਸਾਹਿਬ ਜੀ ਦੀ ਨਦਰ ਆਇਆ ਹੈ, ਉਹਨਾਂ ਨੂੰ ਸਾਰਾ ਸੰਸਾਰ ਫਿਰ, ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਰੂਪ ਗੁਰੂ ਸਾਹਿਬ ਜੀ ਨਦਰੀ ਆਇਆ ਵੀ ਪਰਮੇਸ਼ਰ ਦਾ ਰੂਪ ਨੂੰ, ਗੁਰੂ ਪਰਮੇਸ਼ਰ ਏਕ ਹੈ, ਉਹਨਾਂ ਨੂੰ ਸਾਰਾ ਸੰਸਾਰ ਹੀ ਵਾਹਿਗੁਰੂ ਦਾ, ਹਰੀ ਦਾ ਰੂਪ ਹੀ ਨਜ਼ਰ ਆਉਂਦਾ ਹੈ।
ਗੁਰ ਪ੍ਰਸਾਦੀ ਬੁੱਧਿਆ ਜਾ ਏਖਾ ਹਰ ਇੱਕ ਹੈ।
ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦਾ ਸਦਕਾ ਜਦੋਂ ਇਸ ਗੱਲ ਨੂੰ ਬੁੱਝਿਆ, ਸਮਝ ਲਿਆ, ਤੇ ਜਾ ਵੇਖਾ ਹਰ ਇੱਕ ਹੈ, ਹੁਣ ਜਾਂ ਜਿੱਥੇ ਵੀ ਵੇਖਾਂ ਵੇਖਦਿਆਂ ਉੱਥੇ ਇੱਕ ਵਾਹਿਗੁਰੂ ਹੋਈ ਪਰਮੇਸ਼ਰ ਵਿਆਪਕ ਦਿਸ ਰਿਹਾ ਹੈ।
ਹਰ ਬਿਨ ਅਵਰ ਨਾ ਕੋਈ,
ਹਰ ਪਰਮੇਸ਼ਰ ਤੋਂ ਬਿਨ ਬਗੈਰ ਅਵਰ ਅਸਥਾਨ ਵਿੱਚ ਹੁਣ ਹੋਰ ਕੋਈ ਨਜ਼ਰ ਨਹੀਂ ਆਉਂਦਾ, ਇਹ ਬ੍ਰਹਮਾਕਾਰ ਦ੍ਰਿਸ਼ਟੀ ਹੈ।
ਕਹਿ ਨਾਨਕ ਇਹ ਨੇਤਰ ਅੰਧ ਸੇ,
ਸਤਿਗੁਰੂ ਜੀ ਕਥਨ ਕਰਦੇ ਨੇ, ਇਹ ਪ੍ਰਤੱਖ ਨੇਤਰ ਜਾਂ ਮਨ ਬੁੱਧ ਰੂਪੀ ਨੇਤਰ, ਉਹ ਅੰਤਰੀਵ ਨੇਤਰ ਨੇ, ਪਰਮੇਸ਼ਰ ਦੇ ਦਰਸ਼ਨਾਂ ਵੱਲੋਂ ਅੰਧ ਅੰਨੇ ਸੇ ਸਨ, ਪਰ ਜਾਂ ਸਤਿਗੁਰਾਂ ਨੇ ਜਾਂ ਸਤਿਗੁਰ ਸੱਚੇ ਗੁਰੂ ਮਿਲੇ, ਤਾਂ ਫਿਰ ਇਹਨਾਂ ਨੂੰ ਅੱਗੇ ਦੱਸਦੇ ਹਨ,
ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ।
ਜਦੋਂ ਸੱਚਾ ਸਤਿਗੁਰੂ ਮਿਲਿਆ ਤਾਂ ਫਿਰ ਦਿਬ ਬਹੁਤ ਉੱਤਮ ਦ੍ਰਿਸ਼ਟ ਦ੍ਰਿਸ਼ਟੀ ਜਿਹੜੀ ਹੋ ਗਈ ਹੈ, ਦਿਬ ਦ੍ਰਿਸ਼ਟ ਗਿਆਨ ਵਾਲਾਂ ਵਾਲੀ ਦ੍ਰਿਸ਼ਟੀ ਹੋ ਗਈ। ਤੇ ਇਸ ਤਰ੍ਹਾਂ ਸਾਰਿਆਂ ਗਹਿਣਿਆਂ ਦੇ ਵਿੱਚ ਜਿਵੇਂ ਹੁੰਦਾ ਤਾਂ ਹੈ ਸੋਨਾ, ਤਾਂ ਜਿਹੜੇ ਗਹਿਣੇ ਨੇ ਭੂਖਣ, ਜਿਹੜੇ ਭੂਖਣਾ ਕਾਰਜੀ ਦੀ ਬਿਰਤੀ ਹੈ, ਉਹ ਪੁਰਖ ਗਹਿਣਿਆਂ ਦੇ ਨਾਮ ਨੂੰ ਤਾਂ ਜਾਣਦਾ ਹੈ, ਸੋਨੇ ਨੂੰ ਭੁੱਲ ਜਾਂਦਾ ਹੈ, ਕਿਉਂ ਸਾਰਿਆਂ ਸਰੀਰ ਰੂਪੀ ਗਹਿਣਿਆਂ ਦੇ ਵਿੱਚ ਬ੍ਰਹਮ ਚੇਤਨ ਹੈ, ਤੇ ਉਸ ਨੂੰ ਭੁਲਾ ਕੇ ਜੀਵ ਰੂਪੀ ਗਹਿਣਿਆਂ ਦੇ ਵਿੱਚ ਫਸੇ ਹੋਏ ਹੈ। ਜਦ ਪੂਰੇ ਗੁਰਾਂ ਨੇ ਕਿਰਪਾ ਕੀਤੀ ਤਾਂ ਬ੍ਰਹਮ ਗਿਆਨ ਵਾਲੀ ਦਿਵ ਦ੍ਰਿਸ਼ਟੀ ਹੋ ਗਈ, ਦਿਵ ਵੱਡੀ ਦ੍ਰਿਸ਼ਟੀ ਹੋ ਗਈ, ਸਾਰਿਆਂ ਚ ਵਾਹਿਗੁਰੂ ਨਜ਼ਰ ਆਉਣ ਲੱਗ ਗਿਆ, ਉਹ ਦਿਸ ਆ ਗਈ ਹੈ, ਇਹ ਦ੍ਰਿਸ਼ਟੀ ਸਤਿਗੁਰੂ ਦਿੰਦੇ ਹੈ। ਹੁਣ ਅਗਲੀ ਪੌੜੀ ਦੇ ਵਿੱਚ ਕੰਨਾਂ ਨੂੰ ਸੰਬੋਧਨ ਕਰਕੇ ਦੱਸਣਗੇ,
ਇਹ ਸ਼੍ਰਵਣ ਹੋ ਮੇਰੇ ਹੋ ਸੱਚ ਹੈ ਸੁਣਨ ਹੈ ਨੂੰ ਪਠਾਏ।
ਹੇ ਮੇਰੇ ਹੋ ਸਰਵਣ ਕੰਨੋ ਸੁਣੋ, ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਤੁਹਾਨੂੰ ਮਾਰ ਲੋਕ ਦੇ ਪਠਾਏ ਭੇਜਿਆ, ਤਾਂ ਤੁਹਾਨੂੰ ਲਾਇਆ ਸਰੀਰ ਦੇ ਨਾਲ।
ਸੱਚ ਹੈ ਸੁਣਨ ਹੈ ਨੂੰ ਪਠਾਏ ਸਰੀਰ ਲਾਏ।
ਜਿਹੜਾ ਤੁਹਾਨੂੰ ਸਰੀਰ ਦੇ ਨਾਲ ਲਾਏ ਲਾਉਣਾ ਕੀਤਾ, ਇਹ ਸੱਚੇ ਨਾਮ ਨੂੰ ਸੁਣਨ ਵਾਸਤੇ ਹੀ ਪਠਾਏ ਭੇਜਿਆ ਹੈ ਤੁਹਾਨੂੰ।
ਸੁਣੋ ਸਤ ਬਾਣੀ।
ਇਸ ਲਈ ਤੁਸੀਂ ਉਸਤਤ ਨਿੰਦਿਆ ਛੱਡ ਕੇ ਨਾ ਸਤ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਉਹ ਤੁਰਕੀ ਬਾਣੀ ਨੂੰ ਜਾਂ ਨਾਮ ਬਾਣੀ ਨੂੰ ਹਰ ਵਕਤ ਸੁਣਨਾ ਕਰੋ। ਤੁਰਕੀ ਬਾਣੀ ਨੂੰ ਸੁਣਿਆ ਕਰੋ।
ਜਿਤ ਸੁਣੀ ਮਨ ਤਨ ਹਰਿਆ ਹੋਆ।
ਜਿਸ ਅੰਮ੍ਰਿਤ ਰੂਪ ਬਾਣੀ ਨੂੰ ਸੁਣ ਕੇ ਮਨ ਹਿਰਦਾ ਸ਼ੁਭ ਗੁਣਾਂ ਦੇ ਨਾਲ ਤਨ ਸਰੀਰ ਵਿਕਾਰਾਂ ਵੱਲੋਂ ਰਹਿਤ ਹੋਣ ਰੂਪ ਹਰਿਆ ਭਰਿਆ ਹੋ ਜਾਵੇਗਾ, ਭਗਤੀ ਰੂਪੀ ਹਰਿਆਵਲ ਦੇ ਸਹਿਤ ਹੋ ਜਾਵੇਗਾ।
ਰਸਨਾ ਰਸ ਸਮਾਣੀ।
ਰਸਨਾ ਜੀ ਪ੍ਰੇਮ ਰਸ ਦੇ ਵਿੱਚ ਸਮਾਣੀ ਸਮਾ ਕੇ ਲੀਨ ਹੋ ਜਾਂਦੀ ਹੈ, ਸਮਾਣੀ ਮਸਤ ਹੋ ਜਾਂਦੀ ਹੈ।
ਸੱਚ ਅਲਖ ਰਾਣੀ।
ਤੇ ਜੋ ਸੱਚ ਸਤ ਸਰੂਪ ਤੇ ਜਿਹੜਾ ਪਰਮੇਸ਼ੁਰ ਹੈ ਤੇ ਉਹ ਅਸ਼ੁੱਧ ਮਨ ਕਰਕੇ ਅਲਖ ਲਖਣ ਤੋਂ ਰਹਿਤ ਤੇ ਬਡਾਣੀ ਅਚਰਜ ਸਰੂਪ ਹੈ।
ਤਾਂ ਕੀ ਗਤ ਕਹੀ ਨਾ ਜਾਏ।
ਤਾਂ ਉਸ ਦੀ ਗਿਆਨ ਦੀ ਪ੍ਰਾਪਤੀ ਦੀ ਗਤ ਮਰਿਆਦਾ ਕਿਸੇ ਪਾਸੋਂ ਸ਼ਕਤੀ ਵਿਰਤੀ ਕਰਕੇ ਕਥਨ ਨਹੀਂ ਕੀਤੀ ਜਾ ਸਕਦੇ।
ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ।
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ, ਹੇ ਮੇਰੇ ਕੰਨੋ ਸਰਵਣ ਤੋਂ ਭਾਵ ਕੰਨ ਹੈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਮਹਾਰਾਜ ਕੰਨਾਂ ਨੂੰ ਕਹਿੰਦੇ ਤੁਸੀਂ ਅੰਮ੍ਰਿਤ ਨਾਮ ਨੂੰ ਸੁਣਿਆ ਕਰੋ, ਤੁਸੀਂ ਪਵਿੱਤਰ ਉੱਜਲ ਹੋ ਜਾਓਗੇ, ਨਿਰਮਲ ਹੋ, ਜਿਹੜੇ ਨਿੰਦਿਆ ਦੀ ਮੈਲ ਚਲੀ ਗਈ ਤੁਹਾਡੇ ਅੰਦਰ ਪਵਿੱਤਰ ਹੋ ਗਏ, ਸ਼ੁੱਧ ਹੋ ਜਾਓਗੇ, ਕਿਉਂਕਿ ਤੁਹਾਨੂੰ
ਸੱਚ ਹੈ ਸੁਣਨਾ ਨੂੰ ਪਠਾਏ।
ਤੁਹਾਨੂੰ ਪਰਮੇਸ਼ਰ ਨੇ ਸੱਚੇ ਨਾਮ ਨੂੰ ਸੁਣਨ ਵਾਸਤੇ ਤਾਂ ਲਗਾਇਆ, ਮਨੁੱਖਾਂ ਦੇ ਨੂੰ ਤਾਂ ਭੇਜਿਆ ਸੰਸਾਰ ਵਿੱਚ।
ਹਰ ਜੀਉ ਗੁਫਾ ਅੰਦਰ ਰੱਖ ਕੇ।
ਪਰਮੇਸ਼ਰ ਜੀ ਵਾਹਿਗੁਰੂ ਨੂੰ ਜੀਉ ਜੀਵ ਨੂੰ ਮਾਤਾ ਦੇ ਗਰਭ ਦੀ ਗੁਫਾ ਹੈ ਇਹਦੇ ਵਿੱਚ ਰੱਖ ਕਰਕੇ, ਇਹ ਗੁਫਾ ਸੀ ਇਹ ਚ ਰੱਖ ਕਰਕੇ, ਫਿਰ ਹਰ ਜੀਉ ਗੁਫਾ ਅੰਦਰ ਰੱਖ ਕੇ ਇਹਦੇ ਟਿਕਾ ਕਰਕੇ।
ਵਾਜਾ ਪਵਨ ਵਜਾਇਆ।
ਤੇ ਪ੍ਰਸੂਤਾ ਪਵਨ ਦਾ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਵਾਯੂ ਮਾਤਾ ਦੇ ਉਦਰ ਦੇ ਵਿੱਚ ਹੈ, ਜਿਹੜਾ ਬੱਚੇ ਨੂੰ ਬਾਹਰ ਪੇਟ ਤੋਂ ਸੰਸਾਰ ਵੱਲ ਭੇਜਦੀ ਹੈ, ਉਹ ਪ੍ਰਸੂਤਾ ਵਾਯੂ ਹੈ। ਪਵਨ ਵਾਯੂ ਰੂਪੀ ਬਾਜਾ ਵਜਾਇਆ, ਵਜਾਉਣਾ ਕੀਤਾ, ਪਾਪ ਪਾਉਣ ਦਾ ਬਾਜਾ ਪ੍ਰਗਟ ਕੀਤਾ ਜਿਸ ਨਾਲ ਜੀਵ ਜੰਮਿਆ। ਬੋਲੋ ਜੀ ਬਾਰੇ।
ਵਾਜਾ ਪਵਨ ਵਜਾਇਆ।
ਪਾਉਣ ਦਾ ਬਾਜਾ ਵਜਾਇਆ ਜਾਂ ਪਰਮੇਸ਼ਰ ਨੇ ਜੀਵ ਦੀ ਦੇਹੀ ਰੂਪੀ ਗੁਫਾ ਦੇ ਵਿੱਚ ਰੱਖ ਕੇ ਸਵਾਸਾਂ ਰੂਪੀ ਬਾਜਾ ਵਜਾਇਆ, ਭਾਵ ਸਵਾਸ ਸਰੀਰ ਵਿੱਚ ਰੱਖੇ ਹਨ।
ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ।
ਇਸ ਪ੍ਰਕਾਰ ਪ੍ਰਸੂਤ ਵਾਯੂ ਰੂਪੀ ਬਾਜਾ ਵਜਾਇਆ, ਵਜਾ ਕੇ ਨੌ ਦੁਆਰੇ ਦੁਆਰਿਆਂ ਵਾਲੇ ਸਰੀਰ ਨੂੰ ਪ੍ਰਗਟ ਜਹਾਰ ਕੀਤਾ ਹੈ, ਇਹਦਾ ਜਨਮ ਹੋਇਆ ਹੈ।
ਦਸਵਾਂ ਗੁਪਤ ਰਖਾਇਆ।
ਦਸਵਾਂ ਜਿਹੜਾ ਮੂਰਧਨੀ ਅਸਥਾਨ ਹੈ ਸਿਰ, ਉਹਦੇ ਚ ਗੁਪਤ ਲੁਕਾ ਕੇ ਰੱਖਿਆ ਹੋਇਆ ਦਸਮ ਦੁਆਰ ਜਿਹੜਾ ਹੈ।
ਗੁਰਦੁਆਰਾ ਲਾਈ ਭਾਵਨੀ।
ਤੇ ਜਿਸ ਨੇ ਗੁਰਾਂ ਦੁਆਰਾ ਭਾਵਨੀ ਸਰਧਾ ਲਾਉਣੀ ਕੀਤੀ ਹੈ।
ਇਕਨਾ ਦਸਵਾਂ ਦੁਆਰ ਦਿਖਾਇਆ।
ਉਹਨਾਂ ਇਕਨਾਂ ਨੂੰ ਗੁਰਾਂ ਨੇ ਪ੍ਰਤੱਖ ਦਸਵਾਂ ਦੁਆਰ ਪ੍ਰਤੱਖ ਕਰਕੇ ਦਿਖਾ ਦਿੱਤਾ ਹੈ। ਆਪਣੀ ਸ਼ਕਤੀ ਨਾਲ ਵੀ ਦਿਖਾ ਦਿੰਦੇ ਨੇ। ਬਾਬਾ ਕਾਹਨ ਸਿੰਘ ਜੀ ਸੀ ਧਨੌਲੇ ਦੇ, ਸੰਤ ਬਾਬਾ ਅਤਰ ਸਿੰਘ ਜੀ ਨੇ ਤਿੰਨ ਵਾਰੀ ਪੁੱਛਿਆ, ਆਪ ਦੱਸਿਆ ਤਿੰਨੇ ਵਾਰੀ ਇੱਕੋ ਗੱਲ ਕਹੀ। ਉਹ ਕਹਿੰਦੇ ਕਾਹਨ ਸਿੰਘ ਬੜੀ ਸੇਵਾ ਤੂੰ ਕੀਤੀ ਹੈ, ਮੰਗਲਾ ਗੁਰੂ ਨਾਨਕ ਦੇ ਘਰ ਤੋਂ ਲੈ ਕੇ ਦੇ ਦਿੰਦੇ ਹਾਂ, ਬੇਨਤੀ ਕਰ ਦਿੰਦੇ ਹਾਂ ਮਹਾਰਾਜ ਨੂੰ। ਕਹਿੰਦੇ ਜੀ ਦਸਮ ਦੁਆਰ ਦੇਖਣਾ। ਸੰਤ ਚੁੱਪ ਕਰ ਗਏ। ਥੋੜੇ ਸਮਾਂ ਫਿਰ ਕਹਿੰਦੇ ਕਾਹਨ ਸਿੰਘ ਬਈ ਕੁਛ ਮੰਗ ਲੈ ਜੇ ਤੇਰੀ ਇੱਛਾ। ਕਹਿੰਦਾ ਜੀ ਦਸਮ ਦੁਆਰ ਦੇਖਣਾ। ਤੀਸਰੀ ਵਾਰ ਫਿਰ ਵੀ ਇਹੀ ਵਚਨ ਕਿਹਾ। ਕਹਿੰਦੇ ਅੱਛਾ ਭਾਈ, ਤੇ ਹੈ ਤਾਂ ਯੋਗ ਮਤ ਵਾਲਿਆਂ ਦਾ, ਪਰ ਤੂੰ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਵੱਧ ਟੋਕਰੀ ਢੋਈ ਹੈ, ਦਮਦਮਾ ਸਾਹਿਬ ਬੜੀਆਂ ਟੋਕਰੀਆਂ ਢੋਈਆਂ ਉਹਨਾਂ ਨੇ। ਕਹਿੰਦੇ ਜਾ ਤੇਰਾ ਦਸਮ ਦਾਰ ਖੁੱਲ ਜੂਗਾ, ਜਿੰਨੀ ਭਰ ਕੇ ਟੋਕਰੀ ਚੱਕੇਗਾ ਉਨੀ ਛੇਤੀ ਖੁੱਲੂਗਾ। ਅੱਜ ਤੱਕ ਹੈ ਕਿਸੇ ਗ੍ਰੰਥ 'ਚ ਲਿਖਿਆ ਵੀ ਟੋਕਰੀਆਂ ਢੋਣ ਦੇ ਨਾਲ ਦਸਮ ਦਾਰ ਖੁੱਲਿਆ ਹੋਵੇ? ਪਰ ਜਿਹਦਾ ਖੁੱਲਿਆ ਉਹਨੇ ਦੱਸਿਆ ਮੈਨੂੰ। ਕਹਿੰਦਾ ਜੀ ਮੈਂ ਨੇਤਰ ਬੰਦ ਕਰਕੇ ਬੈਠਿਆ, ਉਦੋਂ ਹੀ ਪਤਾ ਲੱਗਿਆ ਜੇ ਪੁਰਾਣ ਦਸਮ ਦਾਰ ਚਲੇ ਗਏ। ਕਹਿੰਦਾ ਇਹੋ ਜਿਹਾ ਹਿਸਾਬ ਆਇਆ, ਪਰ ਕਹਿੰਦਾ ਮੈਂ ਦੇਖਿਆ ਵੀ ਜੀ ਨਾਮ ਵਰਗਾ ਆਨੰਦ ਤਾਂ ਨਹੀਂ ਹੈ। ਇਹ ਉਹਨਾਂ ਦਾ ਆਪਣਾ ਤਜਰਬਾ ਸੀ। ਉਹਨਾਂ ਨੂੰ ਕਿਰਪਾ ਕਰਕੇ ਇਸ ਤਰ੍ਹਾਂ ਸਤਿਪੁਰੂ ਦਿਖਾ ਵੀ ਦੇਣ ਗੁਰੂ ਸਾਹਿਬ।
ਤਹਿ ਅਨੇਕ ਰੂਪ ਨਾਉ ਨਵ ਨਿਧ।
ਦਸਮ ਦੁਆਰ ਚ ਅਨੇਕਾਂ ਬੇਅੰਤ ਪ੍ਰਕਾਰ ਦੇ ਪ੍ਰਭੂ ਨੌ ਨਾਵਾਂ ਦਾ ਉਚਾਰਨ ਹੈ ਤੇ ਨਵਰਿਤ ਨੌ ਨਿਧੀਆਂ ਰੂਪ ਪਦਾਰਥ ਹਨ। ਦਸਵੇਂ ਦੁਆਰ ਚ ਅਨੇਕਾਂ ਰੂਪ ਹਨ, ਨੌ ਪ੍ਰਸਿੱਧ ਨੌ ਨਿਧੀਆਂ ਹਨ ਤੇ ਇਸ ਕਰਕੇ ਨਵਨਿਧੀ ਰੂਪ ਹਰੀ ਵਾਹਿਗੁਰੂ ਦਾ ਆਪਣਾ ਵਾਸਾ ਹੈ, ਜਿਹੜੀ ਉਹਦੇ ਚੇਤਨ ਦੀ ਲਾਟ ਹੈ।
ਤਿਸ ਦਾ ਅੰਤ ਨਾ ਜਾਈ ਪਾਇਆ,
ਉਸ ਦਸਵੇਂ ਦੁਆਰ ਦੇ ਜਿਹੜੇ ਆਨੰਦ ਨੇ ਉਹਨਾਂ ਦਾ ਕਿਸੇ ਪਾਸੋਂ ਅੰਤ ਨਹੀਂ ਪਾਇਆ ਜਾ ਸਕਦਾ।
ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ।
ਸਤਿਗੁਰੂ ਜੀ ਕਹਿ ਕਥਨ ਕਰਦੇ ਨੇ, ਹੇ ਪਿਆਰੇ ਹਰ ਪਰਮੇਸ਼ਰ ਜੀਉ ਤੇ ਹੇ ਪਰਮੇਸ਼ਰ, ਜਾਂ ਸਤਿਗੁਰੂ ਜੀ ਇਹ ਕਥਨ ਕਰਦੇ, ਹੇ ਪਿਆਰੇ ਹਰ ਪਰਮੇਸ਼ਰ ਨੇ ਜੀਉ ਜੀਵ ਨੂੰ ਮਾਤਾ ਦੇ ਗਰਭ ਰੂਪੀ ਗੁਫਾ ਦੇ ਅੰਦਰ ਰੱਖ ਕਰਕੇ
ਵਾਜਾ ਪਵਨ ਵਜਾਇਆ,
ਪ੍ਰਸੂਤਾ ਪੌਣ ਰੂਪੀ ਬਾਜਾ ਵਜਾਇਆ, ਇਹ ਪੌਣ ਦਾ ਬਾਜਾ ਵਜਾਇਆ। ਇਸੇ ਪ੍ਰਕਾਰ ਜੇ
ਹਰ ਜੀਉ ਗੁਫਾ ਅੰਦਰ ਰੱਖ ਕੇ,
ਦੂਜੇ ਅਰਥ ਦੇ ਵਿੱਚ ਹੋਰ ਪਦਾਰਥ ਮਹਾਰਾਜ ਬਖਸ਼ਦੇ ਆ, ਉਹਦੇ ਚ ਇਹ ਜਾਣਕਾਰੀ ਦਿੰਦੇ ਆ ਜਿਨ੍ਹਾਂ ਜੀਵਾਂ ਨੂੰ ਪਰਮੇਸ਼ਰ ਨੇ ਸਾਧ ਸੰਗਤ ਰੂਪੀ ਗੁਫਾ ਦੇ ਵਿੱਚ, ਇਹ ਵੀ ਗੁਫਾ, ਇਹਦੇ ਅੰਦਰ ਰੱਖ ਕਰਕੇ ਗੁਰਾਂ ਦੁਆਰਾ ਨਾਮ ਦੀ ਦਾਤ ਦਿੱਤੀ ਹੈ ਤੇ ਉਹਨਾਂ ਦੇ ਹਿਰਦੇ ਪਵਨ ਭਾਵ ਪ੍ਰਸਿੱਧ ਨਾਮ ਦਾ ਬਾਜਾ, ਤੇ ਇਹ ਸਾਸੀਆਂ ਜੀ ਬੋਲੋ ਬਾਜਾ,
ਬਾਜਾ ਪਵਨ ਵਜਾਇਆ,
ਉਹਨਾਂ ਦੇ ਹਿਰਦੇ ਪਵਨ ਭਾਵ ਪਵਿੱਤਰ ਨਾਮ ਦਾ ਬਾਜਾ ਬਜਾ ਦਿੱਤਾ ਹੈ, ਨਾਮ ਪ੍ਰਗਟ ਹੋ ਗਿਆ ਹਿਰਦੇ ਵਿੱਚ।
ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ,
ਉਹਨਾਂ ਦੇ ਹਿਰਦੇ ਵਿੱਚ ਪੌਣ ਭਾਵ ਪਵਿੱਤਰ ਨਾਮ ਦਾ ਬਾਜਾ ਬਜਾ ਦਿੱਤਾ ਹੈ। ਅਖੰਡਾਕਾਰ ਬਿਰਤੀ ਹੋ ਗਈ, ਨਾਮ ਦੀ ਧੁਨ ਚੱਲਦੀ ਰਹਿੰਦੀ ਹੈ। ਨੌ ਦੁਆਰੇ ਭਾਵ ਨੌ ਗੋਲਕ ਹੈ, ਮੁੱਖ ਹੋ ਗਿਆ, ਦੋ ਕੰਨ ਹੋ ਗਏ, ਦੋ ਅੱਖਾਂ ਹੋ ਗਈਆਂ, ਦੋ ਨਾਸਕਾਂ ਹੋ ਗਈਆਂ, ਇਸ ਤਰ੍ਹਾਂ ਦੋ ਗੁਪਤ ਇੰਦਰੀ ਹੋ ਗਏ, ਮਲ ਮੂਤਰ ਦੇ ਤਿਆਗਣ ਦਾ ਸਥਾਨ, ਤੇ ਇਹ ਇਹਨਾਂ ਦੇ ਵਿਸ਼ੇਸ਼ ਤਿਆਗ ਕਰਵਾ ਕੇ ਅੰਦਰ ਸ਼ੁਭ ਸੰਕਲਪ ਪ੍ਰਗਟ ਕਰ ਦਿੱਤਾ। ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਪ੍ਰਗਟ ਕਰ ਦਿੱਤਾ ਭਾਵ ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ, ਕੰਨਾਂ ਨਾਲ ਪ੍ਰਭੂ ਦਾ ਜਸ ਆਦਿ ਸ਼ੁਭ ਸੰਕਲਪ ਇਹ ਪ੍ਰਗਟ ਕਰ ਦਿੱਤੇ ਹਨ।
ਦਸਵਾਂ ਗੁਪਤ ਰਖਾਇਆ,
ਤੇ ਦਸਵਾਂ ਜੋ ਬ੍ਰਹਮ ਚੇਤਨ ਹੈ ਉਸਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।
ਗੁਰਦੁਆਰਾ ਲਾਈ ਭਾਵਨੀ,
ਜਿਨ੍ਹਾਂ ਨੂੰ ਸਤਿਗੁਰਾਂ ਦੁਆਰਾ ਸ਼ਰਧਾ ਲਾਏ ਲਾਉਣਾ ਕੀਤੀ ਹੈ, ਤੇ ਉਹਨਾਂ ਇਕਨਾਂ ਨੂੰ ਜਿਨ੍ਹਾਂ ਨੂੰ ਇਹ ਸ਼ਰਧਾ ਭਾਵਨੀ ਲਾ ਦਿੱਤੀ ਹੈ।
ਇਕਨਾ ਦਸਵਾਂ ਦੁਆਰ ਦਿਖਾਇਆ,
ਉਹਨਾਂ ਇਕਨਾਂ ਨੂੰ ਨੌ ਗੋਲਕਾਂ ਦੇ ਵਿੱਚ ਹੀ ਵਿਆਪਕ ਦਸਵਾਂ ਚੇਤਨ ਹੈ ਉਹ ਪ੍ਰਗਟ ਕਰਕੇ ਦਿਖਾ ਦਿੱਤਾ ਚੇਤਨ ਦੀ ਲਾਟ।
ਤੈ ਅਨੇਕ ਰੂਪ ਨਾਉ ਨਵ ਨਿਧ,
ਤੈ ਉੱਥੇ ਸਰੂਪ ਦੇ ਵਿੱਚ ਅਨੇਕਾਂ ਨਾਮ ਰੂਪ ਅਤੇ ਨੌ ਪ੍ਰਸਿੱਧ ਨੌ ਨਿਧੀਆਂ ਦੇ ਪਦਾਰਥ ਹਨ। ਇਹ ਸਾਰੇ ਜਿਹੜੇ ਨੇ ਅਨਾਤਮ ਪਦਾਰਥ ਹਨ, ਇਹ ਸਾਰੇ ਜਿਹੜੇ ਗਿਣੇ ਹਨ।
ਤਿਸ ਦਾ ਅੰਤ ਨਾ ਜਾਈ ਪਾਇਆ,
ਉਹ ਵਾਹਿਗੁਰੂ ਗਮ ਹੈ ਇਸ ਲਈ ਇਸ ਉਹਦਾ ਅੰਤ ਕਿਸੇ ਪਾਸੋਂ ਨਹੀਂ ਪਾਇਆ ਜਾਂਦਾ।
ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ,
ਸਤਿਗੁਰੂ ਜੀ ਕਹਿ ਕਥਨ ਕਰਦੇ ਹਨ, ਹੇ ਪਿਆਰੇ ਪਰਮੇਸ਼ਰ ਜੀ ਨੇ, ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਿਆਰੇ ਪਰਮੇਸ਼ਰ ਜੀ ਨੇ ਸਾਧ ਸੰਗਤ ਰੂਪੀ ਗੁਫਾ ਵਿਚ ਰੱਖ ਕੇ ਜਿਨ੍ਹਾਂ ਦੇ ਗੁਰਾਂ ਦੁਆਰਾ ਹਿਰਦੇ ਵਿਚ ਮਹਾਰਾਜ ਸਾਹਿਬ ਕਹਿੰਦੇ ਗੁਫਾ ਅੰਦਰ ਰੱਖ ਕੇ ਤੇ ਉਹਨਾਂ ਨੂੰ ਸਤਸੰਗਤ ਰੂਪੀ ਗੁਰਾਂ ਦੇ ਰੱਖ ਕੇ ਗੁਰਾਂ ਦੁਆਰਾ
ਵਾਜਾ ਪਵਨ ਵਜਾਇਆ,
ਹਿਰਦੇ ਚ ਪਵਨ ਭਾਵ ਪਵਿੱਤਰ ਨਾਮ ਦਾ ਬਾਜਾ ਬਜਾ ਦਿੱਤਾ ਹੈ, ਉਹ ਫਿਰ ਸਭ ਕੁਛ ਪ੍ਰਗਟ ਹੋ ਆਇਆ ਉਹਨਾਂ ਵਾਸਤੇ। ਇਸੇ ਪ੍ਰਕਾਰ ਜੀ ਫਿਰ ਬੋਲੋ,
ਹਰ ਜੀਉ ਗੁਫਾ ਅੰਦਰ ਰੱਖ ਕੇ,
ਹੁਣ ਤੀਸਰੇ ਅਰਥ ਵਿਚ ਦੱਸਦੇ ਹੈ, ਜਿਨ੍ਹਾਂ ਦੇ ਪਰਮੇਸ਼ਰ ਜੀ ਨੇ ਅੰਤਸ਼ਕਰਨ ਰੂਪੀ ਗੁਫਾ, ਪਹਿਲਾਂ ਸਰੀਰ ਰੂਪੀ ਗੁਫਾ ਸੀ, ਫਿਰ ਸਾਧ ਸੰਗਤ ਰੂਪੀ ਗੁਫਾ ਸੀ, ਹੁਣ ਅੰਤਸ਼ਕਰਨ ਰੂਪੀ ਗੁਫਾ ਹੈ, ਇਹ ਧਿਆਨ ਰੱਖਣ ਦੀ ਲੋੜ ਹੈ। ਅੰਤਸ਼ਕਰਨ ਰੂਪੀ ਗੁਫਾ ਚ ਰੱਖ ਕਰਕੇ
ਵਾਜਾ ਪਵਨ ਵਜਾਇਆ,
ਪਵਨ ਸਵਾਸਾਂ ਨਾਲ ਸਿਮਰਨ ਕਰਨ ਰੂਪੀ ਬਾਜਾ ਵਜਾ ਦਿੱਤਾ, ਸਵਾਸਾਂ ਦੇ ਨਾਲ ਨਾਮ ਜਪਣ ਲੱਗ ਪਏ।
ਵਜਾਇਆ ਵਾਜਾ ਪੌਣ ਨਾਮ ਦੁਆਰੇ ਪ੍ਰਗਟ ਕੀਏ,
ਜਿਨ੍ਹਾਂ ਨੇ ਪੌਣ ਸਵਾਸਾਂ ਨਾਲ ਨਾਮ ਜਪਣ ਰੂਪੀ ਬਾਜਾ ਵਜਾਇਆ ਹੈ ਉਹਨਾਂ ਦੇ ਅੰਦਰ ਨੌ ਦੁਆਰੇ ਜਿਹੜੇ ਨੇ ਨੌ ਗੋਲਕਾਂ ਦਾ ਨਿਰੋਧ ਕਰਨਾ ਪ੍ਰਗਟ ਕਰ ਦਿੱਤਾ ਹੈ।
ਦਸਵਾਂ ਗੁਪਤ ਰਖਾਇਆ,
ਜਿਹੜਾ ਦਸਵਾਂ ਮਨ ਹੈ ਇਹਦੇ ਆਪਣੇ ਆਪ ਨੂੰ ਪਰਮੇਸ਼ਰ ਦੇ ਗੁਪਤ ਰੱਖਣਾ ਕੀਤਾ, ਜੈਸਾ ਕਿ ਆਗਮ ਰੂਪ ਕਾ ਮਨ ਮਹਿ ਥਾਨਾ, ਇਹ ਟਿਕਾਣਾ ਰੱਖਿਆ ਹੈ, ਆਗਮ ਰੂਪ ਕਾ ਮਨ ਮਹਿ ਥਾਨਾ, ऐसा प्रगट किया है दस्या महाराज ने
गुरुद्वारा लाए पावनी
ते जिन्हों ने सतगुरां द्वारा श्रद्धा लाना कीती है जिन्हें श्रद्धा लाई है
इकना दसवा द्वार दिखाया
ते उना इकना दे मन दे अंदर जो दसवा चेतन है ना ते उसनु ज्ञान रूपी ते दर द्वारा अंदर प्रगट करके दिखा देता है जे
तह अनेक रूप नाव नाव निद
उथे अनेक सरगुण स्वरूप दे गुण हन तह उथे अनेक सरगुण स्वरूप दे गुण हन ते परमेश्वर दे बेअंत नावां दा उचारण हुंदा है ते इस प्रकार ए परमेश्वर दा है फिर नौ निधियां जिहड़ियां न उहदी बाबत कहा है नौ निधिया आदि सारे पदार्थ भी प्राप्त हो जाते हैं
जिसका अंत ना जाई पाया
इतनी विभूति परमेश्वर ने ज्ञानवाना नूं दित्ती है उहदा अंत नहीं पाया जा सकता
कह नानक हर प्यारा जीओ गुफा अंदर रख कै
सतगुरु जी कथन कहे कथन करदे न कि प्यारे हर परमेश्वर जी ने जिन्हां दे अंतस्करण रूपी गुफा दे अंदर चित्त दी एकाग्रता रख के ते अगे दसदे हन
बाजा पवन बजाया
पवन स्वासा नाल सिमरन करन रूप बाजा बजा दिता है उन्हां दे अंदर परमेश्वर दी जोत प्रकाश हो आई है प्रतक हो गई है जोत प्रगट हो गई इसे प्रकार जे
हर जीओ गुफा अंदर रख कै
ते हुण साध सिंह जी पहला शरीर गुफा कहा सी फिर संगत साध संगत गुफा कही सी फिर अंतस्करण दी गुफा कही सी हुण चौथे अर्थ दे विच गुफा केड़ी है जिन्हां दा परमेश्वर ने साखी चेत रूपी गुफा विच इत्थे साखी चेत रूपी गुफा है ये पहले अर्थां नालों औखा है थोड़ा जा चित्त जे रख के टिका के हर जी गुफा अंदर रख के जिन्हां दा परमेश्वर जी ने साखी चेत रूपी गुफा विच चित्त रख के टिका दिता है
वाजा पवन वजाया
उन्हां नूं पवन हवा आ सारे तत्तां विच नाम रूपी बाजे बाजदे प्रतीत हुंदे जैसा कि जेता सुनना तेता नाम उन्हें नाम ही सुनता है
वजाया वाजा पौन नौ द्वारे प्रगट किए
ते पौन हवा आ तत्तां विच नाम रूपी बजदे प्रतीत हुंदे ने बाजे बजदे इस प्रकार फिर ते नौ नवदा भगती सरबण कीर्तन सिमरन ते इत्यादिक सास ही पाद सेव आचारन दासा सखवन वंदना सवर निवेदन जान ए भगती द्वारे जेड़े नवदा भगत नवे प्रकारा ए भगती हिरदे रूपी द्वारे दे च प्रगट कर दिती है
दसवा गुप्त रखाया
दसवा चेतन स्वरूप गुप्त रखिया होया है
गुरुद्वारा लाई भावनी
जिन्हां नूं गुरां द्वारा प्राप्ति दी भावनी श्रद्धा ला दिती है
इकना दसवा द्वार दिखाया
उन्हां इकना नूं सारिया द्वारा दा प्रकाशक दसवा चेतन है ਉਹ ਚੇਤਨ ਸਰੂਪ ਹੈ ਉਹ ਹਿਰਦੇ ਚ ਪ੍ਰਗਟ ਕਰਕੇ ਦਿਖਾ ਦਿੱਤਾ ਹੈ
ਤਹ ਅਨੇਕ ਰੂਪ ਨਾਉ ਨਵ ਨਿਦ
ਤਹ ਉਥੇ ਅਨੇਕਾਂ ਪ੍ਰਕਾਰ ਦੇ ਰੂਪ ਤੇ ਨੌ ਨਾਮ ਨੌ ਨਿਧੀਆਂ ਪਦਾਰਥਾਂ ਆਦਿ ਸਾਰੇ ਮਾਇਆ ਕਰਕੇ ਕਲਪੇ ਹੋਏ ਹਨ ਇਹ ਦਿਸਦੇ ਹਨ
ਜਿਸ ਦਾ ਅੰਤ ਨਾ ਜਾਈ ਪਾਇਆ
ਉਸ ਸਰੂਪ ਦਾ ਪ੍ਰਪੰਚ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ ਹੈ
ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ
ਸਤਿਗੁਰੂ ਜੀ ਕਹਿ ਕਥਨ ਕਰਦੇ ਹਨ ਜਿਨ੍ਹਾਂ ਦਾ ਪਿਆਰੇ ਹਰ ਪਰਮੇਸ਼ਰ ਜੀ ਸਾਖੀ ਚੇਤਨ ਰੂਪੀ ਤੁਰਿਆ ਪਦ ਰੂਪੀ ਗੁਫਾ ਵਿਚ ਚਿੱਤ ਰੱਖ ਕੇ ਟਿਕਾ ਦਿੱਤਾ ਹੈ ਉਨ੍ਹਾਂ ਨੂੰ ਫਿਰ ਅੱਗੇ ਦੱਸਦੇ ਨੇ
ਵਾਜਾ ਪਵਨ ਵਜਾਇਆ
ਉਹਨਾਂ ਨੂੰ ਹਵਾ ਆਦਿ ਤੱਤਾਂ ਵਿੱਚ ਨਾਮ ਰੂਪੀ ਬਾਜੇ ਬਾਜਦੇ ਪ੍ਰਤੀਤ ਹੁੰਦੇ ਹੈ ਉਹਨਾਂ ਦੇ ਹਿਰਦੇ ਵਿੱਚ ਸਰੂਪ ਦਾ ਗਿਆਨ ਪ੍ਰਗਟ ਹੁੰਦਾ ਹੈ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਜਾਂ ਫਿਰ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਹੈ ਸਭ ਹਰ ਹਰ ਨਾਮ ਤੇ ਆਵੈ ਰਾਮ ਇਹ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਦੀ ਇਹ ਦ੍ਰਿਸ਼ਟੀ ਦਾ ਅਹਿਸਾਸ ਨਹੀਂ ਕਥਨ ਕੀਤਾ ਹੈ ਤੇ ਅੱਗੇ ਸਾਧ ਸਿੰਘ ਜੀ ਇੱਥੇ ਅੰਕ ਪੜੋ 38 ਹੋ ਗਿਆ ਇੱਥੇ ਤੱਕ ਗੁਰੂ ਅਮਰਦਾਸ ਮਹਾਰਾਜ ਦੀਆਂ 38 ਪੌੜੀਆਂ ਉਹ ਸਾਧ ਸਿੰਘ ਜੀ ਯੋਗੀ ਨੇ ਜਿਹੜਾ ਆਨੰਦ ਦਾ ਰੂਪ ਧਾਰਨ ਕੀਤਾ ਪੋਤਰਾ ਬਣ ਕੇ ਆਇਆ ਮਹਾਰਾਜ ਸਾਹਿਬ ਜੀ ਦੇ ਘਰ ਤੇ ਮੋਹਰੀ ਜੀ ਦਾ ਪੁੱਤਰ ਬਣ ਕੇ ਆਇਆ ਉਹਨੂੰ ਆਨੰਦ ਦਿੱਤਾ ਫਿਰ ਸਾਰੀ ਸੰਗਤ ਨੂੰ ਇਸ ਬਾਣੀ ਦਾ ਮਹਾਤਮ ਸੁਣਿਆ ਆ ਭਾਈ ਬੱਲੂ ਨੂੰ ਆਗਿਆ ਕੀਤੀ ਹੁਣ ਤੂੰ ਪਾਈ ਇਸ ਬਾਣੀ ਨੂੰ ਢੋਲਕੀ ਵਜਾ ਕੇ ਕੀਰਤਨ ਕਰ ਇਸਦਾ ਇਹ ਇਤਿਹਾਸ ਜ਼ਿਕਰ ਹੈ ਭਾਈ ਬੱਲੂ ਨੇ ਕੀ ਯਤਨ ਕੀਤਾ, ਆਗਿਆ ਮੰਨੀ, ਸੰਗਤ ਨੇ ਕੀਰਤਨ ਸੁਣਿਆ। ਆਨੰਦ ਦੀ ਜਿਹੜੀ ਸਾਸ ਜੀ ਬਾਣੀ ਕੀਰਤਨ ਦੀ ਕਰਨ ਦੀ ਰੀਤੀ ਇੱਥੋਂ ਹੀ ਮਹਾਰਾਜ ਸਾਹਿਬ ਨੇ ਤੋਰੀ ਹੈ ਤੇ ਜਿੰਨਿਆਂ ਨੇ ਸੁਣਿਆ ਉੱਥੇ ਹੁਣ ਪ੍ਰਮਾਣ ਹੈ। ਇਹ ਕਹਿੰਦੇ 38 ਪੌੜੀ ਸਭ ਗਾਏ ਤੁਨ ਉੱਚੀ ਸੋ ਨਰਨ ਸੁਣਾਈ। ਇਹ ਭਾਈ ਬੱਲੂ ਨੇ ਗਾਈ। ਜਿਨ ਜਿਨ ਸੁਣਿਓ ਕਾਨ ਮਹਿਤਵੈ ਭਾਉ ਭਗਤ ਪ੍ਰਗਟੀ ਉਰਸਵੈ। ਗੁਰੂ ਅਮਰਦਾਸ ਨੇ ਵਰ ਦਿੱਤਾ ਜਿੰਨੇ ਵੀ ਆਨੰਦ ਦੀ ਬਾਣੀ ਨੂੰ ਸੁਣਗੇ ਆਨੰਦ ਪ੍ਰਗਟ ਹੋਏਗਾ। ਉਸ ਵੇਲੇ ਗੋਇੰਦਵਾਲ ਸਾਹਿਬ ਦੇ ਅੰਦਰ ਪਹਿਲੇ ਦਿਨ ਜਦੋਂ ਆਨੰਦ ਦੀ ਬਾਣੀ ਸੁਣੀ ਸਾਰਿਆਂ ਦੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੋ ਗਈ। ਇਹ ਗੁਰੂ ਅਮਰਦਾਸ ਦੀ ਪ੍ਰਤੱਖ ਕਲਾ ਸੀ। ਫਿਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ, ਹੁਣ ਜੇ ਕੋਈ ਕਹੇ ਵੀ ਪੌੜੀਆਂ ਤਾਂ 40 ਨੇ, ਇਹ 38 ਨੂੰ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀਆਂ, ਇਹਦਾ ਭੇਦ ਹੈ। ਜਦੋਂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਾਂ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਵਨ ਮੁਖਾਰ ਬਿੰਦ ਤੋਂ ਆਨੰਦ ਸਾਹਿਬ ਦੀ 38 ਪੌੜੀਆਂ ਪੜੀਆਂ। ਸੰਗਤ ਨੇ ਕਿਹਾ ਮਹਾਰਾਜ ਦੇਖੋ ਸੁੰਦਰ ਬਾਣੀ ਉਚਾਰਨ ਕੀਤੀ ਹੈ, ਆਪ ਇਸ ਬਾਣੀ ਬਾਰੇ ਕੁਛ ਕਹੋ। ਮਹਾਰਾਜ ਕਹਿੰਦੇ ਮੈਂ ਮਹਾਤਮ ਕਹਿ ਦਿੰਦਾ। ਮਹਾਰਾਜ ਸਾਹਿਬ ਨੇ ਫਿਰ 39ਵੀਂ ਪੌੜੀ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੋਈ ਹੈ। ਐਸਾ ਇਹ ਇਤਿਹਾਸ ਵਿੱਚ ਜ਼ਿਕਰ ਹੈ। ਮਹਾਰਾਜ ਸਾਹਿਬ ਜੀ ਜਸ ਕਰਦੇ ਨੇ ਇਸ ਬਾਣੀ ਦਾ, ਸੁਣੋ ਜੀ।
ਇਹੋ ਸਾਚਾ ਸੋਹੇਲਾ ਸਾਚਾ ਘਰ ਗਾਓ।
ਹੁਣ ਇਹ ਗੁਰੂ ਰਾਮਦਾਸ ਦੇ ਬੋਲ, ਪਹਿਲਾਂ ਗੁਰੂ ਅਮਰਦਾਸ ਦੀ ਸੀ 38 ਪੌੜੀਆਂ ਤੱਕ, ਤੇ ਕਥਾ ਸੁਣੇ ਤੋਂ ਬਿਨਾਂ ਕੀ ਪਤਾ ਚੱਲੇਗਾ? ਇਹ ਕਥਾ ਦਾ ਮਹਾਤਮਾ ਇਸੇ ਕਰਕੇ ਕਹਿੰਦੇ ਇਹੋ ਇਹ ਸੱਚਾ ਸੋਹਿਲਾ ਆਨੰਦ ਸਾਹਿਬ ਜਿਹੜਾ ਹੈ ਨਾ, ਸੱਚੇ ਪ੍ਰੂਫ ਦੇ ਸੋਹਿਲਾ ਜਸ ਵਾਲੀ ਜਿਹੜੀ ਬਾਣੀ ਆ ਨਾ, ਇਹ ਸੱਚੇ ਸਾਧ ਸੰਗਤੂਰੀ ਘਰ ਵਿੱਚ ਬੈਠ ਕੇ ਗਾਵੋ, ਗਾਇਆ ਕਰੋ ਇਸ ਨੂੰ।
ਗਾਵੋ ਤਾਂ ਸੋਹਿਲਾ ਘਰ ਸਾਚੈ।
ਇਹ ਸੋਹਿਲਾ ਆਨੰਦ ਸਾਹਿਬ ਪ੍ਰਭੂ ਦਾ ਜਸ ਤਾਂ ਸੱਚੇ ਸਤਸੰਗਤ ਰੂਪੀ ਘਰ ਚ ਬੈਠ ਕੇ ਗਾਵੋ, ਗਾਇਆ ਕਰੋ।
ਜਿੱਥੇ ਸਦਾ ਸੱਚ ਧਿਆਵੇ,
ਸਦਾ ਹਮੇਸ਼ਾ ਗੁਰਮੁਖ ਜਨ ਮਿਲ ਕੇ ਸੱਚ ਪਰਮੇਸ਼ਰ ਨੂੰ ਧਿਆਵੇ ਧਿਆਉਂਦੇ ਹਨ।
ਸੱਚੂ ਧਿਆਵੇ ਹੈ ਜਾਂ ਤੁਧ ਭਾਵੇ ਹੈ।
ਹੇ ਵਾਹਿਗੁਰੂ, ਜਾਂ ਜਦ ਤੁਧ ਤੈਨੂੰ ਸਰਧਾ ਵਾਲੇ ਜਿਹੜੇ ਗੁਰਮੁਖ ਨੇ ਉਹਨਾਂ ਦੀ ਸੰਗਤ ਭਾਵੇ ਭਾ ਜਾਵੇ, ਤਦ ਉਹ ਤੇਰੇ ਸੱਚੇ ਨਾਮ ਸਰੂਪ ਨੂੰ ਧਿਆਵੇ ਧਿਆਉਂਦੇ ਹਨ। ਜਾਂ ਫਿਰ ਜਦ ਜੀਵ ਤੇਰੇ ਸੱਚੇ ਨਾਮ ਨੂੰ ਧਿਆਉਂਦੇ ਨੇ ਤਦ ਉਹ ਤੈਨੂੰ ਭਾਵੈ ਭਾਉਂਦੇ ਹਨ। ਜੇ
ਗੁਰਮੁਖ ਜਿਨ੍ਹਾਂ ਬੁਝਾਵੇ,
ਜਿਨ੍ਹਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਬਣਾ ਕੇ ਆਪਣੇ ਸਰੂਪ ਦੀ ਸਿੱਖਿਆ ਸਮਝਾਉਂਦੇ ਹੈ, ਉਹੀ ਬੁਝਦਾ ਹੈ।
ਇਹੋ ਸੱਚ ਸਭਨਾ ਕਾ ਖਸਮ ਹੈ।
ਜੋ ਇਹ ਸੱਚ ਸਤ ਸਰੂਪ ਹੈ, ਜੋ ਇਹ ਜਿਹੜਾ ਨਾ ਸੱਚ ਸਤ ਸਰੂਪ ਹੈ, ਇਹ ਸਭਨਾ ਸਾਰਿਆਂ ਦਾ ਖਸਮ ਮਾਲਕ ਹੈ, ਜਿਹੜਾ ਚੇਤਨ ਹੈ, ਜਿਸ ਨੂੰ ਗੁਰੂ ਸਾਹਿਬ ਜੀ ਇਸ ਰੂਪ ਲੱਖਣਾ ਵਾਲੀ ਜਿਹੜੇ ਨਾਮ ਬਾਣੀ ਹੈ,
ਜਿਸ ਬਖਸ਼ੇ ਸੋ ਜਨ ਪਾਵਹੇ,
ਜਿਸ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਸਰੂਪ ਲੱਖਣਾ ਵਾਲਾ ਜਾਂ ਸਤਨਾਮ ਰੂਪ ਬਖਸ਼ੇ ਬਖਸ਼ ਦਿੰਦੇ ਹੈ, ਨਾਮ ਬਖਸ਼ ਦਿੰਦੇ ਹੈ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਇਹ ਸਰੂਪ ਲੱਖਣਾ ਵਾਲਾ ਸਤਨਾਮ ਜਿਸ ਨੂੰ ਬਖਸ਼ ਦਿੰਦੇ ਹੈ, ਉਹੀ ਪ੍ਰੇਮੀ ਜਨ ਪਾਵੇ ਪਾਉਂਦੇ ਹਨ।
ਕਹਿ ਨਾਨਕ ਸੱਚ ਸੋਹਿਲਾ,
ਸਤਿਗੁਰੂ ਕਹਿ ਕਥਨ ਕਰਦੇ ਜੋ ਸੱਚ ਸੱਚੇ ਸੋਹਿਲਾ ਆਨੰਦ ਹੈ, ਜਸ ਹੈ ਜੋ ਵਾਹਿਗੁਰੂ ਦਾ,
ਸੱਚੇ ਘਰ ਗਾਵੇ,
ਇਸ ਨੂੰ ਸੱਚੇ ਸਤਸੰਗਤ ਰੂਪੀ ਘਰ ਚ ਮਿਲ ਕੇ ਗਾਵੇ ਗਾਉਣਾ ਕਰੋ। ਇਹ ਗਾਉਣ ਦੀ ਮਰਿਆਦਾ ਬੰਨ ਦਿੱਤੀ ਅੱਗੇ। ਹੁਣ ਅੱਗੇ ਸਾਧ ਸਿੰਘ ਜੀ ਪੌੜੀ ਜਿਹੜੀ 40ਵੀਂ ਹੈ, ਇਹ ਗੁਰੂ ਰਾਮਦਾਸ ਦੀ ਵੀ ਇੱਕੋ ਹੀ ਪੌੜੀ ਹੈ ਇੱਥੇ ਜਿਹੜੀ ਆ ਗਈ ਹੈ। ਹੁਣ ਅੱਗੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੋਂ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ, ਆਨੰਦ ਸਾਹਿਬ 38 ਪੌੜੀਆਂ ਗੁਰੂ ਅਮਰਦਾਸ ਨਾਨੇ ਗੁਰੂ ਦੀਆਂ ਪੜੀਆਂ ਵਿਚਾਰੀਆਂ ਸੰਗਤਾਂ ਨੇ ਦੱਸਿਆ ਇਸ ਮਾਹੌਲ ਚ ਉਚਾਰਨੀਆਂ ਸੀ। ਜਦੋਂ ਆਨੰਦ ਜੀ ਦਾ ਜਨਮ ਹੋਇਆ, ਉਹ ਜੋਗੀ ਆ ਕੇ ਜੰਮਿਆ ਸੀ ਪੋਤਰੇ ਰੂਪ ਦੇ ਅੰਦਰ, ਤਾਂ ਫਿਰ ਗੁਰੂ ਰਾਮਦਾਸ ਨੇ ਇਹਦਾ ਜਸ ਕੀਤਾ, ਮਹਾਰਾਜ ਤੁਸੀਂ ਕੁਛ ਆਨੰਦ ਸਾਹਿਬ ਬਾਰੇ ਕਹੋ। ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਸ਼ਬਦ ਦੁਆਰਾ ਹੀ ਕਹਾਂਗੇ। ਉਸ ਵੇਲੇ ਪੰਜਵੇਂ ਪਾਤਸ਼ਾਹ ਨੇ 40ਵੀਂ ਪੌੜੀ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ, ਇਹਨੂੰ ਸੰਪੂਰਨ ਕਰਦੇ ਨੇ 40 ਪੌੜੀਆਂ ਜਪਜੀ ਸਾਹਿਬ, ਤੇ ਇਹ 40 ਪੌੜੀਆਂ ਦਾ ਹੀ ਆਨੰਦ ਸਾਹਿਬ ਹੈ। ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਸਾਰੀ ਸਾਸ ਜੀ ਇਹਦਾ ਪ੍ਰਮਾਣ ਹੈ। ਜਿਵੇਂ ਸੁਖਣੀ ਸਾਹਿਬ ਦੀ ਬਾਣੀ, ਉਹਦੀ ਮਹਿਮਾ ਸੁਖਣੀ ਸਾਹਿਬ ਦੀ 24ਵੀਂ ਅਸ਼ਟਪਦੀ ਵਿੱਚ ਲਿਖੀ ਹੈ, ਇਸੇ ਪ੍ਰਕਾਰ ਆਨੰਦ ਸਾਹਿਬ ਦੀ ਬਾਣੀ ਦਾ ਮਹਾਤਮ ਇਉਂ ਸਾਸ ਜੀ ਇਹ ਪੌੜੀ ਦੇ ਵਿੱਚ ਕਥਨ ਕਰਦੇ ਨੇ। ਗੁਰੂ ਅਰਜਨ ਦੇਵ ਜੀ,
ਆਨੰਦ ਸੁਣੋ ਵੱਡ ਭਾਗੀ ਹੋ,
ਹੇ ਵੱਡੇ ਭਾਗਾਂ ਵਾਲੇ ਹੋ, ਤੇ ਆਨੰਦ ਇਹਨੂੰ ਭਾਈ ਧਿਆਨ ਰੱਖਣਾ, ਆਨੰਦ ਨਹੀਂ ਹੈ ਉੱਤੇ ਟਿੱਪੀ ਨਹੀਂ ਹੈਗੀ, ਆਨੰਦ ਜਿਵੇਂ ਅੱਖਰ ਲਿਖੇ ਉਹ ਬੋਲਣੇ ਹੈ, ਆਨੰਦ ਤੋਂ ਬਾਅਦ ਆਨੰਦ ਦੀ ਬਾਣੀ ਜਿਹੜੀ ਹੈ, ਆਨੰਦ ਸਾਹਿਬ ਆਨੰਦ ਸਰੂਪ ਦੀ ਪ੍ਰਾਪਤੀ ਵਾਲੀ ਹੈ। ਪ੍ਰਭੂ ਦੇ ਆਨੰਦ ਜਸ ਨੂੰ ਸੁਣੋ ਸੁਣਨਾ ਕਰੋ।
ਸਗਲ ਮਨੋਰਥ ਪੂਰੇ,
ਸਾਰੇ ਸੰਕਲਪ ਪੂਰੇ ਹੋਣਗੇ। ਇਹ ਬਾਣੀ ਆਨੰਦ ਦੋ ਦਵੈਤ ਤੋਂ ਅਨ ਰਹਿਤ ਕਰਨ ਵਾਲੀ ਹੈ। ਇਸ ਨੂੰ ਸਰਵਣ ਕਰੋ, ਤੁਹਾਡੇ ਸਗਲ ਸਾਰੇ ਮਨ ਦੇ ਮਨੋਰਥ ਸੰਕਲਪ ਪੂਰਨ ਹੋਣਗੇ, ਸਾਰੇ ਵਿਘਨ ਚੱਕੇ ਜਾਣਗੇ। ਵਰ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ।
ਪਾਰ ਬ੍ਰਹਮ ਪ੍ਰਭ ਪਾਇਆ,
ਜਿਨ੍ਹਾਂ ਨੇ ਚਿੱਤ ਲਾ ਕੇ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਜਾਂ ਸੁਣਿਆ ਜਾਂ ਨਾਮ ਰੂਪੀ ਬਾਣੀ ਨੂੰ ਸੁਣਿਆ, ਉਹਨਾਂ ਨੇ ਫਿਰ ਪਾਰ ਬ੍ਰਹਮ ਪ੍ਰਭ ਪਾਇਆ। ਤੇ ਪਾਰ ਬ੍ਰਹਮ ਜਿਹੜਾ ਪਾਪਾਂ ਪੁੰਨਾਂ ਤੋਂ ਪਰਿਆ ਹੈ, ਬ੍ਰਹਮ ਵਿਆਪਕ ਹੈ, ਉਹ ਪ੍ਰਭੂ ਸਰੂਪ ਨੂੰ ਪਾਇਆ, ਪੌਣਾ ਕੀਤਾ ਹੈ।
ਉਤਰੇ ਸਗਲ ਵਿਸੂਰੇ,
ਉਹਨਾਂ ਦੇ ਸਗਲ ਸਾਰੇ ਵਿਸੂਰੇ ਝੋਰੇ ਵੀ ਉਤਰ ਗਏ, ਜੋ ਅਗਿਆਨ ਕਾਰਨ ਵੇ ਵਿਸ਼ੇਸ਼ ਕਰਕੇ ਸੂਰੇ ਸੂਣਾ ਦੁੱਖ ਹੋ ਰਹੇ ਸੀ, ਸਾਰੇ ਉਤਰ ਗਏ, ਮਿਟ ਗਏ ਹਨ।
ਦੁੱਖ ਰੋਗ ਸੰਤਾਪ ਉਤਰੇ,
ਜਿਨ੍ਹਾਂ ਨੇ ਸੱਚੀ ਨਾਮ ਅੰਮ੍ਰਿਤ ਬਾਣੀ ਸੁਣੀ ਆ, ਸਰਵਣ ਕੀਤੀ ਹੈ, ਉਹਨਾਂ ਦੇ ਜੰਮਣ ਮਰਨ ਦੇ ਦੁੱਖ, ਸਰੀਰਕ ਦੁੱਖ, ਹੰਕਾਰ ਆਦਿ ਦੇ ਰੋਗ, ਇਹ ਸਾਰੇ ਮਨ ਦੇ ਸੰਤਾਪ, ਇਹ ਆਪ੍ਰਾਪਤੀ ਦੀ ਪ੍ਰਾਪਤੀ ਰੂਪ ਇੱਛਾ, ਇਹ ਜਿਹੜੇ ਸੀ ਸਾਰੇ ਸੰਤਾਪ ਬਾਣੀ ਨੇ ਸਾੜ ਦਿੱਤੇ ਨੇ। ਕਿਹਨਾਂ ਨੇ? ਸੁਣੀ ਸੱਚੀ ਬੋਲੀ,
ਸੁਣੀ ਸੱਚੀ ਬਾਣੀ,
ਇਹ ਉਹਨਾਂ ਦੇ ਹੋਇਆ ਜਿਨ੍ਹਾਂ ਨੇ ਸੱਚੀ ਨਾਮ ਅੰਮ੍ਰਿਤ ਬਾਣੀ ਨੂੰ ਸਰਵਣ ਕੀਤਾ ਹੈ। ਸੰਤਾਪ ਸਾੜ ਦਿੱਤੇ, ਭਾਵ ਦੁੱਖ ਸਾਰੇ ਉਤਾਰ ਦਿੱਤੇ, ਦੂਰ ਕਰ ਦਿੱਤੇ, ਸਾੜ ਹੀ ਦਿੱਤੇ, ਜਿਵੇਂ ਫੂਹ ਸਾੜ ਦਈਦਾ ਅੱਗ ਵਿੱਚ, ਦੁੱਖ ਰੋਗ ਸਾਰੇ ਸਾੜ ਦਿੱਤੇ ਇਸ ਬਾਣੀ ਨੇ।
ਸੰਤ ਸਾਜਨ ਭਏ ਸਰਸੇ,
ਇਹ ਤੁਰਦੀ ਬਾਣੀ ਨੂੰ ਸਰਵਣ ਕਰਨ ਵਾਲੇ ਪਿਆਰੇ ਸੱਜਣ, ਸੰਤ ਸ਼ਾਂਤ ਆਤਮਾ ਵਾਲੇ, ਸਾਸ ਗਰਾਸ ਨਾਮ ਜਪਣ ਵਾਲੇ ਆਦਿ ਸਾਰੇ ਸਰਸੇ ਸਹਿਤ ਬ੍ਰਹਮ ਗਿਆਨ ਰੂਪੀ ਰਸ ਦੇ ਭਏ ਹੋ ਗਏ ਹਨ ਤੇ ਅਦਗਤਾ ਨੂੰ ਪ੍ਰਾਪਤ ਹੋ ਗਏ ਹਨ। ਸਰਵਣ ਮੰਨਣ ਦੇ ਆਸਨ ਰੂਪ ਸੰਤ, ਤਤ ਤੂੰ ਪਦਾ ਸੰਸ਼ੋਧਨ ਰੂਪ ਸੱਜਣ, ਸਾਰੇ ਤੇ ਸਹਿਤ ਰਸ ਦੇ ਅਦਕਤਾ ਦੇ ਸਹਿਤ ਪ੍ਰਾਪਤ ਹੋ ਗਏ ਨੇ। ਬ੍ਰਹਮ ਬੇਤੇ ਬ੍ਰਹਮ ਸਰੂਪ ਦੇ ਵਿੱਚ ਏਕਤਾ ਕਰਾ ਕੇ ਤੇ ਇਉਂ ਸਾਸੀ ਸੁਭ ਗੁਣਾਂ ਰੂਪੀ ਜਿਹੜੇ ਸੰਤ ਸੱਜਣ ਸਰਸੇ ਆਨੰਦਿਤ ਹੋ ਗਏ ਹਨ।
ਪੂਰੇ ਗੁਰ ਤੇ ਜਾਣੇ,
ਪਰੇ ਬ੍ਰਹਮ ਗਿਆਨ ਦੀ ਦਾਤ ਪੂਰਨ ਗੁਰਾਂ ਤੋਂ ਜਾਣੀ ਜਾਂਦੀ ਹੈ, ਇਹ ਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ।
ਸੁਣਤੇ ਪੁਨੀਤ ਕਹਤੇ ਪਵਿੱਤਰ,
ਤੇ ਤਿੰਨ ਵਾਰੇ ਪਵਿੱਤਰ 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 ਕਹੀਏ, ਸੁਖਣੀ ਸਾਹਿਬ ਦੇ ਪਵਿੱਤਰ 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 ਪੁਨੀਤ ਤਿੰਨ ਵਾਰੀ ਕਹੀਏ ਤਾਂ ਪੁਨੀਤ ਬਣਦਾ, ਇੱਥੇ ਪੁਨੀਤ ਸ਼ਬਦ ਵਰਤਿਆ। ਜਿਸ ਨੇ ਤੁਰਦੀ ਬਾਣੀ ਨੂੰ, ਜਿਹੜੇ ਤੁਰਦੀ ਬਾਣੀ ਨੂੰ ਸੁਣ ਤੇ ਸਰਵਣ ਕਰਨ ਵਾਲੇ ਨੇ, ਉਹ ਪ੍ਰੀਤ ਪਵਿੱਤਰ ਹੋ ਗਏ, ਤੇ ਕਹੇ ਤੇ ਕਥਨ ਕਰਨ ਵਾਲੇ ਪਵਿੱਤ ਉਹ ਵੀ ਪਵਿੱਤਰ ਹੋ ਗਏ। ਕਿਉਂਕਿ ਸਤਿਗੁਰਾਂ ਨੇ ਜਿਹੜਾ ਸਤਿਗੁਰ ਸੱਚਾ ਗੁਰੂ ਸਾਹਿਬ ਦੇ ਜਿਹੜੀ ਬਾਣੀ ਨੂੰ ਅੱਗੇ ਮਹਾਰਾਜ ਦੱਸਦੇ ਨੇ, ਕਿਉਂਕਿ
ਸਤਿਗੁਰ ਰਹਿਆ ਭਰ ਪੂਰੇ,
ਕਿਉਂਕਿ ਸਤਿਗੁਰ ਸੱਚਾ ਗੁਰੂ ਸਰਵਣ ਤੇ ਕਥਨ ਕਰਨ ਵਾਲਿਆਂ ਦੋਹਾਂ ਦੇ ਵਿੱਚ ਭਰਪੂਰੇ ਵਿਆਪਕ ਹੋ ਰਿਹਾ। ਉਹ ਬਖਤੇ ਦੇ ਵਿੱਚ ਵੀ ਗੁਰੂ ਸਾਹਿਬ ਬੋਲਦਾ, ਸਰੋਤੇ ਦੇ ਵਿੱਚ ਵੀ ਸੁਣ ਰਿਹਾ, ਸਤਿਗੁਰਾਂ ਦਾ ਜਸ ਪਰਿਪੂਰਨ ਹੋ ਰਿਹਾ। ਜਸ ਹੈ ਨਾ, ਸ਼ਬਦ ਹੈ ਦੋਨਾਂ ਦੇ, ਉਹਨਾਂ ਦੇ ਕੰਨਾਂ ਚ ਸਰੋਤਿਆਂ ਦੇ, ਬਖਤੇ ਦੇ ਰਸਨਾਂ ਤੇ। ਇਸ ਤੁਰਕੀ ਬਾਣੀ ਨੂੰ, ਇਸ ਤੁਰਕੀ ਬਾਣੀ ਵਿੱਚ ਸੱਤ ਗੁਰ, ਸੱਤ ਤ੍ਰੈ ਕਾਲਵਾਦ ਰੂਪ ਗੁਰਚੇਤਨ ਪ੍ਰਭੂ ਦਾ ਜਸ, ਉਹ ਨਾਮ ਪਰਿਪੂਰਨ ਕਰ ਪਰਿਪੂਰਨ ਹੋ ਰਿਹਾ ਹੈ।
ਬਿਨਵੰਤ ਨਾਨਕ ਗੁਰ ਚਰਨ ਲਾਗੇ,
ਸਤਿਗੁਰੂ ਜੀ ਬਿਨਵੰਤ ਨਾਮ ਬੇਨਤੀ ਪੂਰਵ ਕਥਨ ਕਰਦੇ ਹੈ, ਜਿਹੜੇ ਪੂਰੇ ਗੁਰਾਂ ਦੇ ਚਰਨਾਂ ਵਿੱਚ ਲੱਗ ਗਏ ਹਨ।
ਰਾਜੇ ਅਨਹਦ ਤੂਰੇ,
ਉਹਨਾਂ ਦੇ ਹਿਰਦੇ ਦੇ ਅਨਹਦ ਇੱਕ ਰਸ ਜਸ ਰੂਪੀ ਤੂਰੇ ਬਾਜੇ ਵੱਜੇ ਹਨ, ਇੱਕ ਰਸ ਤੂਰ ਸੰਗਿਆ ਵਾਲੇ ਬਾਜੇ ਸੀਗਰ ਵੱਜ ਆਉਂਦੇ ਨੇ। ਤੇ ਇੱਥੇ 40 ਅੰਕ ਲਿਖਿਆ ਤੇ ਇੱਕ ਅੰਕ ਲਿਖਿਆ, ਇੱਕ ਇਹਦੇ 40 ਅੰਕ ਤੋਂ ਭਾਵ ਹੈ ਇਸ ਬਾਣੀ ਦੀਆਂ 40 ਪੌੜੀਆਂ ਨੇ, ਇੱਕ ਅੰਕ ਤੋਂ ਭਾਵ ਹੈ ਇਹ ਬਾਣੀ ਇੱਕੋ ਹੀ ਹੈ ਸਾਰੀ, ਵੱਖਰੀ ਵੱਖਰੀ ਨਾ ਜਾਣੀ, ਵੀ ਚਾਹੇ ਗੁਰੂ ਰਾਮਦਾਸ ਦਾ ਸ਼ਬਦ ਹੈ ਕਿ ਚਾਹੇ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖ ਦਿੱਤਾ, ਬਾਣੀ ਇੱਕੋ ਹੀ ਹੈ ਸਾਰੀ, ਆਨੰਦ ਸਾਹਿਬ ਹੀ ਹੈ ਸਾਰਾ, ਇਹ ਕੋਈ ਵੱਖਰਾ ਨਾ ਸਮਝੇ। ਇਹ ਬਾਣੀ ਆਨੰਦ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਇਸ ਬਾਣੀ ਦਾ ਨਾਮ ਆਨੰਦ ਹੈ, ਜੋ ਪੜ੍ਹਨ ਤੇ ਸੁਣਨ ਵਾਲਿਆਂ ਨੂੰ ਆਤਮਕ ਆਨੰਦ ਦੇਣ ਵਾਲੀ ਹੈ, ਮੰਨਣ ਕਰਨ ਵਾਲਿਆਂ ਨੂੰ ਭਗਤੀ ਤੇ ਵੈਰਾਗ ਦੇਣ ਵਾਲੀ ਹੈ, ਨਿਧਿਆਸਨ ਕਰਨ ਵਾਲਿਆਂ ਨੂੰ ਮੁਕਤੀ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਇਹਦਾ ਮਹਾਤਮ ਲਿਖਿਆ ਹੈ, ਆਨੰਦ ਮੂਲ ਬਾਣੀ ਸੁਭ ਕਰੀ, ਭਗਤ ਵੈਰਾਗ ਗਿਆਨ ਸੋਂ ਭਰੀ, ਭਗਤੀ ਤੇ ਗਿਆਨ ਦੀ ਭਰੀ ਹੋਈ ਹੈ। ਚਤੁਰਥ ਪਾਤਸ਼ਾਹ ਜਬ ਪਏ ਇੱਕ ਪੌੜੀ ਤਿੰਨਹੂੰ ਰਚ ਕਏ ਇੱਕ ਸ੍ਰੀ ਅਰਜਨ ਤੇ ਸੰਗ ਜੋੜੀ ਆਨੰਦ ਮਹਾਤਮ ਚਾਲਸ ਪੌੜੀ ਐਂ ਚਾਲੀ ਪੌੜੀਆਂ ਬਣੀਆਂ ਜੇ ਕੋਈ ਕਹੇ ਵੀ ਜਵਾਨੀ ਨੇ ਇਹ ਪ੍ਰਮਾਣ ਹੈ ਅੰਮ੍ਰਿਤ ਸਮੇਂ ਜੋ ਪਠੈ ਆਨੰਦ ਮਿਲੇ ਗੁਮੰਦ ਮੁਕੰਦ ਆਨੰਦ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਊਗੀ ਤੇ ਬਿਘਨ ਨਾਸ ਹੋਣਗੇ ਇਹਦੇ ਸਾਸ ਜੀ ਜਿਹੜਾ ਸ਼ਬਦ ਆਇਆ ਹੈ ਬਿਰਮੰਤ ਨਾਨਕ ਗੁਰ ਚਰਨ ਲਾ ਗਏ ਬਾਜੇ ਅਨਹਤ ਤੂਰੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸਮੇਂ ਦੀ ਗੱਲ ਹੈ ਇਹਦੇ ਨਾਲ ਹੀ ਆਪਾਂ ਕਥਾ ਦੀ ਸਮਾਪਤੀ ਕਰਾਂਗੇ ਤੇ ਆਪਣੇ ਦਰਬਾਰ ਦੇ ਵਿੱਚ ਇੱਕ ਦਿਨ ਬੈਠੇ ਮਹਾਰਾਜ ਬਰਾਗ ਵਿੱਚ ਆ ਗਿਆ ਮਹਾਰਾਜ ਰਣਜੀਤ ਸਿੰਘ ਕਲਗੀ ਵਾਲੇ ਨੂੰ ਯਾਦ ਕਰ ਕਰਕੇ ਸੱਚੇ ਪਾਤਸ਼ਾਹ ਨੇ ਕਿਵੇਂ ਸਾਡੇ ਬੈਠ ਦੇ ਦੁੱਖ ਚੱਲੇ ਅੱਖਾਂ ਭਰ ਆਇਆ ਕਹਿੰਦੇ ਮਹਾਰਾਜ ਅੱਖਾਂ ਭਰੀਆਂ ਕਹਿੰਦਾ ਜਿਹੜੇ ਰਾਜ ਤੇ ਮੈਂ ਬੈਠਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੇਣ ਹੈ ਉਹਦੇ ਪੁੱਤਰਾਂ ਦੀਆਂ ਕੁਰਬਾਨੀਆਂ ਦੀ ਦੇਣ ਹੈ ਅੱਜ ਸਿੱਖਾਂ ਨੂੰ ਰਾਜ ਪ੍ਰਾਪਤ ਹੋਇਆ ਅੱਖਾਂ ਹੁਕਾਂ ਸਾਫ਼ ਕਰਕੇ ਕਹਿੰਦਾ ਭਾਈ ਮੇਰੇ ਦਰਬਾਰ ਦੇ ਅੰਦਰ ਕੋਈ ਐਸਾ ਜਾਣਕਾਰ ਗੁਰਮੁਖ ਬੈਠਾ ਹੋਵੇ ਮੇਰੇ ਅਹੁਦੇਦਾਰਾਂ ਵਿੱਚ ਬੈਠਾ ਹੋਵੇ ਪੰਥ ਖਾਲਸੇ ਦੀਆਂ ਸੰਪਰਦਾਵਾਂ ਵਿੱਚ ਹੋਵੇ ਤੇ ਕੋਈ ਐਸੇ ਗੁਰਮੁਖ ਦੀ ਦੱਸ ਪਾਓ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਤੱਖ ਦਰਸ਼ਨ ਕੀਤੇ ਹੋਣ ਉਸ ਵੇਲੇ ਸਾਧ ਸਿੰਘ ਜੀ ਇੱਕ ਗੁਰਮੁਖ ਬੋਲਿਆ ਕਹਿਣ ਲੱਗੇ ਮਹਾਰਾਜ ਇੱਕ ਗੁਰਮੁਖ ਜਿਹਦੀ 200 ਸਾਲ ਦੇ ਕਰੀਬ ਉਮਰ ਹੋ ਗਈ ਉਹ ਪਿਸ਼ਾਵਰ ਦੇ ਵਿੱਚ ਰਹਿੰਦਾ ਸੁਣਿਆ ਵੀ ਉਹ ਗੁਰੂ ਗੋਬਿੰਦ ਸਿੰਘ ਦੇ ਨੇੜੇ ਰਿਹਾ ਦਰਸ਼ਨ ਕੀਤੇ ਮਹਾਰਾਜ ਸਾਹਿਬ ਕਹਿੰਦਾ ਬੁਲਾਉਣ ਦਾ ਪ੍ਰਬੰਧ ਕਰੋ ਔਰ ਸੋਨੇ ਦੀ ਪਾਲਕੀ 'ਚ ਬਿਠਾ ਕੇ ਲਿਆਓ ਮਹਾਰਾਜ ਨੇ ਸੋਨੇ ਦੀ ਪਾਲਕੀ ਭੇਜੀ ਉਹ ਮਹਾਂਪੁਰਸ਼ ਨੂੰ ਹੱਥ ਜੋੜ ਕੇ ਕਿਹਾ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਸੇਵਕ ਰਣਜੀਤ ਸਿੰਘ ਐਨ ਗਿਆ ਮਹਾਰਾਜਾ ਰਣਜੀਤ ਸੇਵਕ ਦਰਸ਼ਨ ਕਰਨ ਚਾਹੁੰਦੇ ਹੈ ਰਣਜੀਤ ਸਿੰਘ ਇਕੱਲਾ ਵੀ ਆ ਜਾਂਦਾ ਦਰਸ਼ਨ ਕਰਨ ਪਰ ਸੰਗਤਾਂ ਨੂੰ ਦਰਸ਼ਨ ਕਰਾਉਣਾ ਚਾਹੁੰਦੇ ਹੈ ਉਹ ਗੁਰਮੁਖ ਸਾਧ ਸਿੰਘ ਕਹਿੰਦੇ ਮੈਂ ਤਾਂ ਪਾਲਕੀਆਂ ਦੇ ਕਹਿੰਦੇ ਨਹੀਂ ਮਹਾਰਾਜ ਬਿਰਧ ਸਰੀਰ ਹੈ ਦੂਰ ਦਾ ਰਸਤਾ ਹੈ ਪਾਲਕੀ 'ਚ ਬੈਠ ਕੇ ਆਏ ਜਦੋਂ ਮਹਾਰਾਜ ਨੂੰ ਪਤਾ ਲੱਗਿਆ ਕਹਿੰਦੇ ਭਾਈ ਪਾਲਕੀ ਜਦੋਂ ਮਹਿਲਾਂ ਦੇ ਨੇੜੇ ਆ ਜਾਵੇ ਮੈਨੂੰ ਦੱਸਣਾ ਜਦੋਂ ਪਾਲਕੀ ਨੇੜੇ ਤਖ਼ਤ ਤੋਂ ਨੱਠ ਕੇ ਉੱਤਰ ਗਿਆ ਮਹਾਰਾਜਾ ਰਣਜੀਤ ਸਿੰਘ ਇਹ ਸੀ ਸਿੱਖਾਂ ਦੇ ਰਾਜੇ ਜਾ ਕੇ ਉਹ ਪਾਲਕੀ ਨੂੰ ਮੋਢਾ ਲਾਇਆ ਜਿਹਦੇ ਵਿੱਚ ਉਹ ਮਹਾਂਪੁਰਸ਼ ਬੈਠਾ ਸੀ ਦਰਬਾਰ 'ਚ ਲਿਆਂਦਾ ਉੱਚਾ ਸਿੰਘਾਸਨ ਆਪਣੇ ਨਾਲ ਉੱਚੇ ਸਿੰਘਾਸਨ 'ਤੇ ਬਿਠਾਇਆ ਉਹਦੇ ਚਰਨ ਧੋਤੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ ਅਤੇ ਉਹਦੇ ਵੱਲ ਵਾਰ ਵਾਰ ਦੇਖ ਕੇ ਬਰਾਗ ਕੀਤਾ ਕਹਿੰਦੇ ਮਹਾਂਪੁਰਖਾ ਤੂੰ ਚੰਗੀ ਤਰ੍ਹਾਂ ਮੇਰੇ ਚਿਹਰੇ ਵੱਲ ਵੇਖ ਤੇਰੇ ਨੇਤਰਾਂ ਨੇ ਮੇਰਾ ਗੁਰੂ ਗੋਬਿੰਦ ਸਿੰਘ ਦੇਖਿਆ ਹੋਇਆ ਉਹ ਨੇਤਰ ਮੇਰੇ 'ਤੇ ਪੈਣਗੇ ਮੇਰੀ ਕਲਿਆਣ ਹੋ ਜਾਊਗੀ ਫਿਰ ਚਰਨਾਂ 'ਤੇ ਸੀਸ ਚੁਕਾ ਕੇ ਮਹਾਰਾਜ ਕਹਿੰਦਾ ਮਹਾਂਪੁਰਖੋ ਧੰਨ ਭਾਗ ਮੈਨੂੰ ਦਰਸ਼ਨ ਹੋਏ ਹੁਣ ਆਪ ਕਿਰਪਾ ਕਰਕੇ ਗੁਰੂ ਸਾਹਿਬ ਦਾ ਸਰੂਪ ਦੱਸੋ ਕਿਹਾ ਜਾ ਸੀ ਉਹ ਜਿਹੜੇ ਅੱਖਰ ਲਿਖੇ ਜਿਹੜੇ ਉਹ ਬੋਲਿਆ ਸੀ ਉਹ ਡਾਕਟਰ ਭਾਈ ਵੀਰ ਸਿੰਘ ਨੇ ਇਕੱਲੇ ਇਕੱਲੇ ਕਲਗੀਧਰ ਚਮਤਕਾਰ ਦੇ ਵਿੱਚ ਲਿਖੇ ਵੀ ਮਹਾਰਾਜ ਦੇ ਚਰਨ ਇਹੋ ਜਿਹੇ ਸੀ ਖੁੱਚਾਂ ਇਹੋ ਜਿਹਾ ਸੀ ਅੱਖ ਇਹੋ ਜਿਹੀ ਸੀ ਨੱਕ ਇਹੋ ਜਿਹਾ ਸੀ ਗਰਦਨ ਇਹੋ ਜਿਹੀ ਸੀ ਬਾਹਾਂ ਇਹੋ ਜਿਹੇ ਸਾਰੇ ਅੰਗ ਲਿਖੇ ਹੋਏ ਨੇ ਆਪਾਂ ਹੁਣ ਬਹੁਤਾ ਸਮਾਨ ਨਾ ਲਾਈਏ ਗੱਲ ਰਸਦਾ ਕਿ ਛੱਡਣ ਵਾਲੀ ਵੀ ਨਹੀਂ ਹੈ ਕਹਿੰਦੇ ਉਹ ਚੁੱਪ ਕਰ ਗਿਆ ਰੋਈ ਗਿਆ ਰੋਈ ਗਿਆ ਕਹਿੰਦੇ ਮਹਾਂਪੁਰਸ਼ੋ ਰੋਨੇ ਹੋ ਕਹਿੰਦੇ ਉਹ ਸਰੂਪ ਯਾਦ ਆ ਗਿਆ ਪ੍ਰਤੱਖ ਦਰਸ਼ਨ ਕੀਤੇ ਸੀ ਕਹਿੰਦੇ ਉਹ ਸਰੂਪ ਦਾ ਆਨੰਦ ਹੀ ਵੱਖਰਾ ਸੀ ਕਲਗੀ ਵਾਲੇ ਸਤਿਗੁਰੂ ਯਾਦ ਆ ਗਏ ਕਹਿੰਦੇ ਤੈਂ ਯਾਦ ਕਰਾ ਦਿੱਤੇ ਅੱਜ ਬਰਿਆਂ ਬੀਤਿਆਂ ਦੀਆਂ ਸਦੀਆਂ ਬੀਤਿਆਂ ਦੀਆਂ ਯਾਦਾਂ ਅੱਜ ਤਾਜ਼ੀਆਂ ਹੋ ਗਈਆਂ ਮੈਂ ਕੀ ਦੱਸਾਂ ਕਲਗੀ ਵਾਲੇ ਸਤਿਗੁਰੂ ਦਾ ਚਿਹਰਾ ਫਿਰ ਉਹ ਇਕੱਲੇ ਇਕੱਲੇ ਅੰਗ ਦੱਸਦਾ ਗਿਆ ਕਹਿੰਦੇ ਜੀ ਹੋਰ ਕੋਈ ਮਹਾਰਾਜ ਬੈਠਦੇ ਕਿੱਥੇ ਸੀ ਕਿਵੇਂ ਬੈਠਦੇ ਸੀ ਕਹਿੰਦੇ ਉੱਚੇ ਥਾਂ ਤੇ ਬਹਿੰਦੇ ਸੀ ਜਿੱਥੇ ਸਾਰਿਆਂ ਨੂੰ ਦਰਸ਼ਨ ਹੋਈ ਜਾਣ ਕਹਿੰਦੇ ਕਦੇ ਕਦੇ ਐਂ ਸਾਰਿਆਂ ਕੰਨੀ ਦੇਖਦੇ ਸੀ ਵੀ ਕੋਈ ਦ੍ਰਿਸ਼ਟੀ ਤੋਂ ਵਾਂਝਾ ਨਾ ਰਹੇ ਕਹਿੰਦੇ ਫਿਰ ਜਦੋਂ ਗੁਰਸਿੱਖ ਮੱਥਾ ਟੇਕਦੇ ਕਹਿੰਦੇ ਜੀ ਉਦੋਂ ਤੁਸੀਂ ਕਹਿੰਦੇ ਮੈਂ ਉਦੋਂ 18 ਕੁ ਵਰ੍ਹਿਆਂ ਦਾ ਸੀ ਜਦੋਂ ਮੈਂ ਆਪਣੇ ਪਿਤਾ ਨਾਲ ਗਿਆ ਸੀ ਬਚਪਨ 'ਚ ਦਰਸ਼ਨ ਕਰਨ ਜਦੋਂ ਪਹਿਲੀ ਵਾਰ ਦਰਸ਼ਨ ਕੀਤੇ ਚਰਨਾਂ ਦੇ ਉੱਤੇ ਮੈਂ ਸਿਰ ਰੱਖਿਆ ਕਹਿੰਦੇ ਜਦੋਂ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਨਾ ਝਰਨਾਹਟ ਛਿੜ ਗਈ ਕਹਿੰਦੇ ਜਿਵੇਂ ਸਾਰੇ ਪਾਪ ਜਿਵੇਂ ਬੇਰੀ ਦੇ ਪੱਕੇ ਪੱਕੇ ਬੇਰ ਹਲੂਣਾ ਦੇ ਕੇ ਪਟਕ ਪਟਕ ਧਰਤੀ 'ਤੇ ਡਿੱਗ ਜਾਂਦੇ ਨੇ ਸਾਰੇ ਜਨਮਾਂ ਜਨਮਾਂਤਰ ਦੇ ਪਾਪ ਨਿਵਿਰਤ ਹੋ ਕੇ ਮੈਂ ਹਲਕਾ ਜਿਹਾ ਹੋ ਗਿਆ ਮੇਰੇ ਰੋਮ ਰੋਮ 'ਤੇ ਨਾਮ ਚੱਲ ਪਿਆ ਕਹਿੰਦੇ ਮੈਂ ਗੁਰਸਿੱਖਾਂ ਨੂੰ ਹੱਥ ਜੋੜ ਕੇ ਕਿਹਾ ਗੁਰਸਿੱਖੋ ਇਹ ਮੇਰੇ ਨਾਲ ਕੀ ਹੋਇਆ ਮੈਂ ਚਰਨ ਸਪਰਸ਼ ਕੀਤੇ ਸੀ ਕਲਗੀ ਵਾਲੇ ਦੇ ਇਸ ਤਰ੍ਹਾਂ ਨਾਮ ਚੱਲ ਪਿਆ ਉਹ ਕਹਿੰਦੇ ਭਾਈ ਜਿਹੜਾ ਵੀ ਚਰਨ ਸਪਰਸ਼ ਕਰਦਾ ਉਸੇ ਦਾ ਨਾਮ ਇਸੇ ਤਰ੍ਹਾਂ ਚੱਲ ਪੈਂਦਾ ਤੇਰੇ ਨਾਲ ਕੋਈ ਵੱਖਰੀ ਗੱਲ ਨਹੀਂ ਹੋਈ ਹੈ ਬਿਨਮੰਤ ਨਾਨਕ ਗੁਰਚਰਨ ਲਾ ਕੇ ਬਾਜੇ ਅਨਹਤੂਰੇ ਉਹਨਾਂ ਦੇ ਅਨਹਤੂਰੇ ਇੱਕ ਨਹੀਂ ਵੱਜਦੇ ਹੈ ਇਉਂ ਸਾਧ ਸਿੰਘ ਮਹਾਰਾਜ ਸਾਹਿਬ ਜੀ ਦੇ ਉਹ ਦਰਸ਼ਨ ਕੀਤੇ ਸੀ, ਉਹ ਸਾਰਾ ਇਤਿਹਾਸ ਤਾਂ ਬਣਿਆ। ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਜੀ ਉਹਨਾਂ ਦੇ ਬਚਨ ਬੜੇ ਮਿੱਠੇ ਹੁੰਦੇ ਸੀ, ਸੂਰਬੀਰਤਾ ਤਿਆਰ ਪ੍ਰਤਿਆਰ ਸ਼ਸਤਰਧਾਰੀ ਯੋਧੇ ਖੜੇ ਰਹਿੰਦੇ, ਨਿਰਭੈਤਾ ਬਹੁਤ ਸੀ, ਡਰ ਕਦੇ ਨੇੜੇ ਨਹੀਂ ਸੀ ਆਇਆ, ਸੁਸਤੀ ਕਦੇ ਸਿੰਘਾਂ ਦੇ ਵਿੱਚ ਵੀ ਨਹੀਂ ਕਦੇ ਦੇਖੀ, ਇਹ ਗੁਣ ਦੱਸੇ ਸੀ। ਇਉਂ ਸਾਧ ਸੀ ਆਨੰਦ ਸਾਹਿਬ ਦੀ ਬਾਣੀ ਮਹਾਰਾਜ ਸਾਹਿਬ ਨੇ ਸੰਪੂਰਨ ਕਰਵਾਈ ਹੈ। ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਅੱਗੇ ਰਾਮਕਲੀ ਸੱਦ ਜਿਹੜੀ ਹੈ, ਆਮ ਕਰਕੇ ਉਹ ਬਾਣੀ ਸਾਧ ਸਿੰਘ ਜੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਉਦੋਂ ਉਹ ਪੜ੍ਹੀ ਜਾਂਦੀ ਹੈ, ਉਹਦੀ ਕਥਾ ਵੀ ਸਾਰੇ ਸਰੋਤਿਆਂ ਨੇ ਪ੍ਰੇਮ ਦੇ ਸਹਿਤ ਸਰਵਣ ਕਰਨੀ, ਉਹ ਕੱਲ ਆਏਗੀ। ਆਹ ਹੁਣ ਇੱਥੇ ਸਮਾਪਤੀ ਹੈ ਜੀ।
ਹੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਅੰਤ ਨਾਨਕ ਗੁਰ ਚਰਨ ਲਾਗੇ ਅਨਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।